ਪਰਮ ਸਤਿਕਾਰ ਕਰੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਗੱਜ ਕੇ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਗੱਜ ਕੇ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਜਿਹੜੀ ਸੰਗਤ ਆ ਰਹੀ ਹੈ ਬਈ ਤੁਹਾਨੂੰ ਬੇਨਤੀ ਹੈ ਵੀ ਛੇਤੀ ਛੇਤੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਜਲਦੀ ਜਲਦੀ ਪੰਜਾਂ ਸੱਤਾਂ ਮਿੰਟਾਂ ਵਿੱਚ ਜੇ ਟਿਕਾ ਬਣ ਜੇ ਫਿਰ ਚੰਗੀ ਗੱਲ ਹੈ ਭੈਣਾਂ ਵਾਲੇ ਪਾਸੇ ਭੈਣਾਂ ਸਜੀ ਜਾਣ ਵੀਰਾਂ ਵਾਲੇ ਪਾਸੇ ਵੀਰ ਸਜੀ ਜਾਓ ਪਰ ਥੋੜ੍ਹਾ ਜਿਹਾ ਜਲਦੀ ਜਲਦੀ ਪੰਜ ਚਾਰ ਮਿੰਟਾਂ ਤੋਂ ਬਾਅਦ ਪਹਿਰੇਦਾਰ ਵੀਰ ਜਿਹੜੇ ਆ ਰਸਤਾ ਅੱਧ ਚ ਬੰਦ ਕਰ ਦੇਣਗੇ ਜਿਹੜੇ ਫਿਰ ਰਹਿ ਜਾਣਗੇ ਉਹ ਫਿਰ ਬਾਅਦ ਵਿੱਚ ਆਪਾਂ ਮੱਥਾ ਟਿਕਾਵਾਂਗੇ ਮੱਥਾ ਤੇ ਦੂਰੋਂ ਹੀ ਟਿਕ ਜਾਣਾ ਉੱਥੋਂ ਹੀ ਟੇਕ ਲੈਣ ਇੱਥੇ 20 ਫੁੱਟ ਤੇ ਟਿਕਦਾ ਹੈ ਉੱਥੇ 50 ਫੁੱਟ ਤੇ ਟਿਕ ਜਾਏਗਾ ਪ੍ਰੇਮ ਭੇਟਾ ਆਪਣੀ ਬਾਅਦ ਵਿੱਚ ਰੱਖ ਲਿਓ ਨੇੜੇ ਆ ਗਿਆ ਪ੍ਰੇਮ ਭੇਟਾ ਬਾਅਦ ਵਿੱਚ ਰੱਖ ਲਿਓ ਮੱਥਾ ਉੱਥੋਂ ਹੀ ਟੇਕ ਕੇ ਸੱਜ ਜਿਓ ਪੰਜ ਕੁ ਮਿੰਟਾਂ 'ਚ ਜਿੰਨੀ ਕੁ ਸੰਗਤ ਆਉਂਦੀ ਹੈ ਬਹਿ ਜਾਣ ਸੋ ਅੱਜ ਟੋਹਾਣੇ ਸ਼ਹਿਰ ਵਿੱਚ ਜੋ ਅਨਾਜ ਮੰਡੀ ਵਿੱਚ ਇਹ ਸਮਾਗਮ ਹੋ ਰਿਹਾ ਹੈ ਇਹਦੇ ਆਪਾਂ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਹੈ ਸਤ ਸੰਗਤ ਦੀਆਂ ਘੜੀਆਂ ਮਿਲੀਆਂ ਅੱਜ ਵੀ ਕੱਲ੍ਹ ਨੂੰ ਵੀ ਪਰਸੋਂ ਵੀ ਤਿੰਨ ਦਿਨ ਦਾ ਪ੍ਰੋਗਰਾਮ ਜਿਹੜਾ ਇਸ ਇਲਾਕੇ ਦੀ ਸਾਰੀ ਸੰਗਤ ਨੇ ਰਲ ਮਿਲ ਕੇ ਉਲੀਕਿਆ ਕੁਛ ਗੁਰਮੁਖਾਂ ਨੇ ਉੱਦਮ ਕੀਤਾ ਸੰਗਤਾਂ ਇਲਾਕੇ ਦੀਆਂ ਨੇ ਸਹਿਯੋਗ ਬੜਾ ਦਿੱਤਾ ਔਰ ਉਹਦਾ ਫਲ ਸਾਡੇ ਸਾਹਮਣੇ ਹੈ ਕਿ ਬੜੇ ਉਤਸ਼ਾਹ ਨਾਲ ਆਪ ਜੀ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹੋ ਸੋ ਗੁਰੂ ਸਾਹਿਬ ਜੀ ਬਖਸ਼ਿਸ਼ ਰੱਖਣ ਅਸਲ ਲਾਹਾ ਜਿਹੜਾ ਹੈ ਸਤਸੰਗ ਸਰੋਵਰ ਦੇ ਵਿੱਚ ਸਤਸੰਗ ਸਰੋਵਰ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਈਏ ਮਨ ਦੀ ਮੈਲ ਲੱਥੇ ਸਾਧ ਸੰਗਤ ਵਿੱਚ ਆ ਕੇ ਹੀ ਮਨ ਨਿਰਮਲ ਹੁੰਦਾ ਹੈ ਇੱਥੇ ਆ ਕੇ ਮਨ ਦੀ ਮੈਲ ਲੈਂਦੀ ਹੈ ਹੌਲੀ ਹੌਲੀ ਜਿਵੇਂ ਜਿਵੇਂ ਨਾਮ ਦਾ ਸਾਬਣ ਲੱਗਦਾ ਹੈ ਨਾ ਜੀ ਨਾਮ ਦਾ ਸਾਬਣ ਉਹ ਥੋੜ੍ਹਾ ਥੋੜ੍ਹਾ ਕਰਕੇ ਫਿਰ ਮੈਲ ਕੱਟੀ ਜਾਂਦੀ ਹੈ ਥੋੜ੍ਹਾ ਜਿਹਾ ਅੱਜ ਫਰਕ ਪੈਣਾ ਹੈ ਰੋਜ਼ ਸੰਗਤ ਕਰਦਿਆਂ ਮੈਲ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਵੇਂ ਜਿਵੇਂ ਮੈਲ ਕੱਪੜੇ ਦੀ ਨਿਕਲਦੀ ਜਾਂਦੀ ਹੈ ਨਿਖਰਦਾ ਜਾਂਦਾ ਸੋਹਣਾ ਲੱਗਦਾ ਮਨ ਦੀ ਮੈਲ ਜਿੰਨੀ ਲਈ ਜਾਂਦੀ ਹੈ ਜੀ ਓਨਾ ਹੀ ਮਨ ਸ਼ਾਂਤ ਹੋਈ ਜਾਂਦਾ ਜਦੋਂ ਮਨ ਐ ਮੈਲ ਲੈ ਗਈ ਸਾਰੀ ਫਿਰ ਬਿਲਕੁਲ ਸ਼ਾਂਤ ਹੋ ਜਾਣਾ ਟਿਕ ਜਾਣਾ ਸਾਧ ਸੰਗਤ ਵਿੱਚ ਆ ਕੇ ਪਿਆਰ ਨਾਲ ਜਦੋਂ ਸੁਣਦੇ ਆ ਉਦੋਂ ਫਿਰ ਮੈਲ ਲੈਂਦੀ ਹੈ ਟਿਕ ਕੇ ਜਦੋਂ ਸੁਣਦੇ ਆ ਫਿਰ ਗੁਰੂ ਜੀ ਦੀ ਬਖਸ਼ਿਸ਼ ਵਰਤਦੀ ਹੈ ਭਾਈ ਆ ਜਿਹੜਾ ਨੁਕਤਾ ਧਿਆਨ ਨਾਲ ਸੁਣਿਓ ਸਾਰੇ ਇਕਾਗਰ ਰੱਖਿਓ ਚਿੱਤ ਜਦੋਂ ਆਪਾਂ ਟਿਕ ਕੇ ਗੁਰਬਾਣੀ ਸੁਣਦੇ ਹਾਂ ਫਿਰ ਮੈਲ ਲੈਂਦੀ ਹੈ ਸੰਗਤ ਵਿੱਚ ਆ ਕੇ ਵਿਚਾਰ ਸੁਣਦੇ ਹਾਂ ਬਾਰ ਬਾਰ ਜਦੋਂ ਇੱਕ ਗੱਲ ਸਮਝਾਈ ਜਾਂਦੀ ਹੈ ਦੱਸਿਆ ਜਾਂਦਾ ਹੈ ਗੁਰਬਾਣੀ ਰਾਹੀਂ ਇਤਿਹਾਸ ਰਾਹੀਂ ਫਿਰ ਮਨ 'ਚ ਪਛਤਾਵੇ ਪੈਦਾ ਹੁੰਦੇ ਹੈ ਮਨਾ ਤੂੰ ਆ ਗਲਤੀਆਂ ਕੀਤੀਆਂ ਨੇ ਤੇਰੀ ਆ ਤੇਰੀ ਕਰਤੂਤ ਹੈ ਤੂੰ ਇੱਦਾਂ ਕਰਦਾ ਹੈ ਆਪਣੇ ਆਪ ਨੂੰ ਬੰਦਾ ਲਾਂਤਾ ਪਾਉਂਦਾ ਹੈ ਇੱਥੇ ਗਲਤ ਹੈ ਤੂੰ ਇੱਥੇ ਗਲਤ ਹੈ ਆ ਗਲਤੀਆਂ ਕਰਦਾ ਇੱਦਾਂ ਜਦੋਂ ਮਨ 'ਚ ਆਉਣ ਲੱਗਦੀ ਹੈ ਉਸ ਤੋਂ ਬਾਅਦ ਜੀ ਫਿਰ ਆਪਾਂ ਮਨੋ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਹਮ ਅਵਗੁਣ ਭਰੇ ਏਕ ਗੁਣ ਰਹੀ ਇਹ ਹੈ ਜੀ ਜੀਭ ਤੋਂ ਤੇ ਹੁਣ ਸਾਰੇ ਹੀ ਮੈਂ ਵੀ ਬੋਲਿਆ ਤੁਸੀਂ ਵੀ ਮਗਰ ਬੋਲ ਪਏ ਪਰ ਅੰਦਰੋਂ ਤੌਬਾ ਕਰਨੀ ਅੰਦਰੋਂ ਕਹਿਣਾ ਵੀ ਮੈਂ ਅਵਗੁਣਾਂ ਦਾ ਭਰਿਆ ਹੋਇਆ ਮੇਰੇ 'ਚ ਕੋਈ ਗੁਣ ਨਹੀਂ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖਿਆ ਵਿਖ ਖਾਹੀ ਮੈਂ ਭੈੜੇ ਭੈੜੇ ਵਿਚਾਰ ਇਕੱਠੇ ਕਰ ਲਏ ਪਤਾ ਨਹੀਂ ਕਿੰਨਾ ਕੁ ਗੰਦ ਜ਼ਹਿਰ ਪਾ ਲਈ ਅੰਦਰ ਪਾਉਣਾ ਸੀ ਅੰਮ੍ਰਿਤ ਇਕੱਠਾ ਕਰਨਾ ਸੀ ਸੱਚ ਕਰ ਬੈਠਾ ਝੂਠ ਜ਼ਿੰਦਗੀ ਵਿੱਚ ਸੱਚ ਇਕੱਠਾ ਕਰਨਾ ਸੀ ਗੁਣ ਇਕੱਠੇ ਕਰਨੇ ਸੀ ਮੈਂ ਔਗੁਣ ਇਕੱਠੇ ਕਰੀ ਫਿਰਦਾ ਇੱਥੋਂ ਸੋਹਣੇ ਸੋਹਣੇ ਵਿਚਾਰ ਨਹੀਂ ਨਿਕਲਦੇ ਭੈੜੀਆਂ ਹੀ ਭੈੜੇ ਹੀ ਖਿਆਲ ਆਉਂਦੇ ਨੇ ਹੁਣ ਭੈੜਾ ਹੀ ਖਿਆਲ ਆਇਆ ਹੁਣ ਵੇਖੋ ਇੱਦਾਂ ਆਇਆ ਵੀ ਜਿਵੇਂ ਹੁਣ ਇੱਦਾਂ ਆਏਗਾ ਅੰਦਰੋਂ ਵੀ ਸ਼ਾਮ ਪੈ ਗਈ 5 ਵੱਜ ਗਏ ਚੱਲੀਏ ਫਿਰ ਲੱਭੀਏ ਕੋਈ ਯਾਰ ਬੇਲੀ ਲੈ ਇਹ ਆਇਆ ਅੰਦਰੋਂ ਲੈ ਆਹ ਇਕੱਠਾ ਕੀਤਾ ਫਿਰ ਹੁਣ ਆਹ ਇਕੱਠਾ ਇਹ ਨਿਕਲਿਆ ਅੰਦਰੋਂ ਭਾਵ ਕਿ ਆ ਔਗਣ ਹੀ ਇਕੱਠੇ ਕੀਤੇ ਮੈਂ ਹੁਣ ਤੱਕ ਕੋਈ ਚੱਜ ਦੀ ਗੱਲ ਥੋੜਾ ਅੰਦਰੋਂ ਆਉਣੀ ਆ ਵੀ ਲੈ ਬਈ ਉਹ ਫਲਾਣਾ ਲੋੜਵੰਦ ਹੈ ਉਹਦੀ ਹੈਲਪ ਕਰੀਏ 100 ਰੁਪਈਆ ਨਸ਼ਿਆਂ ਤੇ ਕਿਉਂ ਲਾਈਏ ਬਈ ਇਹ 100 ਰੁਪਈਆ ਫਲਾਣੇ ਬੰਦੇ ਦੀ ਦਵਾਈ ਦਵਾ ਕੇ ਲਿਆਉਂਦੇ ਆ ਬਹੁਤ ਗਰੀਬ ਹੈ ਕੱਖ ਨਹੀਂ ਪੱਲੇ ਬਿਮਾਰ ਪਿਆ ਚੱਲ ਉਹਨੂੰ ਚੁੱਕੀਏ ਆ ਆ ਅੰਦਰੋਂ ਆਉਣਾ ਸੀ ਭਲੇ ਦੇ ਕਾਰਜ ਕਰਦੇ ਭਰਕਾ ਦੇ ਨਾਲ ਲਿਆ ਆ ਸਾਰਾ ਕੁਝ ਜਿਹੜੀ ਆ ਖੋਪੜੀ ਹੈ ਇਹਦੇ ਵਿੱਚ ਜਿਹੜਾ ਦਿਮਾਗ ਹੈ ਉਹਦੇ ਵਿੱਚ ਜਿਹੜੇ ਸੋਚ ਭਰੀ ਹੈ ਉਹ ਅਸੀਂ ਉਹ ਭਾਂਡੇ ਦੇ ਵਿੱਚ ਜਿਹੜਾ ਸਮਾਨ ਪਾਇਆ ਨਾ ਉਹ ਗਲਤ ਪਾ ਬੈਠੇ ਆ ਔਗਣ ਹੀ ਔਗਣ ਪਾ ਲਏ ਔਗਣ ਹੀ ਔਗਣ ਜ਼ਹਿਰ ਪਾ ਲਈ ਪਾਉਣਾ ਸੀ ਪਾਉਣਾ ਕੀ ਸੀ ਜੀ ਪਾ ਲਈ ਜ਼ਹਿਰ ਪਾਉਣਾ ਕੀ ਸੀ ਅੰਮ੍ਰਿਤ ਹਮ ਅਵਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖਿਆ ਵਿਖਾ ਜ਼ਹਿਰ ਖਾ ਲਈ ਔਗਣ ਜ਼ਹਿਰ ਮਤਲਬ ਔਗਣ ਤੇ ਜਿਹੜੀ ਬਾਹਰਲੀ ਜ਼ਹਿਰ ਹੁੰਦੀ ਹੈ ਪੋਇਜ਼ਨ ਜਿਹੜੀ ਹੈ ਉਹ ਤੇ ਭਾਈ ਇੱਕਦਮ ਬੰਦੇ ਨੂੰ ਮਾਰ ਦਿੰਦੀ ਹੈ ਔਗਣ ਜਿਹੜੇ ਹੈ ਸਲੋ ਪੋਇਜ਼ਨ ਨੇ ਇਹਨਾਂ ਨੇ ਹੌਲੀ ਹੌਲੀ ਮਾਰ ਦੇਣਾ ਬਕਾਰ ਵੀ ਤੇ ਔਗਣ ਹੀ ਔਗਣ ਵੀ ਤੇ ਮਾਰਦਾ ਹੀ ਹੈ ਬੰਦੇ ਹੁਣ ਜੇ ਇਦਾਂ ਦੇ ਵਿਚਾਰ ਆ ਗਏ ਵੀ ਸ਼ਰਾਬ ਪੀਣੀ ਹੈ ਤੇ ਸ਼ਰਾਬ ਵੀ ਤੇ ਜ਼ਹਿਰ ਹੀ ਹੈ ਹੌਲੀ ਹੌਲੀ ਮਾਰ ਦੇਗੀ ਵਕਾਰ ਵੀ ਬੰਦੇ ਨੂੰ ਗਾਲਦੇ ਹੀ ਨੇ ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਢਾਲੇ ਜਿਵੇਂ ਸੋਨੇ ਨੂੰ ਸੁਹਾਗਾ ਪਾਣੀ ਬਣਾ ਦਿੰਦਾ ਹੈ ਬਣਾ ਦਿੰਦਾ ਨਾ ਸੁਹਾਗਾ ਪਾਉਂਦੇ ਨੇ ਜਦੋਂ ਸੁਨਿਆਰ ਤੇ ਪਾਣੀ ਬਣ ਜਾਂਦਾ ਸੋਨਾ ਕਹਿੰਦੇ ਇਦਾਂ ਹੀ ਸਰੀਰ ਨੇ ਜਿਹੜੇ ਬਹੁਤੇ ਕਾਮੀ ਤੇ ਕ੍ਰੋਧੀ ਲੋਕ ਨੇ ਉਹਨਾਂ ਦੇ ਸਰੀਰਾਂ 'ਚ ਵੀ ਕੱਖ ਨਹੀਂ ਰਹਿੰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਾਮ ਕ੍ਰੋਧ ਕਾਇਆ ਕੋ ਗੱਲ ਜਿਉਂ ਕੰਚਨ ਸੁਹਾਗਾ ਢਾਲੇ ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ ਹੈ ਪਾਣੀ ਬਣਾ ਦਿੰਦਾ ਹੈ ਕਹਿੰਦੇ ਇਦਾਂ ਹੀ ਭਾਈ ਇਹਨਾਂ ਔਗਣਾਂ ਵਿੱਚ ਫਸੇ ਹੋਏ ਬੰਦਿਆਂ ਦੇ ਸਰੀਰਾਂ 'ਚ ਕੀ ਹੈ ਪਾਣੀ ਬਣ ਗਿਆ ਕੱਖ ਨਹੀਂ ਰਿਹਾ ਉਹਨਾਂ ਧਿਆਨ ਨਾਲ ਸੁਣਿਓ ਜੀ ਜ਼ਹਿਰ ਇਕੱਠੀ ਨਹੀਂ ਕਰਨੀ ਕਰ ਬੈਠੇ ਹਾਂ ਅੰਮ੍ਰਿਤ ਛਾੜ ਸੱਚਾ ਗਿਆਨ ਛੱਡਤਾ ਸਹੀ ਸੋਚ ਛੱਡਤੀ ਚੰਗੇ ਵਿਚਾਰ ਸੁਣੇ ਹੀ ਨਹੀਂ ਕਦੇ ਸੰਗਤ ਵਿੱਚ ਜਾ ਕੇ ਸੁਣਿਆ ਹੀ ਨਹੀਂ ਸਮਝਿਆ ਹੀ ਨਹੀਂ ਜ਼ਹਿਰ ਇਕੱਠੀ ਕਰਕੇ ਬੈਠੇ ਹਾਂ ਇੱਥੇ ਜਿੰਨੇ ਵਿਚਾਰ ਸੇਵ ਕੀਤੇ ਆ ਮਾੜੇ ਹੀ ਹੈ ਇੱਥੇ ਜਿਹੜਾ ਫੀਡ ਕੀਤਾ ਗਲਤ ਹੀ ਗਲਤ ਫੀਡ ਕੀਤਾ ਹੈ ਇਹਦੇ ਤੋਂ ਜਦੋਂ ਨਿਕਲੇਗਾ ਨਾ ਜਿਵੇਂ ਇਹਦੇ ਤੋਂ ਜੋ ਨਿਕਲਦਾ ਮਾੜਾ ਹੀ ਨਿਕਲਦਾ ਹੈ ਸੋਹਣੇ ਵਿਚਾਰ ਥੋੜ੍ਹਾ ਆ ਰਹੇ ਨੇ ਹੁਣ ਇਕੱਠਾ ਹੀ ਮਾੜੇ ਕੀਤੇ ਜਿਵੇਂ ਹੁਣ ਵੇਖੋ ਟੈਂਕੀ ਵਿੱਚ ਦੁੱਧ ਟੈਂਕੀ ਦੇ ਵਿੱਚ ਪਾਣੀ ਭਰਿਆ ਹੈ ਤੇ ਟੂਟੀ ਚੁੱਕ ਨਿਕਲੂ ਬੋਲੋ ਕੀ ਨਿਕਲੂ ਜੀ ਦੁੱਧ ਤੇ ਨਹੀਂ ਨਿਕਲੂ ਤੇ ਜੇ ਟੈਂਕੀ 'ਚ ਦੁੱਧ ਭਰਿਆ ਫਿਰ ਕੀ ਨਿਕਲੂ ਦੁੱਧ ਆਹ ਜਿਹੜੀ ਟੈਂਕੀ ਹੈ ਤੇ ਕਈ ਬੰਦੇ ਸਾਡੇ 'ਚ ਕਹਿੰਦੇ ਨੀ ਮੈਨੂੰ ਬੜੇ ਮਾੜੇ ਵਿਚਾਰ ਆਉਂਦੇ ਆ ਮੈਂ ਕੀ ਕਰਾਂ ਜਦੋਂ ਪਾਠ ਕਰਨ ਲੱਗਦਾ ਉਦੋਂ ਵੀ ਮਾੜੇ ਮਾੜੇ ਖਿਆਲ ਆਉਂਦੇ ਆ ਅਸਲ ਤੇਰੀ ਟੈਂਕੀ 'ਚ ਹੀ ਇਹ ਕੁਝ ਭਰਿਆ ਪਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਗੰਦ ਤੇ ਉੱਤੇ ਹੈ ਜਿੱਥੇ ਇਕੱਠਾ ਕੀਤਾ ਤੂੰ ਸੇਵ ਗਲਤ ਕੀਤਾ ਹੈ ਇਹ ਗੰਦ ਇੱਥੇ ਇਕੱਠਾ ਕੀਤਾ ਜੀ ਆਪਾਂ ਤਾਂ ਕਰਕੇ ਖਿਆਲ ਮਾੜੇ ਆਉਂਦੇ ਜੋ ਹੁਣ ਇੱਥੇ ਇੱਥੇ ਇਕੱਠਾ ਕਿਵੇਂ ਹੁੰਦਾ ਹੈ ਇੱਥੇ ਇੱਥੇ ਜਿਹੜਾ ਸੇਵ ਹੁੰਦਾ ਹੈ ਇਹ ਇਕੱਲਾ ਸੁਣ ਕੇ ਇਹ ਇਕੱਲਾ ਜਿਵੇਂ ਹੁਣ ਪੇਟ ਦੇ ਵਿੱਚ ਤੇ ਜਿਹੜੀ ਖੁਰਾਕ ਤਨ ਦੀ ਖੁਰਾਕ ਤੇ ਮੂੰਹ ਰਾਹੀਂ ਜਾਣੀ ਹੈ ਤਨ ਦੀ ਖੁਰਾਕ ਤੇ ਮੂੰਹ ਰਾਹੀਂ ਜਾਂਦੀ ਹੈ ਨਾ ਸਿਰਫ ਆ ਜਿਹੜਾ ਇੱਥੇ ਖੁਰਾਕ ਹੈ ਇੱਥੇ ਇਹਦੀ ਖੁਰਾਕ ਹੈ ਜਿਹੜੀ ਇਹ ਤੇ ਅੱਖਾਂ ਨਾਲ ਵੀ ਜਾਈ ਜਾਂਦੀ ਹੈ ਜਦੋਂ ਟੀਵੀ ਬਹਿ ਕੇ ਵੇਖਦੇ ਆ 2-2 ਵਜੇ ਤੱਕ ਉਹ ਅੱਖਾਂ ਰਾਹੀਂ ਵੀ ਖੁਰਾਕ ਖਾਂਦਾ ਹੈ ਅੰਦਰ ਵਾਲਾ ਤੇ ਅੱਖਾਂ ਰਾਹੀਂ ਵੀ ਖਾਂਦਾ ਹੈ ਜਿਹੜੀ ਅੰਦਰ ਵਾਲੀ ਖੁਰਾਕ ਹੈ ਕੰਨਾਂ ਰਾਹੀਂ ਵੀ ਜਾਂਦੀ ਹੈ ਜੀਭ ਰਾਹੀਂ ਵੀ ਜਾਂਦੀ ਹੈ ਖੁਰਾਕ ਹੈ ਅੰਦਰ ਖਾ ਰਿਹਾ ਹੈ ਚਸਕੇ ਨੇ ਭੈੜੇ ਖਾਣ ਦੇ ਚਸਕੇ ਭੈੜਾ ਵੇਖਣ ਦਾ ਚਸਕਾ ਭੈੜਾ ਸੁਣਨ ਦਾ ਚਸਕਾ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਪਹਿਰੇਦਾਰਾਂ ਨੂੰ ਬਿਠਾ ਦਿਓ ਬਸ ਹੁਣ ਜਿਹੜੇ ਵੀਰ ਆਏ ਹੋ ਤੁਸੀਂ ਮੱਥਾ ਟੇਕਣ ਇੱਥੋਂ ਹੀ ਮੱਥਾ ਟੇਕ ਲਓ ਜਿੱਥੇ ਖੜੇ ਇੱਥੇ ਹੀ ਟੇਕੋ ਇੱਥੇ ਬਹਿ ਜਾਓ ਨਮਸਕਾਰ ਕਰ ਲਓ ਇੱਥੋਂ ਜਿੱਥੇ ਖੜੇ ਭੈਣਾ ਭੈਣਾ ਵਾਲੇ ਪਾਸੇ ਬਹਿ ਪਾ ਦਿਓ ਰਾਹ ਵਿੱਚ ਹੀ ਤੇ ਸਿੰਘ ਸਿੰਘਾਂ ਵਾਲੇ ਪਾਸੇ ਬਹਿ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਵੀ ਇੱਥੋਂ ਵੀ ਤੇ ਮੇਰਾ ਖਿਆਲ ਹੈ ਵੀ 20 ਫੁੱਟ ਤੋਂ ਟਿਕਦਾ ਮੱਥਾ 20 ਫੁੱਟ ਤੋਂ ਟਿਕਦਾ ਤੇ ਭਰੋਸਾ ਵੀ ਟਿਕ ਗਿਆ ਇੱਦਾਂ ਹੀ 50 ਫੁੱਟ ਤੋਂ ਭਰੋਸਾ ਕਰ ਲਓ ਵੀ ਟਿਕ ਗਿਆ ਮੇਰਾ ਮੱਥਾ ਵਿਸ਼ਵਾਸ ਕਰ ਲਓ ਹੱਥ ਤੇ ਨਹੀਂ ਲਾਇਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਨੇ, ਮੱਥਾ ਤੇ ਅਸਲ ਟਿਕਦਾ ਹੀ ਉਦੋਂ ਹੈ ਜੀ ਜਦੋਂ ਗੁਰੂ ਦਾ ਸੱਚਾ ਗਿਆਨ ਸੁਣ ਕੇ ਮਨ ਕਹਿੰਦਾ ਵੀ ਲੈ ਮਨਾ ਇਹ ਇਹਨਾਂ ਬਚਨਾਂ ਦੇ ਅੱਗੇ ਸਰੈਂਡਰ ਕਰ ਦੇ, ਕੰਪਲੀਟ ਸਰੈਂਡਰ ਕਰਨਾ, ਆਪਣੇ ਆਪ ਨੂੰ ਭੇਂਟ ਕਰਨਾ, ਸਮਰਪਿਤ ਕਰਨਾ ਹੀ ਅਸਲ ਵਿੱਚ ਮਨ ਦਾ ਮੱਥਾ ਹੈ, ਉਹ ਮੱਥਾ ਟਿਕਦਾ ਹੈ। ਆਖੋ ਸਤਨਾਮ,
ਸ੍ਰੀ ਵਾਹਿਗੁਰੂ,
ਅਸਲ ਮੱਥਾ ਤੇ ਉਹ ਹੈ। ਆ ਮੱਥਾ ਹੁਣ ਵੇਖੋ, ਪਿਓ ਦਾ ਜਿਹੜਾ ਕਹਿਣਾ ਨਾ ਮੰਨੇ, ਜਰਾ ਜਵਾਬ ਦਿਓ, ਸੋਚ ਕੇ ਦੱਸੋ ਵੀ ਪਿਓ ਦਾ ਜਿਹੜਾ ਬੱਚਾ ਕਹਿਣਾ ਨਹੀਂ ਮੰਨਦਾ, ਗੋਡੀ ਹੱਥ ਲਾਉਂਦਾ ਹੈ, ਏਦਾਂ ਗੋਡੀ ਹੱਥ ਲਾਉਂਦਾ ਹੈ ਤੇ ਕਹਿਣੇ 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 ਚ ਚੱਲਦਾ ਨਹੀਂ, ਜਦੋਂ ਵੀ ਗੱਲ ਕਰਦਾ ਗਲ ਪੈਂਦਾ, ਬੇਟਾ ਖੇਤ ਚੱਲਿਆ ਜਾ ਮੈਂ ਨਹੀਂ ਬਾਪੂ ਜਾਂਦਾ, ਗੋਡੀ ਹੱਥ ਲਾ ਦਿਓ, ਪੈਰ ਨੂੰ ਹੱਥ ਲਾ ਕੇ ਏਦਾਂ ਮੱਥੇ ਨੂੰ ਲਾ ਲਓ, ਜਿਹੜਾ ਕੰਮ ਕਰਨਾ ਉਲਟ ਕਰਨਾ, ਮੈਂ ਤੇ ਉੱਥੇ ਵਿਆਹ ਕਰਾਉਣਾ ਤੂੰ ਲਾ ਲੈ ਜ਼ੋਰ ਜਿਹੜਾ ਲਾਣਾ, ਉਹ ਕਹਿੰਦੇ ਨਹੀਂ ਤੇਰਾ ਅਸੀਂ ਉੱਥੇ ਕਰਾਂਗੇ, ਅਸੀਂ ਤੇ ਤੇਰਾ ਫਲਾਣੇ ਥਾਂ ਤੇ ਵਿਆਹ ਕਰਨਾ, ਕਹਿੰਦਾ ਮੈਂ ਤੇ ਉੱਥੇ ਕਰਨਾ ਵਿਆਹ। ਦੱਸੋ ਫਿਰ ਉਹ ਆਪਣੇ ਪਿਓ ਨਾਲ ਮੱਥਾ ਟੇਕਦਾ ਪਿਓ ਨੂੰ ਕਿ ਪਿਓ ਨਾਲ ਮੱਥਾ ਲਾਉਂਦਾ, ਆਪਾਂ ਆਮ ਆਪਣੀ ਭਾਸ਼ਾ 'ਚ ਕਹਿ ਦਿੰਦੇ ਹਾਂ ਇਹਨੇ ਆਪਣੇ ਪਿਓ ਨਾਲ ਮੱਥਾ ਲਾ, ਇੱਦਾਂ ਹੀ ਕਹਿੰਦੇ ਮੱਥਾ ਲਾ ਲਿਆ, ਕਿਹਨੂੰ ਕਹਿੰਦੇ ਆ, ਜਿਹੜਾ ਆਪਣੇ ਪਿਓ ਦਾ ਕਹਿਣਾ ਨਹੀਂ ਮੰਨਦਾ ਉਹਨੂੰ ਕਹਿੰਦੇ ਆ ਆਪਣੇ ਪਿਓ ਨਾਲ ਮੱਥਾ ਲਾ ਲਿਆ ਇਹਨੇ, ਤੇ ਜਿਹੜੇ ਗੁਰੂ ਦੇ ਕਹਿਣਾ ਨਹੀਂ ਮੰਨਦੇ, ਦੱਸੋ ਫਿਰ ਇਹੀ ਲੌਜਿਕ ਇੱਥੇ ਲੱਗੇਗਾ ਕਿ ਦਲੀਲ ਹੋਰ ਹੋਏਗੀ ਕੋਈ, ਜਿਹੜਾ ਮਾਂ ਪਿਓ ਦੇ ਕਹਿਣੇ 'ਚ ਨਹੀਂ ਚੱਲਦਾ ਪਿਓ ਨੂੰ ਕਹਿੰਦਾ ਇੱਦਾਂ ਹੀ ਕਰੂ ਤੂੰ ਲਾ ਲੈ ਜ਼ੋਰ, ਜਿਹੜਾ ਹੁਣ ਇੱਥੋਂ ਉੱਠ ਕੇ ਫਿਰ ਠੇਕੇ ਤੇ ਚੱਲਿਆ ਚੱਲੇ ਆ ਯਾਰ ਕਹੀ ਜਾਵੇ ਗੁਰੂ ਜੋ ਕਹਿੰਦਾ, ਦੱਸੋ ਫਿਰ ਉਹਦਾ ਮੱਥਾ ਟੇਕਿਆ ਕਿ ਉਹਨੇ ਗੁਰੂ ਨਾਲ ਮੱਥਾ ਲਾਇਆ, ਬੋਲੋ ਦੱਸੋ। ਜਿਹੜੇ ਮੇਰੇ ਵੀਰ ਨੇ ਕਹਿਣਾ ਯਾਰ ਵੱਧ ਗਈ ਹੈ ਜੀ ਥੋੜ੍ਹੀ ਜਿਹੀ ਹੋਰ ਵੱਧ ਗਈ ਹੈ, ਵੀ ਕੱਲ੍ਹ ਨੂੰ ਤੇ ਜਾਣਾ ਹੈ ਦੁਕਾਨ ਤੇ ਚੱਲੀਏ ਵੀ ਚੰਗੀ ਤਰ੍ਹਾਂ ਕਰਦੇ ਯਾਰ ਤੂੰ ਰੋਜ਼ ਹੀ ਆ ਜਾਂਦੀ ਹੈ, ਫਿਰ ਦੱਸੋ ਵੀ ਉਹ ਕਹਿ ਸਕਦਾ ਵੀ ਮੈਂ ਮੱਥਾ ਟੇਕਦਾ, ਦੱਸੋ ਉਹ ਕਹਿ ਸਕਦਾ ਵੀ ਮੈਨੂੰ ਮੈਂ 20 ਸਾਲ ਦਾ ਗੁਰਦੁਆਰੇ ਮੱਥੇ ਟੇਕਣ ਜਾਂਦਾ, ਉਹ ਬੰਦਾ ਕਹਿ ਸਕਦਾ ਮੈਂ ਫਤਿਹਗੜ੍ਹ ਮੱਥਾ ਟੇਕਣ ਜਾਂਦਾ ਜਾਂ ਮੈਂ ਅਨੰਦਪੁਰ ਸਾਹਿਬ ਮੱਥਾ ਟੇਕਣ ਜਾਂਦਾ, ਉਹ ਕਹਿ ਸਕਦਾ ਮੈਂ ਮੱਥਾ ਟੇਕਦਾ, ਦੱਸੋ ਮੱਥਾ ਟੇਕਦਾ ਕਿ ਮੱਥਾ ਲਾਉਂਦਾ ਹੈ, ਕਿਰਪਾ ਕਰਕੇ ਦੱਸੋ ਮੱਥਾ ਟੇਕਦਾ ਕਿ ਮੱਥਾ ਲਾਉਂਦਾ ਹੈ, ਮੱਥਾ ਲਾਉਂਦਾ ਹੈ, ਦੱਸੋ ਜੀ ਮੱਥਾ ਲਾਉਣ ਵਾਲਾ ਗੁਰੂ ਨਾਲ ਮੱਥਾ ਲਾਉਣ ਵਾਲਾ ਕਦੇ ਸੁਖੀ ਵੱਸ ਸਕਦਾ, ਕੀ ਉਹਦਾ ਮਨ ਸ਼ਾਂਤ ਹੋ ਜੂ ਕਦੇ, ਦੱਸੋ ਗੁਰੂ ਜੀ ਦਾ ਗੁਰੂ ਜੀ ਨਾਲ ਮੱਥਾ ਲਾਣਾ ਥੋੜਾ ਸੀ ਮੱਥਾ ਟੇਕਣਾ ਸੀ, ਤੇ ਅਸੀਂ ਤੇ ਮੱਥਾ ਲਾਈ ਬੈਠੇ ਸਾਰੇ, ਮਹਾਰਾਜ ਕਹਿੰਦੇ ਮਾੜਾ ਨਹੀਂ ਸੁਣਨਾ ਆਪਾਂ ਕੋਈ ਨਵਾਂ ਗੀਤ ਅਜੇ ਛੱਡ ਦੇ, ਦੱਸੋ ਹਰ ਗੀਤ ਸੁਣਨਾ, ਮਹਾਰਾਜ ਕਹਿੰਦੇ ਮਾੜਾ ਸੁਣਨਾ ਨਹੀਂ ਚਾਹੀਦਾ, ਲਾ ਲਿਆ ਨਾ ਮੱਥਾ, ਆਪਣੇ ਗੁਰੂ ਜੀ ਕਹਿੰਦੇ ਨੇ ਮਾੜਾ ਵੇਖਣਾ ਨਹੀਂ ਚਾਹੀਦਾ, ਕੀ ਮਾੜੇ ਭਾਵ ਵਿੱਚ ਵੇਖਣਾ ਛੱਡ ਦਿੱਤਾ, ਧੀਆਂ ਭੈਣਾਂ ਨੂੰ ਵੇਖਣਾ ਮਾੜਾ ਨਹੀਂ ਪਰ ਅੰਦਰ ਸੋਚ ਮਾੜੀ ਨਾ ਹੋਵੇ, ਵੇਖਦੇ ਤੇ ਆਪਾਂ ਸਭ ਨੂੰ ਹੀ ਆ ਜੀ, ਜਿਹੜੇ ਪਿੱਛੇ ਪਹਿਰੇਦਾਰ ਨੇ ਨਾ ਵੀਰ ਪਹਿਰੇਦਾਰ ਜਿਹੜੇ ਪਿੱਛੇ ਵਾਲੇ ਆ ਉਹ ਤੇ ਸੰਗਤ ਨੂੰ ਅੱਗੇ ਆਉਣ ਦਿਓ, ਰਾਹ ਵਿੱਚ ਬਹਿ ਜਾਣਗੇ ਜਿੱਥੇ ਆ ਸੰਗਤ ਬੈਠੀ, ਪਿੱਛੋਂ ਨਾ ਤੁਸੀਂ ਸੰਗਤ ਨੂੰ ਰੋਕੋ, ਪਿਛਲਿਆਂ ਨੂੰ ਤੇ ਇੱਥੇ ਤੱਕ ਆਉਣ ਦਿਓ, ਆ ਰਾਹ ਖਾਲੀ ਹੋਈ ਪਿਆ ਇਹਦੇ 'ਚ ਬਹਿ ਜਾਣਗੇ, ਆ ਇੱਥੇ ਹੀ ਰੋਕੋ ਬਸ, ਆਉਣ ਵਾਲਿਆਂ ਨੂੰ ਆਉਣ ਦਿਓ ਅੱਗੇ, ਸੁਣੋ ਜੀ ਧਿਆਨ ਨਾਲ, ਅਸਲ ਵਿੱਚ ਫਿਰ ਮੱਥਾ ਟੇਕਣਾ ਕੀ ਹੁੰਦਾ ਹੈ, ਮੱਥਾ ਟੇਕਣਾ ਹੁੰਦਾ ਹੈ ਆਪਣੇ ਗੁਰੂ ਦਾ ਬਚਨ ਮੰਨਣਾ, ਇਹੀ ਹੁੰਦਾ ਨਾ ਮੱਥਾ ਟੇਕਣਾ, ਤੇ ਜਿਹੜਾ ਬੰਦਾ ਤਨ ਕਰਕੇ ਮੱਥਾ ਟੇਕਦਾ ਹੈ ਤੇ ਮਨ ਕਰਕੇ ਮੱਥਾ ਲਾਉਂਦਾ ਹੈ ਉਹਦਾ ਮਨ ਕਿਵੇਂ ਸੁਖੀ ਰਹਿ ਸਕਦਾ, ਤੇ ਇਹ ਮੱਥਾ ਤੇ ਅਸੀਂ ਮਾਫ ਕਰਨਾ ਅੰਮ੍ਰਿਤਧਾਰੀ ਵੀ ਕਈ ਲਾਈ ਫਿਰਦੇ ਆ ਗੁਰੂ ਨਾਲ, ਮੱਥਾ ਲਾਈ ਫਿਰਦੇ ਆ ਬਹੁਤੇ, ਦਾੜੀਆਂ ਵੀ ਰੱਖ ਲਈਆਂ ਫਿਰ ਵੀ ਮੱਥਾ ਲਾਈ ਫਿਰਦੇ, ਮੱਥਾ ਲਾਉਣ ਵਾਲਾ ਕਦੇ ਸ਼ਾਂਤ ਨਹੀਂ ਜੀ ਹੋ ਸਕਦਾ, ਕੰਪਲੀਟ ਸਰੈਂਡਰ ਕਰਨਾ ਜੋ ਗੁਰੂ ਜੀ ਕਹਿਣ ਉਹਨਾਂ ਬਚਨਾਂ ਨੂੰ ਜ਼ਿੰਦਗੀ 'ਚ ਮੰਨਣਾ ਚਾਹੀਦਾ, ਸਮਰਪਿਤ ਹੋਣਾ ਆਪਣੇ ਆਪ ਨੂੰ ਭੇਂਟ ਕਰਨਾ ਅਸਲ ਮੱਥਾ ਟੇਕਣਾ ਹੁੰਦਾ ਹੈ। ਸੋ ਇਸ ਕਰਕੇ ਹੁਣ ਸਾਡਾ ਸਿਸਟਮ ਕੀ ਹੈ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਆਪਣੀ ਉਸਤਤ ਸੁਣ ਕੇ ਖੁਸ਼ ਹੁੰਦੇ ਆ, ਦੂਜਿਆਂ ਦੀ ਨਿੰਦਿਆ ਸੁਣ ਸੁਣ ਕੇ ਖੁਸ਼ ਹੁੰਦੇ ਆ, ਆ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਾਦੀ ਜੀਵ ਨਾ ਰੱਜੀਆਂ, ਕਰ ਭੋਗ ਬਿਲਾਸੇ ਕਹਿੰਦੇ ਆ ਜੀਭ ਕਿਹੜਾ ਰੱਜਦੀ ਹੈ ਚਸਕਿਆਂ ਵਿੱਚ ਪਈਏ ਰੱਜਦੀ ਦੀ ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਿਲਾਸੇ ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਸੇ ਇਸ ਕਰਕੇ ਪਿਆਰਿਓ ਗੁਰੂ ਜੀ ਦੇ ਬਚਨਾਂ ਨੂੰ ਮੰਨਣਾ ਸ਼ੁਰੂ ਕਰ ਦਈਏ ਮੱਥਾ ਟੇਕ ਬਸ ਇਦਾਂ ਥੋੜਾ ਥੋੜਾ ਸਮਝੀ ਜਾਈਏ ਮੰਨੀ ਜਾਈਏ ਸਮਝੀ ਜਾਈਏ ਮੰਨੀ ਜਾਈਏ ਆਪਣੇ ਗੁਰੂ ਜੀ ਨਾਲ ਮੱਥਾ ਲਾ ਕੇ ਕਿੱਥੇ ਸ਼ਾਂਤ ਹੋ ਜਾਂਗੇ ਆਪਾਂ ਜੋ ਸਾਡੇ ਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਕਮਾਉਣ ਦੀ ਕੋਸ਼ਿਸ਼ ਕਰੀਏ ਇਸ ਕਰਕੇ ਅੱਖਾਂ ਨਾਲ ਮਾੜਾ ਵੇਖਾਂਗੇ ਇੱਥੇ ਮਾੜੇ ਖਿਆਲ ਜਮ੍ਹਾਂ ਹੋ ਜਾਣਗੇ ਕੰਨਾਂ ਨਾਲ ਮਾੜਾ ਸੁਣਾਂਗੇ ਆ ਟੈਂਕੀ ਦੇ ਵਿੱਚ ਮਾੜੇ ਖਿਆਲ ਜ਼ਹਿਰ ਇਕੱਠੀ ਹੋ ਜਾਏਗੀ ਜੀਬ ਤੋਂ ਗੰਦੀਆਂ ਗੰਦੀਆਂ ਗਾਲਾਂ ਯਾਰਾਂ ਦੇ ਵਿੱਚ ਫੁਕਰੇ ਜੇ ਬਣ ਕੇ ਕੱਢਾਂਗੇ ਨਾ ਇੱਕ ਤੋਂ ਇੱਕ ਭੈੜੀ ਗਾਲ ਕੱਢਾਂਗੇ ਅਸ਼ਲੀਲ ਭਾਸ਼ਾ ਇਦਾਂ ਕਹਿ ਲਓ ਅਸ਼ਲੀਲ ਭਾਸ਼ਾ ਜੀਬ ਤੋਂ ਬੋਲਾਂਗੇ ਉਹ ਵੀ ਫਿਰ ਖਿਆਲ ਇੱਥੇ ਸਭ ਕੁਝ ਇੱਥੇ ਗੰਦ ਇਕੱਠਾ ਹੋਣਾ ਉਹ ਟੈਂਕੀ 'ਚ ਜਦੋਂ ਜ਼ਹਿਰ ਭਰੀ ਫਿਰਦਾ ਹੈ ਫਿਰ ਵਿਚਾਰ ਮਾੜੇ ਹੀ ਰਹਿਣਗੇ ਇੱਥੇ ਬੈਠਿਆਂ ਵੀ ਇਹ ਨਹੀਂ ਪਤਾ ਵੀ ਤੇਰੀ ਟੈਂਕੀ 'ਚ ਇੰਨਾ ਗੰਦ ਹੋਵੇ ਉੱਛਲ ਉੱਛਲ ਕੇ ਬਾਹਰ ਨੂੰ ਆਵੇ ਨਹੀਂ ਪਤਾ ਇੱਥੇ ਬੈਠੇ ਨੂੰ ਵੀ ਖਿਆਲ ਮਾੜੇ ਆਈ ਜਾਣ ਆਖੋ ਸਤਨਾਮ ਇਹ ਜ਼ਿਆਦਾ ਹੀ ਵਿਗੜ ਗਿਆ ਨਾ ਫਿਰ ਕੰਮ ਇੱਥੇ ਵੀ ਆ ਕੇ ਮਾੜੇ ਖਿਆਲ ਆਉਂਦੇ ਇਸ ਕਰਕੇ ਇਸ ਗੱਲ ਨੂੰ ਜ਼ਰੂਰ ਕਿਰਪਾ ਕਰਕੇ ਸਮਝਿਓ ਵੀ ਮਾਲਕ ਜੀ ਮੈਂ ਸੱਚਾ ਗਿਆਨ ਲੈਣਾ ਤੇ ਛੱਡਤਾ ਨਾ ਮੈਂ ਸੱਚਾ ਗਿਆਨ ਲੈਣਾ ਤੇ ਛੱਡਤਾ ਅੰਮ੍ਰਿਤ ਛਾੜ ਗੁਣ ਤੇ ਗੁਣ ਕੀ ਅੰਮ੍ਰਿਤ ਕੀ ਹੈ ਗੁਣ ਅੰਮ੍ਰਿਤ ਕੀ ਹੈ ਸੱਚ ਜ਼ਹਿਰ ਕੀ ਹੈ ਝੂਠ ਜ਼ਹਿਰ ਕੀ ਹੈ ਔਗਣ ਵੀ ਔਗਣ ਇਕੱਠੇ ਕਰ ਲੈ ਮੈਂ ਤੇ ਗੁਣ ਮੈਂ ਛੱਡਤੇ ਅੰਮ੍ਰਿਤ ਛਾੜ ਵਿਖੇ ਬਿਖ ਖਾਹੀ ਅੱਗੇ
ਮਾਇਆ ਮੋਹ ਭਰਮ ਪੈ ਭੁਲੇ ਸੁਤ ਧਾਰਾ ਸਿਉਂ ਪ੍ਰੀਤ ਲਗਾਏ
ਮਾਇਆ ਦੇ ਨਸ਼ਿਆਂ ਵਿੱਚ ਮਾਇਆ ਮੋਹ ਭਰਮ ਪੈ ਭੁਲੇ ਐਸਾ ਭੁਲਿਆ ਮੈਂ ਭਰਮਾਂ 'ਚ ਫਸਿਆ ਐਸਾ ਵਿਗੜਿਆ ਮੇਰਾ ਮਨ ਭਰਮ ਵਿੱਚ ਸੁਤ ਧਾਰਾ ਸਿਉਂ ਪ੍ਰੀਤ ਲਗਾਈ ਤੇ ਵੇਖੋ ਬੱਚੇ ਪਾਲਣੇ ਜ਼ਰੂਰ ਆ ਚੇਤਾ ਰੱਖਿਓ ਪ੍ਰੀਤ ਪਰਮਾਤਮਾ 'ਚ ਰੱਖਿਓ ਉਹਦੇ 'ਚ ਬੱਚੇ ਵੱਲ ਨਾ ਵੇਖ ਬੱਚੇ ਦੇ ਦਿਲ ਨੂੰ ਧੜਕਾਉਣ ਵਾਲੇ ਵੱਲ ਵੇਖ ਪ੍ਰੀਤ ਉਹਦੇ ਨਾਲ ਬੱਚਿਆਂ ਪ੍ਰਤੀ ਫਰਜ਼ ਨਹੀਂ ਨਿਭਾਉਣੇ ਪੂਰੇ ਨਿਭਾਉਣੇ ਨੇ ਪਰ ਇਦਾਂ ਸਮਝਣਾ ਜਿਵੇਂ ਦਾਈ ਦਾਈਆਂ ਨੇ ਜਿਵੇਂ ਹੁਣ ਵਿਦੇਸ਼ਾਂ ਵਿੱਚ ਵੀ ਵੇਖੀਦਾ ਇੱਥੇ ਵੀ ਕਈਆਂ ਨੇ ਨੌਕਰ ਰੱਖੇ ਆ ਬੱਚਿਆਂ ਨੂੰ ਸਾਂਭਣ ਵਾਲੀਆਂ ਅਮੀਰ ਘਰਾਂ ਦੇ ਵਿੱਚ ਲੋਕ ਨੌਕਰਾਣੀਆਂ ਰੱਖ ਲੈਂਦੇ ਆ ਤੇ ਨੌਕਰਾਣੀ ਦੀ ਡਿਊਟੀ ਹੁੰਦੀ ਹੈ ਬੱਚੇ ਨੂੰ ਦੁੱਧ ਵੀ ਤੂੰ ਪਿਆਉਣਾ ਹੈ ਨੌਕਰਾਣੀ ਦੀ ਡਿਊਟੀ ਹੁੰਦੀ ਹੈ ਖਵਾਉਣਾ ਵੀ ਤੂੰ ਹੀ ਹੈ ਦੁੱਧ ਵੀ ਤੂੰ ਪਿਆਉਣਾ ਹੈ ਖਵਾਉਣਾ ਵੀ ਤੂੰ ਹੈ ਸਵਾਣਾ ਵੀ ਤੂੰ ਹੈ ਕੱਪੜੇ ਵੀ ਤੂੰ ਪਾਉਣੇ ਹੈ ਨਵਾਉਣਾ ਵੀ ਤੂੰ ਹੈ ਬਹੁਤ ਅਮੀਰਾਂ ਦੇ ਨਿਆਣਿਆਂ ਨੂੰ ਤੇ ਉਹਨਾਂ ਦੀਆਂ ਮਾਵਾਂ ਬਸ ਵੇਖਦੀਆਂ ਹੀ ਨੇ ਮਾੜਾ ਜਿਹਾ ਵੀ ਵੇਖ ਲਿਆ ਓਕੇ ਕੰਮਾਂ ਤੇ ਜਾਂਦੀਆਂ ਨੇ ਸਾਂਭਦੀਆਂ ਨੇ ਨੌਕਰਾਣੀਆਂ ਬੱਚੇ ਤੇ ਨੌਕਰਾਣੀ ਜਿਹੜੀ ਹੁੰਦੀ ਹੈ ਨਾ ਜੀ ਉਹ ਬੱਚੇ ਨੂੰ ਸਾਂਭਦੀ ਹੈ ਪੂਰੀ ਡਿਊਟੀ ਕਰਦੀ ਹੈ ਦੁੱਧ ਵੀ ਪਿਆਉਂਦੀ ਹੈ ਨਵਾਉਂਦੀ ਵੀ ਹੈ ਸਾਫ਼ ਸਫਾਈ ਪੂਰੀ ਕਰਦੀ ਹੈ ਪਰ ਮਨ ਵਿੱਚ ਉਹਦੇ ਕੀ ਚੱਲਦਾ ਹੈ ਵੀ ਮਾਲਕਾਂ ਦੇ ਹੀ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹੀ ਸੋਚਦੀ ਹੈ ਨਾ ਨੌਕਰਾਣੀ ਬਸ ਇਦਾਂ ਹੀ ਆਪਾਂ ਸੋਚਣਾ ਹੈ ਵੀ ਪਾਲੀ ਚੱਲੋ ਹੈ ਮਾਲਕ ਜੀ ਤੇਰੇ ਹੀ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪੜ੍ਹਦੇ ਕਬੀਰ ਮੇਰਾ ਮੁਜਮ ਹੈ ਇਦਾਂ ਸੋਚਣਾ ਆਹ ਡਿਊਟੀ ਹੈ ਆਹ ਜਿਹੜੀ ਪੰਗਤੀ ਦਾ ਅਰਥ ਇਦਾਂ ਸਮਝਣਾ ਹੈ ਵੀ ਸਭ ਕੁਝ ਤੇਰਾ ਆਪਣਾ ਤੇ ਕੰਮ ਲਾਇਆ ਹੋਇਆ ਤੂੰ ਮੈਨੂੰ ਨੌਕਰ ਆ ਮੈਂ ਡਿਊਟੀ ਕਰ ਰਿਹਾ ਪਰ ਡਿਊਟੀ ਕਰੀ ਚੱਲੀ ਕਬੀਰ
ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ
ਬਸ ਸਾਰਾ ਕੁਛ ਤੇਰਾ ਤੂੰ ਸਾਰਾ ਕੁਝ ਚਲਾ ਰਿਹਾ ਮੇਰਾ ਕਿੱਥੇ ਆ ਮੈਂ ਕਮਲਾ ਕਬਜ਼ਾ ਕਰਕੇ ਬਹਿ ਗਿਆ ਦੱਸੋ ਜੀ ਪੁੱਤ ਦਾ ਦਿਲ ਤੂੰ ਧੜਕਾਉਂਦਾ ਤੇਰੇ ਪੋਤੇ ਦਾ ਦਿਲ ਤੂੰ ਧੜਕਾ ਰਿਹਾ ਕਿਤੇ ਉਹਦੇ ਸਾਹ ਤੂੰ ਚਲਾਉਂਦਾ ਸਾਰਾ ਕੁਝ ਕਰਨ ਕਾਰਨ ਪ੍ਰਭ ਤੇ ਤੂੰ ਕਿੱਥੋਂ ਆ ਗਿਆ ਵਿੱਚ ਆਪਾਂ ਕਹੀ ਜਾਂਦੇ ਹਾਂ ਮੇਰਾ ਹੈ ਐਵੇਂ ਹੀ ਦਾਵਾ ਕਰਦੇ ਆ ਫਿਰ ਮਾਲਕੀ ਤੇ ਉਸੇ ਦੀ ਹੀ ਚੱਲਦੀ ਹੈ ਚੱਲਣੀ ਵੀ ਉਸੇ ਦੀ ਹੀ ਹੈ ਜਿੱਦਣ ਉਹਨੇ ਸਾਹ ਖਤਮ ਕਰ ਦਿੱਤੇ ਦਿਲ ਧੜਕਣੋਂ ਹਟ ਗਿਆ ਸੀ ਕੀ ਕਰ ਲਾਂਗੇ ਕੋਲ ਬੈਠੇ ਅਸੀਂ ਮਰੇ 'ਚ ਸਾਹ ਪਾ ਸਕਦੇ ਹਾਂ ਆਪਾਂ ਤੇ ਐਵੇਂ ਹੀ ਆਪਣਾ ਮੇਰਾ ਹੈ ਜੀ ਫਸਲ ਮੇਰੀ ਹੈ ਜੀ ਜੇ ਸੂਰਜ ਨਾ ਚੜ੍ਹਿਆ ਕਿੱਥੋਂ ਬੀਜ ਲੈਣਾ ਜੇ ਚੰਦਰਮਾ ਨਾ ਹੋਇਆ ਤੇ ਕਿਵੇਂ ਕਿਵੇਂ ਉਹਦੇ 'ਚ ਰਸ ਭਰੇਗਾ ਤੇਰੇ ਫਲਾਂ ਸਬਜ਼ੀਆਂ ਵਿੱਚ ਕੋਈ ਰਸ ਨਹੀਂ ਭਰ ਸਕਦਾ ਲਾ ਲਾ ਜੋ ਸਾਰਾ ਉਹਨੇ ਸਿਸਟਮ ਚਲਾਇਆ ਹੋਇਆ ਹੈ ਹੀ ਸਭ ਕੁਝ ਉਹਦਾ ਆਪਾਂ ਤੇ ਬਸ ਇੱਕ ਡਿਊਟੀ ਕਰਨ ਵਾਲੇ ਆ ਡਿਊਟੀ ਕਰੀਏ ਹਾਂ ਇਹ ਗੱਲ ਚੇਤਾ ਰੱਖਿਓ ਜੀ ਡਿਊਟੀ ਵੱਲੋਂ ਲਾਪਰਵਾਹ ਨਹੀਂ ਹੋਣਾ ਡਿਊਟੀ ਆਪਣੀ ਪੂਰੀ ਕਰਨੀ ਚਾਹੀਦੀ ਹੈ ਆਪਣਾ ਪੂਰਾ ਬੈਸਟ ਕਰੋ ਬੈਸਟ ਕਰੋ ਆਪਣਾ ਲਾਪਰਵਾਹ ਨਾ ਹੋਵੋ ਬੇਪਰਵਾਹ ਰਹੋ ਲਾਪਰਵਾਹ ਨਾ ਹੋਵੋ ਬੇਪਰਵਾਹ ਰਹੋ ਕਿਉਂ ਕਿਉਂਕਿ ਲਾਪਰਵਾਹ ਔਗਣ ਹੈ ਤੇ ਬੇਪਰਵਾਹ ਗੁਣ ਹੈ ਬੇਪਰਵਾਹ ਹੋਣਾ ਗੁਣ ਹੈ ਲਾਪਰਵਾਹ ਹੋਣਾ ਔਗਣ ਹੈ ਕਿਵੇਂ ਬੇਪਰਵਾਹ ਜਿਹੜਾ ਗੁਣ ਹੈ ਨਾ ਬੰਦੇ ਦਾ ਜਿਵੇਂ ਹੁਣ ਇਦਾਂ ਸਮਝ ਲਓ ਇਹਨੂੰ ਆਪਾਂ ਇਦਾਂ ਸਮਝੀਏ ਬਈ ਆਪਣੇ ਵੱਲੋਂ ਪੂਰਾ ਵਧੀਆ ਬੰਦਾ ਖੇਤੀਬਾੜੀ ਕਰੇ ਲਾਪਰਵਾਹ ਨਾ ਹੋਵੇ ਬਈ ਫਸ ਜਦੋਂ ਪਾਣੀ ਲਾਉਣਾ ਪਾਣੀ ਲਾਵੇ ਜਦੋਂ ਸਪਰੇ ਕਰਨੀ ਹੈ ਸਪਰੇ ਕਰੇ ਜਦੋਂ ਯੂਰੀਆ ਪਾਉਣਾ ਯੂਰੀਆ ਪਾਵੇ ਲਾਪਰਵਾਹ ਨਹੀਂ ਜੀ ਪੂਰੀ ਡਿਊਟੀ ਕਰਦਾ ਹੈ ਪੂਰੀ ਡਿਊਟੀ ਕਰਦਾ ਪੂਰੀ ਲਾਪਰਵਾਹ ਨਹੀਂ ਤੇ ਜੇ ਬਰਸਾਤ ਪੈ ਗਈ ਜ਼ਿਆਦਾ ਹੀ ਪੈ ਗਈ ਅੰਦਰੋਂ ਬੇਪਰਵਾਹ ਵੀ ਰਵੇ ਆਖੋ ਸਤਨਾਮ ਡਿਊਟੀ ਪੂਰੀ ਕਰੇ ਲਾਪਰਵਾਹ ਨਾ ਹੋਵੇ ਪਰ ਜੇ ਕਿਤੇ ਮਰ ਵੀ ਗਈ ਅੰਦਰੋਂ ਲਾਪਰਵਾਹ ਰਵੇ ਵੀ ਮਾਲਕਾ ਆਪਣਾ ਬੈਸਟ ਕੀਤਾ ਅੱਗੇ ਕੋਈ ਬੱਚਾ ਲਾਪਰਵਾਹ ਨਾ ਹੋਵੇ ਪੜ੍ਹਾਈ ਵਾਲੇ ਪਾਸਿਓਂ ਲਾਪਰਵਾਹ ਔਗਣ ਹੈ ਜੇ ਕਿਤੇ ਰੱਬ ਕਿਸੇ ਨੂੰ ਗੁਣ ਦਵੇ ਫਿਰ ਬੇਪਰਵਾਹ ਹੁੰਦਾ ਹੈ ਵੀ ਲਾਪਰਵਾਹ ਆਪਣੇ ਵੱਲੋਂ ਪੂਰਾ ਬੈਸਟ ਕੀਤਾ ਹੈ ਦਿਨ ਰਾਤ ਪੜ੍ਹਾਈ ਕੀਤੀ ਹੈ ਟਿਊਸ਼ਨ ਕੀਤੀ ਹੈ ਸਭ ਕੁਝ ਕੀਤਾ ਹੈ ਜੇ ਫਿਰ ਵੀ ਫਸਟ ਮੈਂ ਨਹੀਂ ਆਇਆ ਸੈਕਿੰਡ ਵੀ ਆ ਗਿਆ ਥਰਡ ਵੀ ਆ ਗਿਆ ਚੱਲ ਪਾਸ ਹੋ ਗਿਆ ਇੱਥੇ ਫਿਰ ਬੇਪਰਵਾਹ ਰਹੇ ਬੇਪਰਵਾਹ ਵੀ ਨਾਲ ਹੀ ਰਹਿਣਾ ਚਾਹੀਦਾ ਬੰਦੇ ਤੇ ਲਾਪਰਵਾਹ ਕਦੀ ਨਾ ਹੋਇਓ ਪਿਆਰਿਓ ਆਪਣੀ ਡਿਊਟੀ ਸਹੀ ਕਰਨੀ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਚਿੱਤ ਮਾਲਕ ਨਾਲ ਜੋੜ ਕੇ ਸਾਰੇ ਕੰਮ ਕਰੀਏ ਆਪਣੀ ਡਿਊਟੀ ਪੂਰੀ ਕਰੀਏ ਆਪਣੇ ਫਰਜ਼ ਸਹੀ ਨਿਭਾਈਏ ਮੈਂ ਗੱਲ ਬੇਨਤੀ ਇਹ ਕਰਦਾ ਸੀ ਵੀ ਬੱਚੇ ਪਾਲਣੇ ਨੇ ਪਰ ਦਿਮਾਗ 'ਚ ਰੱਖਿਓ ਜਿਵੇਂ ਉਹ ਨੌਕਰਾਣੀ ਕਹਿੰਦੀ ਹੈ ਮਾਲਕਾਂ ਦੇ ਹੀ ਨੇ ਇੱਦਾਂ ਆਪਾਂ ਸਮਝਣਾ ਮਾਲਕ ਜੀ ਹੈ ਸਭ ਕੁਝ ਤੇਰਾ ਦੋ ਮੈਨੂੰ ਦੇ ਤੇ ਦੋ ਦੀ ਡਿਊਟੀ ਲਾ ਦਿੱਤੀ ਦੋ ਬੱਚਿਆਂ ਦੀ ਡਿਊਟੀ ਮੇਰੀ ਲਾ ਦਿੱਤੀ ਆ ਹੈ ਤੇਰੇ ਹੀ ਨੇ ਕਿਸੇ ਦੀ ਚਾਰ ਦੀ ਲਾਈ ਸੀ ਮਾਫ ਕਰਨਾ ਕਈਆਂ ਨੂੰ 12-12 ਦੀ ਲਾਈ ਹੋਈ ਆ ਆਖੋ ਸਤਨਾਮ 12-12 ਦੀ ਵੀ ਲਾਈ ਆ ਕਈਆਂ ਨੂੰ ਡਿਊਟੀ ਤੇ ਕਈਆਂ ਨੂੰ ਬਾਹਰ ਨੇ ਵਿਹਲੇ ਹੀ ਛੱਡਿਆ ਵੀ ਚੱਲ ਤੂੰ ਤੇ ਆਨੰਦ 'ਚ ਹੀ ਰਹਿ ਕੋਈ ਨੀ ਦਿੱਤਾ ਹੀ ਨਹੀਂ ਤੂੰ ਤੇ ਐਂ ਠੀਕ ਹੈ ਬਈ ਮਸਤੀ ਠੀਕ ਹੈ ਤੂੰ ਰਹਿਣ ਦੇ ਲੈ ਦਿੱਤੀ ਹੋਈ ਨੀ ਡਿਊਟੀ ਚੱਲ ਉਹਦੀ ਮੌਜ ਹੈ ਮਾਲਕ ਹੈ ਉਹਦੇ ਨਾਲ ਪਿਆਰ ਕਰਦੇ ਆ ਉਹਦੀ ਰਜ਼ਾ ਚ ਨਹੀਂ ਜਿਹਦੇ ਨਾਲ ਪਿਆਰ ਕਰੀਏ ਉਹਦੀ ਹਰੇਕ ਗੱਲ ਵਧੀਆ ਹੀ ਲੱਗਦੀ ਹੈ ਜਿੰਨੇ ਕੁ ਜਿੰਨਾ ਵੇਖੋ ਨਾ ਪਿਆਰ ਕਰਨ ਵਾਲੇ ਦੀ ਗੱਲ ਨੂੰ ਮੰਨਣ ਦਾ ਸਵਾਦ ਆਉਂਦਾ ਜਦੋਂ ਸਾਡਾ ਪਿਆਰ ਪੈ ਜਾਏਗਾ ਨਾ ਫਿਰ ਮਾਲਕ ਦੀ ਜਿਵੇਂ ਹੁਣ ਆਪਾਂ ਪੜ੍ਹਦੇ ਹਾਂ ਤੈਂਡੀ ਬੰਦਿਸ਼ ਮੈਂ ਕੋਈ ਨਾ ਤੇਰਾ ਕੋਈ ਵੀ ਬਚਨ ਮੈਨੂੰ ਬੋਝ ਨਹੀਂ ਲੱਗਦਾ ਜਿਵੇਂ ਕਈ ਦੁਨੀਆ ਕਹਿੰਦੇ ਨੇ ਬੜਾ ਮੰਨਣਾ ਬੜਾ ਔਖਾ ਹੈ ਯਾਰ ਜਿਹਦੇ ਨਾਲ ਪਿਆਰ ਕਰਦਾ ਹੈ ਬੰਦਾ ਉਹਦੇ ਲਈ ਤੇ ਮਾਫ ਕਰਨਾ ਲੋਕੀ ਨਕਲੀ ਆਸ਼ਕੀ ਦੇ ਵਿੱਚ ਡੁੱਬੇ ਨਹੀਂ ਦੱਸੋ ਨਕਲੀ ਆਸ਼ਕੀ ਵਿੱਚ ਡੁੱਬੇ ਨਹੀਂ ਕੀ ਨਕਲੀ ਆਸ਼ਕੀ ਦੇ ਵਿੱਚ ਅੱਜ ਕੱਲ੍ਹ ਲੋਕ ਮਰਦੇ ਨੇ ਅਖਬਾਰਾਂ 'ਚ ਪੜ੍ਹਦੇ ਆ ਕੀ ਦੱਸੋ ਨਕਲੀ ਆਸ਼ਕੀ ਦੇ ਵਿੱਚ ਲੋਕ ਅੱਜ ਵੀ ਪੱਟੜੀ ਥੱਲੇ ਪੈਂਦੇ ਨੇ ਅੱਜ ਨਹੀਂ ਨਾ ਨਹਿਰਾਂ 'ਚ ਛਾਲ ਮਾਰ ਦਿੰਦੇ ਹੱਥ ਪੈਰ ਬੰਨ ਕੇ ਦੋਵੇਂ ਜਣੇ ਡੁੱਬ ਜਾਂਦੇ ਨੇ ਦੋਵੇਂ ਜਣੇ ਪੱਟੜੀ ਥੱਲੇ ਪੈ ਜਾਂਦੇ ਨੇ ਟ੍ਰੇਨ ਟ੍ਰੇਨ ਥੱਲੇ ਆ ਜਾਂਦੇ ਅੱਜ ਵੀ ਲੋਕ ਮਰ ਜਾਂਦੇ ਨੇ ਨਾਲੇ ਨਕਲੀ ਹੈ ਨਕਲੀ ਹੈ ਕਬਜ਼ਾ ਕਰ ਲਿਆ ਸੁਰਤ ਤੇ ਦਿਮਾਗ ਡੈਡੀ ਹੋ ਜਾਂਦਾ ਬੰਦਾ ਉਧਰ ਉਸੇ ਪਾਸੇ ਹੀ ਚਲਿਆ ਜਾਂਦਾ ਹੈ ਫਿਰ ਕਹਿੰਦੇ ਜਦੋਂ ਬੰਦਾ ਪਿਆਰ ਕਰਦਾ ਹੋਵੇ ਨਾ ਕਿਸੇ ਨਾਲ ਉਸ ਵੇਲੇ ਉਹਦੀ ਹਰ ਗੱਲ ਮੰਨਣੀ ਮਿਹਣਾ ਨਹੀਂ ਭਾਵ ਕੇ ਬੋਝ ਨਹੀਂ ਹੁੰਦੀ ਉਹਦੀ ਗੱਲ ਮੰਨਣ ਦਾ ਸਗੋਂ ਸਵਾਦ ਆਉਂਦਾ ਹੈ ਹੋਰ ਗੱਲ ਕਰਾਂ ਕਈ ਬੰਦੇ ਰੱਬ ਨੇ ਇਦਾਂ ਦੇ ਪੈਦਾ ਕੀਤੇ ਐ ਜਿਨ੍ਹਾਂ ਦਾ ਹੁਕਮ ਲੋਕ ਮੰਨਦੇ ਹੀ ਨਹੀਂ ਮਾਣਦੇ ਵੀ ਨਹੀਂ ਮੰਨਦੇ ਨਹੀਂ ਹੁਕਮ ਮਾਣਦੇ ਵੀ ਨਹੀਂ ਸਮਝੋ ਇੱਕ ਇੱਕ ਸੈਕਿੰਡ ਵਿੱਚ ਜਿਵੇਂ ਹੁਣ ਲੋ ਕਈ ਬੰਦੇ ਨਾ ਫੁਕਰੇ ਜਿਹੇ ਹੁੰਦੇ ਨੇ ਤੂੰ ਮੇਰੇ ਕਹਿਣੇ 'ਚ ਨਹੀਂ ਚੱਲਦਾ ਤੂੰ ਐਂ ਨਹੀਂ ਕਰਦਾ ਤੂੰ ਐਂ ਨਹੀਂ ਕਰਦਾ ਅਗਲਾ ਕਹਿੰਦਾ ਤੂੰ ਹੈ ਕੀ ਚੀਜ਼ ਓਏ ਰੋਬ ਮਾਰਦਾ ਮੇਰੇ ਤੇ ਇੱਕ ਉਹ ਹੈ ਇੱਕ ਉਹ ਹੈ ਜੀ ਵੀ ਪੱਲੇ ਉਹਦੇ ਕੱਖ ਨਹੀਂ ਰੋਬ ਹੀ ਹੈ ਗੱਲਾਂ ਗੁਣ ਕੋਈ ਨਹੀਂ ਉਹਦੇ ਪੱਲੇ ਗੁਣ ਕੋਈ ਨਹੀਂ ਨਕੰਮਾ ਬੰਦਾ ਪਿੰਡ ਦਾ ਪਰ ਰੋਬ ਮਾਰਨ ਦੀ ਆਦਤ ਹੈ ਉਹਨੂੰ ਪਰ ਇੱਕ ਉਹ ਹੈ ਜਿਹੜਾ ਬਹੁਤ ਵਧੀਆ ਬੰਦਾ ਤੇ ਜੇਕਰ ਉਹ ਕਹਿ ਦੇ ਵੀ ਆਹ ਕੰਮ ਕਰਨਾ ਹੈ ਉਹਦਾ ਹੁਕਮ ਮੰਨਣ ਦਾ ਸਗੋਂ ਸਵਾਦ ਆਉਂਦਾ ਹੈ ਹੁਕਮ ਮੰਨਦੇ ਵੀ ਆ ਤੇ ਮੰਨਦੇ ਵੀ ਆ ਕਈਆਂ ਦੀ ਆਗਿਆ 'ਚ ਚੱਲਣਾ ਨਜ਼ਾਰਾ ਦੇ ਦਿੰਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ ਤੇ ਗੁਰੂ ਜੀ ਦੇ ਹੁਕਮ ਨੂੰ ਮੰਨਣਾ ਤੇ ਮੰਨਣਾ ਹੁਕਮ ਦਾ ਮੰਨਣ ਵਿੱਚ ਵੀ ਸਵਾਦ ਆਵੇ ਵੀ ਯਾਰ ਇਹਨੇ ਕਿਹਾ ਮੰਨਣ ਕਰੀਏ ਜਿਵੇਂ ਨਿੱਕੇ ਨਿੱਕੇ ਹੁੰਦੇ ਸੀ ਹੁਣ ਵੇਖੋ ਨਾ ਜੀ ਚੇਤਾ ਕਰੋ ਚੇਤਾ ਕਰਿਓ ਜਰਾ ਨਿੱਕੇ ਨਿੱਕੇ ਹੁੰਦੇ ਸੀ ਜਦੋਂ ਕਦੇ ਘਰ ਕਹਿੰਦੀ ਸੀ ਬੇਬੇ ਬੁੱਢੀ ਮਾਤਾ ਦਾਦੀ ਪਾਣੀ ਦਾ ਗਲਾਸ ਲਿਆਵੇ ਮੁੰਡਿਆ ਜਾ ਉੱਥੇ ਚੱਲ ਲਿਆ ਪਾਣੀ ਦਾ ਭਰ ਕੇ ਗਲਾਸ ਤੇ ਆਪਾਂ ਕਹਿੰਦੇ ਛੱਡ ਪਰੇ ਇਹਨੂੰ ਪਾਣੀ ਗਲਾਸ ਤੇ ਜੇ ਮੈਡਮ ਕਹਦੇ ਟੀਚਰ ਪਾਣੀ ਪੀਣਾ ਤੇ ਭੱਜ ਕੇ ਬੰਦਾ ਗਲਾਸ ਟੀਚਰ ਨੇ ਕਿਹਾ ਮੈਡਮ ਜੀ ਲਓ ਜੀ ਮੈਂ ਲਿਆਉਂਦਾ ਭੱਜ ਕੇ ਪਾਣੀ ਕਿੰਨਾ ਉਹ ਸਵਾਦ ਜਿਹਾ ਆਉਂਦਾ ਕਿਉਂਕਿ ਟੀਚਰ ਨਾਲ ਜਿਹੜਾ ਪਿਆਰ ਹੈ ਉਹ ਦਾਦੀ ਨਾਲ ਨਹੀਂ ਜਿਹੜੇ ਹਿਸਾਬ ਨਾਲ ਬੰਦਾ ਉੱਥੇ ਸਵਾਦ ਜਿਹਾ ਉਹ ਕੰਮ ਕਰਨ ਦਾ ਬੋਝ ਹੀ ਨਹੀਂ ਲੱਗਿਆ ਉਹ ਐਡੀ ਦੂਰੋਂ ਗਲਾਸ ਲਿਆ ਚੱਕੇ ਨਾਲੇ ਧੋ ਕੇ ਰੱਖਿਆ ਪਰ ਜਗਲਾ ਕਹਿੰਦੇ ਵੀ ਕਰ ਬਈ ਇੱਥੇ ਬੈਠਿਆਂ ਵੀ ਐਂ ਕਰ ਵੀ ਤੂੰ ਲਿਆ ਜਾ ਕਰ ਤੂੰ ਆਹ ਕੰਮ ਕਰ ਵੀ ਐਂ ਕਰ ਤੂੰ ਖੜਾ ਹੋ ਜਾ ਕਰ ਆਹ ਕੰਮ ਕਰ ਤੂੰ ਕਰਕੇ ਆ ਭੱਜ ਕੇ ਉਹ ਕਹਿੰਦਾ ਬਸ ਸਵਾਦ ਆ ਗਿਆ ਮੈਨੂੰ ਕਹਿਦਾ ਯਾਰ ਮੇਰੀ ਡਿਊਟੀ ਲਾ ਦਿੱਤੀ ਕਈਆਂ ਦਾ ਹੁਕਮ ਮੰਨਦੇ ਨਹੀਂ ਲੋਕ ਮੰਨਦੇ ਨੇ ਹੁਕਮ ਮੰਨਦੇ ਹੀ ਨਹੀਂ ਜੀ ਹੁਕਮ ਨੂੰ ਮੰਨਦੇ ਐ ਇਦਾਂ ਦੇ ਬਣ ਜੀਏ ਕਿਤੇ ਇਦਾਂ ਦੇ ਬਣ ਜੀਏ ਤੇਰੇ ਬੱਚੇ ਤੇ ਇਦਾਂ ਤੇਰਾ ਰੋਬ ਨਾ ਮੰਨਣ ਤੇਰਾ ਰੋਬ ਹੈ ਨਾ ਜਿਹੜਾ ਤੇਰਾ ਉਹਨੂੰ ਮੰਨਣ ਰੋਬ ਤੇਰਾ ਹੋਵੇ ਤੁਸੀਂ ਇੱਕ ਗੱਲ ਚੋਂ ਗੱਲ ਅੱਗੇ ਨਿਕਲਦੀ ਗਈ ਵਾਰੀ ਵੀ ਇਹ ਤਾਂ ਹੋ ਸਕਦਾ ਵੀ ਬੰਦੇ ਦਾ ਰੋਬ ਮਾਣੇ ਇਹ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਜੀ ਜਦੋਂ ਬੰਦਾ ਗੁਣੀ ਹੋਵੇ ਲੱਛਣ ਚੰਗੇ ਹੋਣ ਸਹੀ ਜ਼ਿੰਦਗੀ ਜਿਉਂਦਾ ਹੋਵੇ ਗਲਤੀ ਕਦੇ ਕੀਤੀ ਕੋਈ ਨਹੀਂ ਫਿਰ ਘਰ ਵਾਲੀ ਵੀ ਉਹਦਾ ਹੁਕਮ ਮੰਨਦੀ ਹੈ ਰੋਬ ਮੰਨਦੀ ਹੈ ਤੇ ਬੱਚੇ ਵੀ ਮੰਨਦੇ ਨੇ ਘਰ ਵਾਲੀ ਵੀ ਜਦੋਂ ਘਰ ਵਾਲੀ ਵੀ ਸਹੀ ਚੱਲੀ ਹੈ ਸਾਰੀ ਜ਼ਿੰਦਗੀ ਉਹਦਾ ਵੀ ਰੋਬ ਹੈ ਸਾਰਿਆਂ ਦੇ ਉੱਤੇ ਤੇ ਜਿੰਨੇ 50 ਕਿੱਲਿਆਂ ਨੂੰ ਵੇਚ ਕੇ ਨਿਆਣੇ ਦੇ ਘੋਲ ਘੋਲ ਗਲਾਸੀਆਂ ਵਿੱਚ ਪੀ ਗਿਆ ਨਸ਼ਾ ਕਰਦਾ ਹੈ ਸ਼ਰਾਬਾਂ ਪੀਂਦਾ ਹੈ ਧੱਕੇ ਖਾਂਦਾ ਫਿਰਦਾ ਹੈ ਤੇ ਫਿਰ ਬੱਚੇ ਵੀ ਪਤਾ ਹੀ ਹੈ ਵੀ ਤੇਰਾ ਹੁਕਮ ਕੀ ਮੰਨੀਏ ਝੁੱਡੂ ਬੰਦੇ ਦਾ ਤੂੰ ਛੱਡਿਆ ਕੀ ਹੈ ਸਾਡਾ ਬੱਚੇ ਵੀ ਇਦਾਂ ਹੀ ਕਹਿੰਦੇ ਆ ਤੇ ਜਦੋਂ ਅਸੀਂ ਸੱਚਮੁੱਚ ਸਾਡੀ ਜ਼ਿੰਦਗੀ ਇਦਾਂ ਦੀ ਬਣਾਵਾਂਗੇ ਗੁਰੂ ਜੀ ਦੇ ਸੱਚੇ ਸਿੱਖ ਬਣੋਗੇ ਪਿਆਰਿਓ ਤੁਹਾਡੀ ਗੱਲ ਮੰਨਣ ਦਾ ਵੀ ਸਵਾਦ ਆਏਗਾ ਗੱਲ ਕੀ ਚੱਲਦੀ ਸੀ ਟੈਂਡੀ ਬੰਦਿਸ਼ ਮੈਂ ਕੋਏ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਤੂੰ ਤੇ ਮੇਰੇ ਮਨ ਨੂੰ ਭਾਇਆ ਹੋਇਆ ਮੇਰਿਆ ਮਾਲਕਾ ਤੇ ਤੇਰਾ ਬਚਨ ਮੰਨਣਾ ਮੈਨੂੰ ਕੋਈ ਵੀ ਬਚਨ ਤੇਰਾ ਮੈਨੂੰ ਬੋਝ ਨਹੀਂ ਲੱਗਦਾ ਤੇਰਾ ਬਚਨ ਟੈਂਡੀ ਬੰਦਿਸ਼ ਮੈਨੂੰ ਕੋਈ ਨਹੀਂ ਤੇਰੇ ਬਚਨਾਂ ਦੀ ਕਿਉਂਕਿ ਮੈਂ ਇਹ ਸਮਝ ਚੁੱਕਿਆ ਮੈਂ ਵੇਖ ਲਿਆ ਟੈਂਡੀ ਬੰਦਿਸ਼ ਮੈਂ ਕੋਏ ਨਾ ਤੇਰਾ ਕੋਈ ਵੀ ਬਚਨ ਮੈਨੂੰ ਬੋਝ ਨਹੀਂ ਲੱਗਦਾ ਕਿਉਂਕਿ ਡਿੱਠਾ ਮੈਂ ਵੇਖ ਲਿਆ ਤੂੰ ਨਾਨਕ ਮਨ ਭਾਣਾ ਤੂੰ ਮੇਰੇ ਮਨ ਨੂੰ ਭਾ ਚੁੱਕਿਆ ਤੇ ਮੈਂ ਕਿਹੜੀ ਗੱਲ ਸਮਝ ਲਈ ਹੈ ਵੀ ਤੂੰ ਹੀ ਤੇ ਮੇਰਾ ਵਿਚੋਲਾ ਹੈ ਘੋਲ ਘੁਮਾਈ ਤੇ ਸਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੇਰਾ ਮੇਰੇ ਮਾਲਕਾ ਕੋਈ ਵੀ ਬਚਨ ਮੈਨੂੰ ਬੋਝ ਨਹੀਂ ਲੱਗਦਾ ਤੇ ਜਿਹਦੇ ਨਾਲ ਪਿਆਰ ਕਰਦੇ ਹੋਈਏ ਉਹਦਾ ਕੋਈ ਵੀ ਬਚਨ ਬੋਝ ਨਹੀਂ ਜੀ ਲੱਗਦਾ ਬੋਝ ਉਹਨਾਂ ਦੇ ਬਚਨ ਲੱਗਦੇ ਨੇ ਜਿਹਦੇ ਨਾਲ ਪਿਆਰ ਨਾ ਕਰੀਏ। ਪਿਆਰ ਕਰਨ ਵਾਲੇ ਦਾ ਤੇ ਬਚਨ ਬੋਝ ਲੱਗਦਾ ਹੀ ਨਹੀਂ। ਬਸ ਜਦੋਂ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਪੈ ਗਿਆ ਤੇ ਫਿਰ ਗੁਰੂ ਦਾ ਬਚਨ ਕੋਈ ਬੋਝ ਲੱਗੇਗਾ? ਫਿਰ ਤੇ ਜੋ ਵੀ ਗੁਰੂ ਸਾਹਿਬ ਕਹਿੰਦੇ ਅਸੀਂ ਮੰਨਣਾ ਮੰਨਾਂਗੇ ਮਾਣਾਂਗੇ ਵੀ। ਪਰ ਲੋੜ ਹੈ ਇੱਕ ਰਿਸ਼ਤਾ ਕਾਇਮ ਕਰਨ ਦੀ, ਇੱਕ ਪਿਆਰ ਪਾਉਣ ਦੀ, ਇੱਕ ਨੇੜਤਾ ਵਧਾਉਣ ਦੀ ਲੋੜ ਹੈ ਕਿ ਪਿਆਰ ਪਾ ਗੁਰੂ ਨਾਲ, ਪਿਆਰ ਪਾ। ਜਾਣੋ ਜਿੰਨਾ ਸਮਝ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਸਮਝੋ, ਓਨਾ ਹੀ ਪਿਆਰ ਪਏਗਾ ਤੇ ਓਨਾ ਹੀ ਫਿਰ ਗੁਰੂ ਦੇ ਬਚਨ ਮੰਨਣ ਦਾ ਸਵਾਦ ਵੀ ਆਏਗਾ ਜੀ, ਫਿਰ ਸਵਾਦ ਆਏਗਾ। ਗੱਲ ਕੀ ਚੱਲਦੀ ਸੀ? ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਮੈਂ ਭਰ ਗਿਆ ਜੀ ਔਗੁਣਾਂ ਨਾਲ। ਭਰਨਾ ਚਾਹੀਦਾ ਸੀ ਗੁਣਾਂ ਨਾਲ, ਭਰ ਗਿਆ ਔਗੁਣਾਂ ਨਾਲ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਪ੍ਰੀਤ ਪੈਣੀ ਚਾਹੀਦੀ ਸੀ ਤੇਰੇ ਨਾਲ, ਪੈਗੀ ਪਰ ਪਰਿਵਾਰ ਹੀ ਦਿਸਦਾ, ਹੁਣ ਤੇ ਕੁਛ ਦਿਸਦਾ ਹੀ ਨਹੀਂ। ਪਰ ਹੁਣ ਮੈਨੂੰ ਦੱਸ ਦਿੱਤਾ ਹੈ ਜੀ ਤਰੀਕਾ, ਇੱਕ ਧਿਆਨ ਨਾਲ ਸੁਣਿਓ, ਮੈਨੂੰ ਪਤਾ ਲੱਗਾ ਹੈ ਇਹਦਾ ਇਲਾਜ ਹੈ। ਰੱਬ ਜੀ ਨਾਲ, ਮਾਲਕ ਜੀ ਨਾਲ, ਗੁਰੂ ਜੀ ਨਾਲ ਪਿਆਰ ਪੈ ਸਕਦਾ, ਮੈਨੂੰ ਪਤਾ ਲੱਗਾ ਹੈ, ਮੈਂ ਸੁਣਿਆ ਹੈ ਇੱਕ ਰਾਹ ਜਾਂਦਾ ਹੈ, ਇਹ ਉਲਝਣਾਂ ਚੋਂ ਨਿਕਲਣ ਦਾ ਇੱਕ ਰਾਹ ਹੈ, ਮੈਨੂੰ ਪਤਾ ਲੱਗ ਗਿਆ। ਕਿਹੜਾ ਰਾਹ ਹੈ ਜੀ ਉਹ ਪੜੋ।
ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾਈ।
ਕਹਿੰਦੇ ਮੈਂ ਸੁਣਿਆ ਹੈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਗੁਰੂ ਜੀ ਦੀ ਸੰਗਤ ਵਿੱਚ ਇੱਦਾਂ ਬੈਠੀਏ ਨਾ, ਤੇ ਇਹ ਰਾਹ ਹੈ ਇੱਕ, ਇਹ ਮੈਂ ਸੁਣਿਆ ਹੈ ਵੀ ਆਹ ਇੱਕ ਰਾਹ ਹੈ, ਇੱਥੇ ਜਾ ਕੇ ਫਿਰ ਤਹਿ ਮਲੰਤ ਜਮ ਤ੍ਰਾਸ ਮਟਾਈ। ਇੱਥੇ ਫਿਰ ਜਿਹੜੀ ਜਮਾਂ ਦਾ ਡਰ ਹੈ ਨਾ ਖਤਮ ਹੋ ਜਾਂਦਾ। ਜਮ ਕਿਹੜੇ ਨੇ? ਜਦੋਂ ਜਮਾਂ ਦਾ ਨਾਂ ਆਉਂਦਾ ਉਹ ਸਿੰਘਾਂ ਜੇ ਵਾਲੇ ਦਿਮਾਗ 'ਚ ਆ ਜਾਂਦੇ ਨੇ, ਪਤਾ ਨਹੀਂ ਜਮ ਇਦਾਂ ਦੇ ਹੋਣਗੇ, ਜਮ ਮਾਰਦੇ ਨੇ ਜੀ, ਸਿੰਘ ਕੁੱਟਦੇ ਨੇ, ਆਹੀ ਸੁਣਿਆ ਜੀ ਅੱਜ ਤੱਕ ਅਸੀਂ। ਪਰ ਪਿਆਰਿਓ ਜਮਾਂ ਨੇ ਮਾਰਨਾ ਨਹੀਂ, ਜਮ ਤੇ ਅੱਜ ਮਾਰ ਰਹੇ ਹੈ, ਇਹ ਕਾਮ ਰੂਪੀ ਜਮ ਹੈ ਜਿਹੜਾ ਅੱਜ ਮਾਰਦਾ, ਕ੍ਰੋਧ ਜਮ ਹੈ ਜਿਹੜਾ ਅੱਜ ਮਾਰਦਾ, ਭੈੜੇ ਵਿਚਾਰ ਭੈੜੀ ਸੋਚ ਹੀ ਜਮ ਹੈ ਸਾਡਾ। ਤੇ ਬਸ ਗੁਰੂ ਸਾਹਿਬ ਦੀ ਐਸੀ ਮਿਹਰ ਹੋਈ, ਆਹ ਜਿਹੜਾ ਡਰ ਗਿਆ ਸੀ ਇਹਨਾਂ ਦਾ ਵੀ, ਜਿਵੇਂ ਹੁਣ ਸਾਨੂੰ ਡਰ ਹੀ ਹੈ, ਲੈ ਡਰ ਨਹੀਂ। ਕਈ ਬੰਦੇ ਕਹਿੰਦੇ ਆ ਵੀ ਯਾਰ ਫਿਰ ਜੀ ਕਰੇਗਾ ਮੈਂ ਕੀ ਕਰਾਂ, ਅੰਦਰੋਂ ਮੇਰੇ ਆਏਗਾ ਵੀ ਚੱਲੀਏ ਚੱਲੀਏ, ਮੈਂ ਸੋਚਦਾ ਬਹੁਤ ਵੀ ਨਹੀਂ ਜਾਣਾ ਠੇਕੇ ਤੇ, ਫਿਰ ਹੋ ਜਾਂਦਾ, ਡਰ ਹੀ ਹੈ ਅੰਦਰ, ਆਹ ਮਾੜਾ ਕੰਮ ਨਹੀਂ ਕਰਨਾ, ਉਹ ਫਿਰ ਅੰਦਰੋਂ ਪੈਦਾ ਹੋ ਜਾਂਦੇ ਨੇ। ਪਰ ਫਿਰ ਇਹ ਡਰ ਖਤਮ ਹੋ ਜਾਏਗਾ ਵੀ ਹੁਣ ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ, ਹੁਣ ਗੁਰੂ ਦੀ ਕਿਰਪਾ ਨਾਲ ਮੈਨੂੰ ਪਤਾ ਲੱਗ ਗਿਆ, ਸਮਝ ਆ ਗਈ, ਸਭ ਕੁਝ ਦਬ ਗਿਆ। ਤਹਿ ਮਲੰਤ ਜਮ ਤ੍ਰਾਸ ਮਟਾਈ, ਅੱਗੇ
ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਣਾਈ।
ਭੱਟ ਕੀਰਤ ਜੀ ਕਹਿੰਦੇ ਆ ਮੇਰੇ ਗੁਰੂ ਜੀ ਮੈਨੂੰ ਸ਼ਰਨ ਵਿੱਚ ਰੱਖੋ, ਆਪਣੀ ਸ਼ਰਨ ਵਿੱਚ ਆਪਣੇ ਦਾਇਰੇ 'ਚ ਹੀ ਰੱਖਿਓ, ਮੈਨੂੰ ਬਾਹਰ ਨਾ ਕੱਢਿਓ। ਆ ਆ ਆ ਦਾਇਰਾ ਹੀ ਹੈ ਵੇਖੋ, ਜਿਵੇਂ ਆਪਾਂ ਤਨ ਕਰਕੇ ਇੱਥੇ ਬੈਠੇ ਹਾਂ, ਹੁਣ ਬੰਦਾ ਮਾੜਾ ਕੰਮ ਕਿੱਥੇ ਕਰੇਗਾ? ਪਰ ਜੇ ਮਨ ਕਰਕੇ ਸਦਾ ਗੁਰੂ ਦੇ ਦਾਇਰੇ 'ਚ ਰਹੀਏ, ਮਨ ਕਰਕੇ ਮੱਥਾ ਨਾ ਲਾਈਏ, ਮਨ ਕਰਕੇ ਝੁਕੇ ਰਹੀਏ, ਤੇ ਬਸ ਫਿਰ ਸਦਾ ਹੀ ਸ਼ਰਨ ਵਿੱਚ ਰਵਾਂਗਾ ਤੇ ਬਚਿਆ ਰਹਾਂਗਾ ਮੈਂ। ਤੇ ਬਸ ਮਨ ਮਾਨ ਨਾਲ ਕਹੀਏ ਕਬੀਰ ਜੰਮ ਕਾ ਠੇਂਗਾ ਬੁਰਾ ਹੈ, ਕਹਿੰਦੇ ਹੈ ਤੇ ਮਾਰ ਸਹਿਣੀ ਔਖੀ। ਕਬੀਰ ਸਾਹਿਬ ਕਹਿੰਦੇ ਆ ਜੀ ਸੁਣਿਓ,
ਏਕ ਜੋ ਸਾਧੂ ਮੋਹੇ ਮਿਲਿਓ।
ਇੱਥੇ ਸਾਧੂ ਦਾ ਅਰਥ ਹੈ ਗੁਰੂ, ਮੈਨੂੰ ਗੁਰੂ ਮਿਲਿਆ, ਇੱਕ 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 ਐਸਾ ਗੁਰੂ ਮਿਲਿਆ ਜਿਹਨੇ ਮੈਨੂੰ ਅਕਲ ਦੇ ਦਿੱਤੀ।
ਏਕ ਜੋ ਸਾਧੂ ਹੋਏ ਮਿਲਿਓ ਨਿੰਦ ਲਈ ਆਇਆ ਚੱਲਾਏ। ਸਾਧੂ ਮੋਹੇ ਮਿਲਿਓ ਤਿੰਨ ਲਈ ਆਇਆ ਚੱਲਾਏ। ਇੱਕ ਜੋ ਸਾਧੂ ਮੋਹੇ ਮਿਲਿਓ ਤਿੰਨ ਲਈ ਆਇਆ ਚੱਲਾਏ।
ਪੀਰ ਜਪਦਾ ਠੇਕਾ ਬੁਰਾ ਹੈ, ਜਪ ਕਾ ਠੇਕਾ ਬੁਰਾ ਹੈ,
ਜਪ ਕਾ ਠੇਕਾ ਬੁਰਾ ਹੈ,
ਉਹ ਨਹੀਂ ਸਹਿਆ ਜਾਏ,
ਉਹ ਨਹੀਂ ਸਹਿਆ ਜਾਏ।
ਇਹ ਤਾਂ ਸਹਿਣਾ ਬਹੁਤ ਔਖਾ ਹੈ। ਜਦੋਂ ਬੰਦੇ ਤੇ ਕਾਮ ਹਾਵੀ ਹੁੰਦਾ ਹੈ, ਕ੍ਰੋਧ ਹਾਵੀ ਹੋ ਜਾਂਦਾ ਹੈ, ਲੋਭ ਮੋਹ ਹਾਵੀ ਹੁੰਦਾ ਹੈ, ਜਦੋਂ ਇਹ ਮਾਰਦੇ ਨੇ ਨਾ, ਕਹਿੰਦੇ ਸਹਿਣੀ ਬਹੁਤ ਔਖੀ ਇਹਨਾਂ ਦੀ ਮਾਰ। ਇਹਨਾਂ ਦੀ ਮਾਰ ਕਰਕੇ ਬੰਦਾ ਬਾਹਰੋਂ ਮਾਰ ਖਾਂਦਾ। ਫਿਰ ਜਿਹੜਾ ਬੰਦਾ ਕਾਮ ਕਰਕੇ ਸ਼ੈਤਾਨੀਆਂ ਕਰਦਾ, ਛਿੱਤਰ ਬਾਹਰੋਂ ਤੇ ਬਾਅਦ ਚ ਪੈਂਦੇ ਨੇ, ਪਹਿਲਾਂ ਅੰਦਰ ਵਾਲਾ ਤੰਗ ਕਰਦਾ ਤਾਂ ਹੀ ਹੈ। ਵੀ ਇੱਕ ਗੱਲ ਮੈਨੂੰ ਦੱਸੋ, ਜਰਾ ਰੁਕੋ, ਸਮਝੋ, ਜਰਾ ਚੱਲੀ ਚੱਲੋ, ਕੋਈ ਨੀ ਤੁਸੀਂ ਤੇ, ਪਰ ਰੁਕ ਜਾਓ। ਮੈਂ ਸਮਝ ਨਹੀਂ ਮੈਨੂੰ ਅਜੇ ਆਈ ਵੀ ਮੈਨੂੰ ਅਜੇ ਕੀਰਤਨ ਸ਼ੁਰੂ ਕੀਤੇ ਨੂੰ ਇੱਕ ਘੰਟਾ ਤੇ ਪੰਜ ਮਿੰਟ ਹੋਏ ਆ, ਹਿਲ ਉੱਠਣ ਤੁਸੀਂ ਵਿੱਚ ਹੋਣੀ ਲੱਗ ਗਏ ਸਾਰੇ ਤੇ ਨਹੀਂ, ਹੁਣ ਤੇ ਥੋੜੇ ਥੋੜੇ ਵਿੱਚੋਂ ਵਿੱਚੋਂ ਇੱਕ ਘੰਟੇ ਦੀ ਥੱਕ ਗਈ, ਇੱਕ ਘੰਟਾ ਹੋਇਆ। ਬਈ ਜੇ ਆਪਾਂ ਸੰਗਤ ਵਿੱਚ ਆਉਂਦੇ ਹਾਂ, ਫਿਰ ਇਹ ਸੋਚ ਕੇ ਆਇਆ ਕਰੀਏ ਵੀ ਆਪਾਂ ਦੋ ਕੁ ਘੰਟੇ ਤੇ ਸੁਣਾਂਗੇ, ਵਿੱਚ ਵਿਚਾਲਿਓ ਜਾਣ ਵਾਲਾ ਜਿਹੜਾ ਕੰਮ ਹੈ ਨਾ, ਉਹਦੇ ਨਾਲ ਫਿਰ ਸਾਰਿਆਂ ਦਾ ਧਿਆਨ ਹਿੱਲਦਾ ਤੇ ਸਟੇਜ ਤੇ ਬੋਲਣ ਵਾਲੇ ਨੂੰ ਤੇ ਫਿਰ ਇੰਨਾ ਲੱਗਦਾ ਵੀ ਗੋਲੀ ਮਾਰਤੀ ਜੇ ਉਹੋ ਜਿਹਾ ਪੰਜ ਸੱਤ ਉੱਠ ਪਏ, ਕਿਉਂਕਿ ਗੱਲ ਵਧੀਆ ਚੱਲ ਰਹੀ ਹੁੰਦੀ, ਅਗਲਾ ਕਹਿੰਦਾ ਮੈਂ ਨਹੀਂ ਹੁੰਦਾ। ਬੋਲਣ ਵਾਲਾ ਜਿਹੜਾ ਕੰਮ ਹੈ ਡਾਊਨ ਹੋ ਜਾਂਦਾ ਜੀ, ਅਗਲੀ ਗੱਲ ਕਰਨ ਦਾ ਸਵਾਦ ਨਹੀਂ ਫਿਰ ਆਉਂਦਾ। ਇਹ ਜ਼ਰੂਰੀ ਬੇਨਤੀ ਹੈ। ਇੱਕ ਤੇ ਕੋਸ਼ਿਸ਼ ਕਰਦੇ ਆ, ਮੈਂ ਤੇ ਕਿਹਾ ਸੀ ਵੀ ਰਾਤ ਦੇ ਦੀਵਾਨ ਜ਼ਿਆਦਾ ਵਧੀਆ ਹੈ ਤੁਹਾਡੇ, ਪਰ ਇਸ ਇਲਾਕੇ ਦੇ ਸਿੰਘਾਂ ਦੇ ਮਨ ਵਿੱਚ ਸੀ ਵੀ ਪਿੰਡਾਂ ਪੁੰਡਾਂ 'ਚੋਂ ਸੰਗਤ ਨੇ ਆਉਣਾ, ਦਿਨ ਹੀ ਠੀਕ ਹੈ, ਰਾਤ ਨੂੰ ਔਖਾ ਹੋ ਜਾਂਦਾ। ਪਰ ਰਾਤ ਦਾ ਇਹ ਸੁੱਖ ਹੈ ਵੀ ਹੁਣ ਜਿਵੇਂ ਥੋੜ੍ਹੀ ਥੋੜ੍ਹੀ ਧੁੱਪ ਜੀ ਲੱਗਦੀ ਹੈ, ਗਰਮੀ ਜੀ ਲੱਗਦੀ ਹੈ, ਰਾਤ ਨੂੰ ਭਾਵੇਂ 12 ਵੀ ਵੱਜ ਜਾਣ ਕੋਈ ਫਿਕਰ ਨਹੀਂ ਹੁੰਦਾ। ਇੰਨੀ ਕੁ ਬੇਨਤੀ ਹੈ ਵੀ ਥੋੜ੍ਹਾ ਚਿਰ ਇਕਾਗਰਤਾ ਬਣਾ ਕੇ ਰੱਖ। ਆਪਾਂ 4 ਵਜੇ ਸਮਾਪਤੀ ਕਰ ਦਿਆਂਗੇ, ਅੱਧਾ ਘੰਟਾ ਹੋਰ। ਆਮ ਦੀਵਾਨ 2 ਘੰਟੇ ਦਾ ਹੁੰਦਾ, 2 ਵਜੇ ਸ਼ੁਰੂ ਕਰੀਦਾ, 4 ਵਜੇ ਸਮਾਪਤੀ ਕਰੀਦੀ ਹੈ। ਅੱਜ ਮੈਂ 15 ਮਿੰਟ ਲੇਟ ਹੋ ਗਿਆ, ਟੋਹਾਣੇ ਵਿੱਚ ਤੇ ਪਹੁੰਚ ਗਏ ਸੀ ਅਸੀਂ 2 ਵਜੇ, ਪਰ ਮੰਡੀ ਤੁਹਾਡੀ 15 ਮਿੰਟ ਇੱਧਰ ਨੂੰ ਸ਼ਹਿਰ ਖਾ ਗਿਆ ਵਿੱਚ ਟਾਈਮ 15 ਮਿੰਟ। ਮੈਂ ਪੂਰੇ 2 ਵਜੇ ਸ਼ੁਰੂ ਕਰ ਲੈਣਾ ਸੀ, 4 ਵਜੇ ਸਮਾਪਤੀ, 15 ਮਿੰਟ ਲੇਟ ਆਏ ਹਾਂ ਤਾਂ ਕਰਕੇ 2.5 ਘੰਟੇ ਅੱਜ। ਪਰ ਹੁਣ ਇੰਨੀ ਕੁ ਕਿਰਪਾ ਕਰੋ, 1.25 ਘੰਟਾ ਹੋ ਗਿਆ, ਅੱਧਾ ਘੰਟਾ ਹੋਰ ਦਿਓ, ਬਾਕੀ ਦਾ ਧਿਆਨ ਨਾ ਹਿੱਲੇ। ਥੋੜੇ ਬਹੁਤ ਹੀ ਹੁੰਦੇ ਨੇ ਵਿੱਚ ਹਿੱਲਣ ਵਾਲੇ, ਬਾਕੀ ਤੇ ਸੁਣਨ ਵਾਲੇ ਆ, ਮੈਨੂੰ ਇਹ ਪਤਾ ਹੈ 90-95% ਤੇ ਸੁਣਨ ਵਾਲੇ ਆ। ਉਹ ਬਾਕੀਆਂ ਦਾ ਖਰਾਬ ਕਿਉਂ ਕਰਦੇ ਹੋ ਤੁਸੀਂ? ਸੋਚ ਕੇ ਕਿਰਪਾ ਕਰਕੇ ਧਿਆਨ ਰੱਖੋ। ਵੇਖੋ ਕਬੀਰ ਸਾਹਿਬ ਕੀ ਕਹਿੰਦੇ ਹੈ, ਕਹਿੰਦੇ ਜਦੋਂ ਇਹਨਾਂ ਦਾ ਜਿਹੜੀ ਮਾਰ ਹੈ ਨਾ ਸਹਿਣੀ ਬਹੁਤ ਔਖੀ ਸੀ, ਤੰਗ ਬਹੁਤ ਕਰਦੇ ਸੀ, ਕਦੇ ਕਾਮ ਤੰਗ ਕਰਦਾ ਸੀ, ਕਦੇ ਕ੍ਰੋਧ ਤੰਗ ਕਰਦਾ ਸੀ, ਕਦੇ ਲੋਭ ਤੰਗ ਕਰਦਾ ਸੀ, ਕਦੇ ਮੋਹ 'ਚ ਫਸਦਾ ਸੀ, ਕਦੇ ਹੰਕਾਰ ਦੇ ਧੱਕੇ ਚੜ੍ਹਦਾ ਸੀ। ਮੈਨੂੰ ਗੁਰੂ ਨੇ ਮਿਲਿਆ ਤੇ ਗੁਰੂ ਨੇ ਗਿਆਨ ਕਰਾ ਦਿੱਤਾ, ਸਮਝ ਦੇ ਦਿੱਤੀ, ਕਹਿੰਦੇ ਉਦੋਂ ਬਾਅਦ ਤੇ ਮੌਜਾਂ ਲੱਗਦੀਆਂ।
ਕਬੀਰ ਜਬ ਕਾ ਖੇਤਾ ਬੁਰਾ ਹੈ, 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 ਉਹ ਨਹੀਂ ਸਹਿਆ ਜਾਏ, ਇੱਕ ਜੋ ਸਾਧੂ ਉਹੇ ਮਿਲਿਓ, ਸਾਧੂ ਮਿਲਿਓ, ਇੱਕ ਜੋ ਸਾਧੂ ਉਹੇ ਮਿਲਿਓ, ਸਾਧੂ
ਫਿਰ ਖੋਜ
ਏ ਜੋ ਸਾਧੂ ਤਿੰਨ ਲਿਆ।
ਸ਼ੁਕਰ ਹੈ ਜੀ ਬਚ ਗਏ। ਜਿਵੇਂ ਮਾਂ ਪੱਲੇ ਚ ਛਪਾ ਲੈਂਦੀ ਹੈ ਨਾ, ਪੱਲੇ ਪੱਲਾ ਫੜਾ ਦਿੱਤਾ ਗੁਰੂ ਨੇ, ਮੈਨੂੰ ਤੇ ਕੱਢ ਲਿਆ, ਕਹਿੰਦੇ ਫਸ ਜਾਣਾ ਸੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਮ ਜਿਹੜੇ ਭੈੜੀਆਂ ਆਦਤਾਂ ਤੰਗੀ ਬਹੁਤ ਕਰਦੀਆਂ ਸੀ, ਸਭ ਛੱਡ ਦਿੱਤੀਆਂ, ਬਚਾ ਲਿਆ ਮੈਨੂੰ ਸਤਿਗੁਰ ਨੇ ਬਚਾ ਲਿਆ, ਨਹੀਂ ਤੇ ਬੜਾ ਔਖਾ ਹੋਣਾ ਸੀ ਜੀ। ਪਰ ਜਦੋਂ ਤੋਂ ਗੁਰੂ ਨਾਲ ਮਿਲਾਪ ਹੋਇਆ, ਜਬ ਤੇ ਦਰਸ਼ਨ ਭੇਟੇ, ਪੜੋ,
ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਏ ਆਏ, ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਦਾਤਾ ਪਾਏ।
ਕਹਿੰਦੇ ਮਹਾ ਆਨੰਦ ਬਣਿਆ ਪਿਆ ਜੀ, ਸਦਾ ਹੀ ਕੀਰਤੀ ਮਨ ਕਰਦਾ ਰਹਿੰਦਾ, ਮੇਰਾ ਮਨ ਪਰਮਾਤਮਾ ਨਾਲ ਜੁੜ ਗਿਆ, ਕੀਰਤੀ ਸਦਾ ਹੀ ਰੱਬ ਦੀ ਕਰਦਾ ਰਹਿੰਦਾ ਤੇ ਮਹਾ ਆਨੰਦ ਬਣਿਆ ਰਹਿੰਦਾ। ਜਦੋਂ ਤੋਂ ਗੁਰੂ ਨਾਲ ਜੁੜੇ ਆ, ਭਲੇ ਹੀ ਭਲੇ ਦਿਨ ਆਏ, ਮਾੜੇ ਦਿਨ ਨਹੀਂ ਜੀ ਵੇਖੇ ਮੁੜ ਕੇ। ਮਾੜਾ ਸਮਾਂ ਤੇ ਹੁੰਦਾ ਹੀ ਨਹੀਂ, ਕਰਮ ਮਾੜੇ ਕਰਦੇ ਆ ਆਪਾਂ। ਕਈ ਵਾਰੀ ਕਹਿੰਦੇ ਨਾ ਮਾੜਾ ਸਮਾਂ ਚੱਲਦਾ, ਅਸੀਂ ਅੰਦਰ ਅਸੀਂ ਉਹੀ ਮਾੜੇ ਆ, ਸਮਾਂ ਕੋਈ ਮਾੜਾ ਨਹੀਂ, ਸਾਡੀ ਸੋਚ ਹੀ ਮਾੜੀ ਕੰਮ ਕਰਦੀ ਹੈ। ਜਦੋਂ ਤੋਂ ਗੁਰੂ ਨਾਲ ਜੁੜੇ ਆ, ਮਾੜਾ ਸਮਾਂ ਆਇਆ ਹੀ ਨਹੀਂ। ਦੱਸੋ ਜਰਾ, ਗੁਰੂ ਗੋਬਿੰਦ ਸਿੰਘ ਤੇ ਮਾੜਾ ਸਮਾਂ ਆਇਆ ਕਦੀ? ਬੋਲੋ, ਆਇਆ ਬਾਹਰ ਆਇਆ, ਅੰਦਰ ਕੋਈ ਨਹੀਂ
ਆਇਆ।
ਗੁਰੂ ਜੀ ਮਖਮਲੀ ਸੇਜਾਂ ਤੇ ਪੈਂਦੇ ਸੀ, ਉਦੋਂ ਵੀ ਕਹਿੰਦੇ ਸੀ ਆਨੰਦ ਚ ਹੀ ਆ ਬਈ, ਸੋਹਣੀ ਸੇਜ ਤੇ ਪਏ ਵੀ ਕਹਿੰਦੇ ਸੀ ਬਹੁਤ ਆਨੰਦ ਹੈ, ਜਿੱਦਣ ਕੰਡਿਆਂ ਤੇ ਪਏ ਸੀ ਉਦੋਂ ਵੀ ਕਹਿੰਦੇ ਸੀ ਅੱਜ ਵੀ ਆਨੰਦ ਹੀ ਹੈ। ਕਹਿੰਦੇ ਇਹ ਔਖੀਆਂ ਘੜੀਆਂ ਬਾਹਰ ਨੇ, ਬਾਹਰ ਹੀ ਨੇ ਔਖੀਆਂ ਘੜੀਆਂ, ਮੇਰੇ ਅੰਦਰ ਤੱਕ ਕੁਛ ਨਹੀਂ ਜਾਂਦਾ, ਮੇਰੀ ਸੁਰਤ ਇੰਨੀ ਉੱਚੀ ਹੈ ਵੀ ਇਹ ਚੀਜ਼ਾਂ ਸਭ ਥੱਲੇ ਹੀ ਰਹਿ ਜਾਂਦੀਆਂ, ਥੱਲੇ ਹੀ।
ਸਤਿਗੁਰ ਹੋਏ ਦਇਆਲ, ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਏ
ਜਦੋਂ ਗੁਰੂ ਦਿਆਲ ਹੁੰਦਾ ਹੈ ਨਾ ਜੀ ਕਹਿੰਦੇ ਫਿਰ ਦੁੱਖ ਨੂੰ ਬੰਦਾ ਜਾਣਦਾ ਕੁਛ ਨਹੀਂ ਇਹ ਨਹੀਂ ਲਿਖਿਆ ਵੀ ਦੁੱਖ ਆਉਂਦਾ ਨਹੀਂ ਦੁੱਖ ਤੇ ਉਹਦੇ ਤੇ ਇਦਾਂ ਹੀ ਆਉਣਗੇ ਜਿਵੇਂ ਆਉਂਦੇ ਹੁੰਦੇ ਸਾਰਿਆਂ ਤੇ ਪਰ ਉਹ ਦੁੱਖਾਂ ਨੂੰ ਜਾਣੇਗਾ ਨਹੀਂ ਕੁਛ ਵੀ ਅਗਲਾ ਕਹਿੰਦਾ ਮੈਂ ਨਹੀਂ ਜੀ ਬਿਮਾਰੀ ਨੂੰ ਕੁਛ ਜਾਣਦਾ ਮੈਂ ਨਹੀਂ ਜੀ ਜਾਣਦਾ ਮਾਫ ਕਰਨਾ ਰਾਜੇ ਮਹਾਰਾਜੇ ਹੋਣਗੇ ਆਪਣੇ ਘਰ ਅਸੀਂ ਨਹੀਂ ਜਾਣਦੇ ਆਖੋ ਸਤਨਾਮ ਬੇਪਰਵਾਹ ਇਹ ਗੁਣ ਹੈ ਹੋਣਗੇ ਆਪਣੇ ਘਰ ਭਾਈ ਹੋਏਗਾ ਐਮਐਲਏ ਫਿਰਦਾ ਹੋਏਗਾ ਅਸੀਂ ਕੀ ਲੈਣਾ ਹੋਏਗਾ ਮੰਤਰੀ ਹੋਏਗਾ ਮੁੱਖ ਮੰਤਰੀ ਆਪਣੇ ਘਰ ਹੋਏਗਾ ਬੇਪਰਵਾਹ ਅੰਦਰੋਂ ਤੇ ਦੁੱਖਾਂ ਤੋਂ ਵੀ ਬੇਪਰਵਾਹ ਆਪਣੇ ਆਪਣੇ ਆਪ ਨੂੰ ਉੱਚੇ ਕਰ ਲਿਆ ਸੁਰਤ ਜੁੜ ਗਈ ਬਾਣੀ ਨਾਲ ਜੁੜ ਕੇ ਬਾਣੀ ਬਹੁਤ ਉੱਚੀ ਗੱਲ ਕਰਦੀ ਹੈ ਬਾਣੀ ਨਾਲ ਜੁੜ ਕੇ ਗੁਰੂ ਜੀ ਦਾ ਗਿਆਨ ਲੈ ਕੇ ਬਹੁਤ ਉੱਚੇ ਹੋ ਗਏ ਗੁਰੂ ਜੀ ਇੰਨੇ ਤੇ ਦੁੱਖ ਨੇ ਤੁਹਾਡੇ ਸਾਹਮਣੇ ਇੰਨੇ ਤੇ ਦੁੱਖ ਨੇ ਕੰਨਿਆਂ ਤੇ ਪਏ ਹੋ ਮਹਾਰਾਜ ਤੁਹਾਡੇ ਚੋਲਾ ਵੀ ਤੁਹਾਡਾ ਪਾਟਿਆ ਪਿਆ ਹੈ ਮਹਾਰਾਜ ਤੁਹਾਡੇ ਕੰਨਿਆਂ ਵਿੱਚ ਤੁਹਾਡੇ ਚਰਨਾਂ ਵਿੱਚ ਕੰਢੇ ਵੱਜੇ ਪਏ ਹੈ ਮਹਾਰਾਜ ਤੁਹਾਡੀ ਪਜਾਮੀ ਵੀ ਪਾਟੀ ਪਈ ਹੈ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਇਹ ਔਖ ਸੌਖ ਤੇ ਭਾਈ ਬਾਹਰ ਹੀ ਹੈ ਜਿੱਦਣ ਮੈਂ ਮਖਮਲੀ ਜੋੜਾ ਪਾ ਕੇ ਤੁਰਦਾ ਸਾਂ ਉਦਣ ਕੋਈ ਫਰਕ ਨਹੀਂ ਪਿਆ ਅੱਜ ਕੰਨਿਆਂ ਤੇ ਤੁਰਦਾ ਤਾਂ ਵੀ ਇਹ ਤਨ ਨਾਲ ਹੀ ਹੈ ਅੰਦਰ ਤੇ ਮੇਰੇ ਮਾਲਕ ਮੈਨੂੰ ਔਖੀ ਘੜੀ ਵੇਖਣ ਦਿੰਦਾ ਹੀ ਨਹੀਂ ਮੈਂ ਮੇਰਾ ਮਾਲਕ ਮੈਨੂੰ ਔਖੀ ਘੜੀ ਵੇਖਣ ਦਿੰਦਾ ਹੀ ਨਹੀਂ ਮੇਰੇ ਤੇ ਔਖ ਮੇਰੇ ਨੇੜੇ ਨਹੀਂ ਆਉਣ ਦਿੰਦਾ ਬਾਹਰ ਬਾਹਰ ਰਹਿ ਜਾਂਦੀ ਹੈ ਹਾਂ ਬਾਹਰ ਜ਼ਰੂਰ ਹੈ ਔਖ ਹੈ ਲੱਗਦੀ ਹੈ ਵੀ ਬਾਹਰ ਹੈ ਇਹਨੂੰ ਫਿਰ ਇਹਨੂੰ ਏਦਾਂ ਪੜ੍ਹਦੇ ਹਾਂ ਆਪਣੇ ਵਰਗੇ ਕੀ ਸਮਝਦੇ ਹਾਂ ਅਸੀਂ ਏਦਾਂ ਸਮਝਦੇ ਹਾਂ ਮਾਲਕ ਜੀ ਔਖੀ ਘੜੀ ਨਾ ਦੇਖਣ ਦੇਈ ਕਦੇ ਮੈਨੂੰ ਔਖੀ ਘੜੀ ਨਾ ਵੇਖਣ ਦੇਈ ਲੈ ਦੱਸ ਵੀ ਬਿੱਲ ਆਇਆ ਹੀ ਪਿਆ ਘਰ ਦਾ ਆ ਜਾਣਾ ਕੱਲ੍ਹ ਨੂੰ ਬਿੱਲ ਫਿਰ ਔਖੀ ਘੜੀ ਹਾਏ 5000 ਆ ਗਿਆ ਗਾਂ ਮੁੰਡੇ ਦਾ ਵਿਆਹ ਆ ਜਾਣਾ ਫਿਰ ਗਾਂ ਕੱਲ੍ਹ ਨੂੰ ਧੀ ਵਿਆਹਣੀ ਹੈ ਫਿਰ ਕਦੇ ਫਸਲ ਮਰ ਗਈ ਕਦੇ ਕੁਛ ਹੋ ਗਿਆ ਗਾਂ ਦੰਦ ਟੁੱਟਣ ਨੂੰ ਤਿਆਰ ਨੇ ਵਡੇਪਾ ਆ ਰਿਹਾ ਲੈ ਕਰ ਲੈ ਔਖੀਆਂ ਘੜੀਆਂ ਆਉਣੀਆਂ ਨੀ ਦੱਸੋ ਕੀ ਤੂੰ ਬੋਲਾ ਨੀ ਹੋਣਾ ਕੀ ਤੇਰਾ ਸਿਰ ਐ ਕੰਬੂ ਨੀ ਕੀ ਲੱਕ ਚ ਕੁੱਬ ਨੀ ਪੈਣਾ ਤੇਰੇ ਕੀ ਡੰਗੋਰੀ ਫੜੇਗਾ ਨੀ ਕੀ ਬਿਮਾਰੀਆਂ ਆਉਣਗੀਆਂ ਨੀ ਮਰਨਾ ਨੀ ਤੂੰ ਕਹੀ ਕੀ ਜਾਂਦਾ ਔਖੀ ਘੜੀ ਨਾ ਦੇਖਣ ਦੇਈ ਰੱਬਾ ਮੈਨੂੰ ਔਖੀ ਘੜੀ ਨਾ ਇਹਦਾ ਅਰਥ ਇਹ ਹੈ ਔਖੀ ਘੜੀ ਨਾ ਦੇਖਣ ਦੇਈ ਬਿੰਦੀ ਨਾ ਲਾਓ ਦੇਈ ਤੇ ਦੇਈ ਚ ਬਹੁਤ ਫਰਕ ਹੈ ਰੱਬ ਆਪਣੇ ਪਿਆਰਿਆਂ ਨੂੰ ਔਖੀ ਘੜੀ ਵੇਖਣ ਨਹੀਂ ਦਿੰਦਾ ਕਿਉਂ ਭਲਾ ਉਹ ਆਪਣੀ ਗੋਦ ਚ ਰੱਖਦਾ ਨਾ ਸਦਾ ਪਰਮਾਤਮਾ ਆਪਣੀ ਗੋਦ ਵਿੱਚ ਰੱਖਦਾ ਹੈ ਰੱਬ ਦੇ ਪਿਆਰੇ ਰੂਹਾਨੀ ਗੋਦ ਵਿੱਚ ਰਹਿੰਦੇ ਆ ਜੀ ਸੁਰਤ ਕਰਕੇ ਬਹੁਤ ਉੱਚੇ ਹੁੰਦੇ ਆ ਦੁੱਖ ਬਾਹਰ ਹੈ ਉਹਦੀ ਸੁਰਤ ਨੂੰ ਟੱਚ ਨਹੀਂ ਕਰਦਾ ਸੁਰਤ ਨੂੰ ਟੱਚ ਨਹੀਂ ਕਰਦਾ ਜੇ ਬੰਦਾ ਜਾਣੇ ਹੀ ਕੁਛ ਨਾ ਵੱਡੇ ਤੋਂ ਵੱਡੇ ਦੁੱਖ ਨੂੰ ਬਸ ਫਿਰ ਕੀ ਗੱਲ ਹੈ ਗੁਰੂ ਦਾ ਸੱਚਾ ਗਿਆਨ ਲੈਣ ਵਾਲਾ ਵੱਡੇ ਤੋਂ ਵੱਡੇ ਦੁੱਖਾਂ ਨੂੰ ਕੁਛ ਨਹੀਂ ਜਾਣਦਾ ਇਹਦਾ ਅਰਥ ਇਹ ਬਣਦਾ ਫਿਰ ਜਦੋਂ ਗੁਰੂ ਨਾਲ ਮਨ ਮਿਲ ਜਾਂਦਾ ਨਾ ਸ਼ਬਦਾਂ ਵੀ ਚਲੋ ਸਮਝ ਲਓ ਸਮਝ ਆ ਜਾਂਦੀ ਗੱਲ ਹੋਰ ਵੇਖ ਲਓ ਔਖੀ ਘੜੀ ਨਾ ਦੇਖਣ ਦੇਈ
ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ
ਇਹ ਉਹਦੀ ਡਿਊਟੀ ਹੈ ਉਹਦਾ ਬਿਰਧ ਹੈ ਜਿਹੜਾ ਰੱਬ ਨਾਲ ਜੁੜ ਗਿਆ ਉਹਨੂੰ ਔਖੀ ਘੜੀ ਨਹੀਂ ਵੇਖਣ ਦਿੰਦਾ ਫਿਰ ਪਰਮਾਤਮਾ ਹੀ ਵੇਖਦਾ ਹੈ ਜੀ ਔਖ ਤੇ ਵੇਖਦਾ ਹੀ ਨਹੀਂ ਪਰਮਾਤਮਾ ਨੂੰ ਵੇਖਦਾ ਪਰਮਾਤਮਾ ਦੇ ਨਿਯਮਾਂ ਨੂੰ ਵੇਖਦਾ ਉਹ ਔਖ ਨਹੀਂ ਫਿਰ ਵੇਖਦਾ ਵੀ ਦਿਸਦੀ ਹੋਈ ਨਹੀਂ ਜੀ ਫਿਰ ਉਹਨੂੰ ਦਿਸਦਾ ਹੀ ਪਰਮਾਤਮਾ ਹੈ ਹਰ ਪਾਸੇ ਆਪਣਾ ਬਿਰਧ ਸੰਭਾਲੇ ਆਪਣਾ ਬਿਰਧ ਬਾਣੇ ਦੀ ਲਾਜ ਰੱਖਦਾ ਉਹ ਕਿਰਪਾ ਕਰਦਾ ਹੈ ਅੱਗੇ
ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ
ਹੱਥ ਦੇ ਕੇ ਰੱਖਦਾ ਜੀ ਆਪਣਿਆਂ ਦੀ ਪ੍ਰਤਪਾਲਣਾ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਥੇ ਇਹ ਕਹਿ ਲਓ ਆਪਣੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਛੀਵਾੜ ਦੇ ਜੰਗਲ ਵਿੱਚ ਪਏ ਹੈ ਉਹ ਕਹਿੰਦੇ ਮੇਰੇ ਨੇੜੇ ਨਹੀਂ ਜੀ ਔਖੀ ਕੜੀ, ਐਦਾਂ ਰੱਖਦਾ ਪਰਮਾਤਮਾ। ਤੱਤੀ ਤਵੀ ਤੇ ਬਹਿ ਗਏ ਮਹਾਰਾਜ, ਤੁਸੀਂ ਸੜਦੇ ਨਹੀਂ, ਤੱਤੀ ਤਵੀ ਤੇ ਮਾਸ ਨਹੀਂ ਸੜਦਾ। ਮਹਾਰਾਜ ਕਹਿੰਦੇ ਸਰੀਰ ਸੜਦਾ ਹੋਣਾ ਪਰ ਮੈਂ ਤੇ ਠੰਡਾ, ਮੇਰੇ ਨੇੜੇ ਨਹੀਂ ਆਉਂਦੀ ਆਉਂਦਾ ਦੁੱਖ, ਕਿਉਂਕਿ ਮੈਂ ਸਰੀਰ ਨਹੀਂ, ਸਰੀਰ ਦੇ ਨੇੜੇ ਦੁੱਖ ਆਉਂਦਾ, ਮੈਂ ਸਰੀਰ ਹੈ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਿ ਸਰੀਰ ਆ, ਦੱਸੋ ਆਪਾਂ ਸਰੀਰ ਆ, ਸਰੀਰ ਤੇ ਦੱਸੋ ਫਿਰ ਉਹ ਵੀ ਸਰੀਰ ਦੀ ਫੋਟੋ ਵੇਖੋ ਆਪਣੀ, ਪੰਜ ਮਹੀਨਿਆਂ ਦੇ ਬੱਚੇ ਦੀ ਫੋਟੋ ਵੇਖੋ ਉਵੇਂ ਤੂੰ, ਫਿਰ 10 ਸਾਲ ਦੀ ਫੋਟੋ ਵੇਖ ਆਪਣੀ ਉਵੇਂ, ਉਹ ਤੇ ਕਦੋਂ ਦਾ ਮਰ ਮੁੱਕ ਗਿਆ ਜਿਹੜਾ 10 ਸਾਲ ਦਾ ਸੀ, 5 ਸਾਲ ਵਾਲਾ ਕਿੱਥੇ ਹੈ, 10 ਸਾਲ ਵਾਲਾ ਉਹ ਵੇਖ ਫਿਰ ਜਵਾਨੀ ਵਾਲੀ ਫੋਟੋ ਜਦੋਂ ਐ ਪੂਰਾ ਬੜਕ ਸੀ ਤੇਰੇ ਵਿੱਚ, ਚੇਤਾ ਕਰ ਉਹ ਫੋਟੋ ਵੇਖ ਉਵੇਂ ਤੂੰ ਕਿਤੇ। ਇਹ ਤੇ ਬਦਲਦਾ ਰਹਿੰਦਾ ਹੈ, ਸਰੀਰ ਹੈ ਇਹ, ਸੈੱਲ ਨੇ ਇਹ, ਹਰ 5-7 ਸਾਲਾਂ ਵਿੱਚ ਸਾਰੇ ਹੀ ਬਦਲ ਜਾਂਦੇ ਨੇ, ਸਾਰੇ ਹੀ ਚੇਂਜ ਹੋ ਜਾਂਦੇ ਨੇ, ਏ ਟੂ ਜ਼ੈਡ ਚੇਂਜ ਹੋ ਜਾਂਦਾ ਸਾਰਾ ਕੁਝ ਬੋਡੀ ਦਾ। ਇਹ ਤੂੰ ਨਹੀਂ, ਇਹ ਤੇ ਬਦਲਦਾ ਰਹਿੰਦਾ, ਇਹ ਤੇ ਚਲੰਤੈ ਚੱਲੀ ਜਾਂਦਾ ਚੱਲੀ ਜਾਂਦਾ, ਤੂੰ ਸਰੀਰ ਨਹੀਂ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਠੀਕ ਹੈ ਦੁੱਖ ਆਏ ਹੈ ਪਰ ਸਰੀਰ ਤੱਕ ਆਏ ਹੈ, ਮੇਰੇ ਤੱਕ ਨਹੀਂ ਆਏ ਭਾਈ, ਮੇਰੇ ਤੱਕ ਨਹੀਂ ਆਏ। ਹੱਥ ਦੇ ਰੱਖੇ ਸਾਸ ਸਾਸ, ਉਹ ਪ੍ਰਤਪਾਲਣਾ ਕਰਦਾ ਭਾਈ, ਆਪਣਿਆਂ ਨੂੰ ਤੇ ਰੱਖ ਲੈਂਦਾ ਬਚਾ ਕੇ, ਭਾਵ ਕਿ ਜਿਹੜੇ ਉਹਦੇ ਬਣੇ ਹੋਏ ਐ ਉਹ ਪਰਮਾਤਮਾ ਨਾਲ ਇੰਨੇ ਕੁ ਜੁੜੇ ਹੋਏ ਹੁੰਦੇ ਐ, ਉਹ ਫਿਰ ਦੁੱਖ ਉਹਨਾਂ ਦੀ ਸੁਰਤ ਤੱਕ ਨਹੀਂ ਪਹੁੰਚਦਾ, ਉਹ ਮਸਤੀ ਰਹਿੰਦੇ ਐ ਜੀ। ਹਾਂਜੀ,
ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ,
ਆ ਸ਼ਰਤ ਹੈ ਜੀ, ਆ ਸ਼ਰਤ ਹੈ। ਤੇ ਸਾਡਾ ਚਿੱਤ ਹੋਰਾਂ ਗੱਲਾਂ 'ਚ ਲੱਗਿਆ ਹੋਇਆ, ਪਰਮਾਤਮਾ ਨਾਲ ਚਿੱਤ ਲੱਗ ਜੇ ਫਿਰ ਗੱਲ, ਧੰਨ ਹੈ ਉਹ ਮੇਰਾ ਮਿੱਤਰ ਹੈ, ਉਹ ਪਿਆਰਾ ਬਣ ਗਿਆ ਮੇਰਾ ਜਿਹੜਾ ਧੰਨ ਹੈ।
ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ,
ਉਹ ਧੰਨ ਹੈ ਆਦ ਅੰਤ, ਸ਼ੁਰੂ ਤੋਂ ਲੈ ਕੇ ਅੰਤ ਤੱਕ ਉਹੀ ਮੇਰਾ ਸਹਾਈ ਹੈ, ਉਹ ਮੇਰਾ ਮਿੱਤਰ ਬੜਾ ਕਮਾਲ। ਲਾਸਟ ਪੰਕਤੀ ਵੀ ਸੁਣ ਲਓ,
ਮਨ ਬਿਲਾਸ ਪਏ ਸਾਹਿਬ ਕੇ, ਅਚਰਜ ਦੇਖ ਬਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ।
ਕਹਿੰਦੇ ਬੜਾ ਹੀ ਮਨ ਖੁਸ਼ ਹੁੰਦਾ ਉਹਦੀ ਅਚਰਜਤਾ ਨੂੰ ਵੇਖ ਕੇ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ। ਅਚਰਜ ਦਾ ਅਰਥ ਅਚਰਜ ਹੈ, ਆ ਖੇਡ ਵੇਖ ਕੇ ਮਨ ਖੁਸ਼ ਪਤਾ ਕਿਉਂ ਹੋਈ ਜਾਂਦਾ, ਵੀ ਸਾਰੇ ਬੰਦੇ ਤੇ ਦੁਖੀ ਹੈ, ਮੈਂ ਕੰਡਿਆਂ ਤੇ ਬਹਿ ਕੇ ਵੀ ਦੁਖੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਰ ਲੋਕ ਚੰਗੇ ਭਲੇ ਬੈੱਡ ਤੇ ਵੀ ਦੁਖੀ ਹੈ, ਪਰ ਮੈਂ ਕੰਡਿਆਂ ਤੇ ਬਹਿ ਕੇ ਵੀ ਕਾਲਾ ਨਹੀਂ ਪੈਂਦਾ, ਫਿਰ ਖੁਸ਼ੀ ਹੁੰਦੀ ਅੰਦਰ ਵੇਖ ਕੇ, ਮਾਲਕਾ ਤੂੰ ਹੈ ਤੇ ਤਾਂ ਹੀ ਚੜ੍ਹਦੀ ਗੱਲ ਹੈ, ਤੇਰੇ ਨਾਲ ਜੁੜਿਆ ਹੋਇਆ ਤਾਂ ਹੀ ਆਨੰਦ ਹੈ, ਫਿਰ ਰਸ ਹੀ ਰਸ ਹੈ ਜੀ। ਇੱਕ ਵਾਰੀ ਜੁੜ ਕੇ ਵੇਖੋ ਫਿਰ ਗੱਲ ਬਣਦੀ ਹੈ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ, ਇਹ ਅਚਰਜਤਾ ਵੇਖ ਕੇ, ਇਹ ਤੇਰੀ ਵਡਿਆਈ ਵੱਖਰੀ ਖੇਡ ਵੇਖ ਕੇ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ
ਪੈਜ ਰੱਖਾਈ,
ਉਸ ਪਰਮਾਤਮਾ ਨੇ ਪੈਜ ਰੱਖਣੀ ਹੈ ਤੇਰੀ। ਤਾਂ ਕਰਕੇ ਮੈਂ ਜੋ ਬੇਨਤੀ ਕਰਦਾ ਸੀ ਕਿ ਗੁਰੂ ਜੀ ਕਿਰਪਾ ਕਰਦੇ ਆ, ਗੁਰਬਾਣੀ ਨਾਲ ਜੁੜਦੇ ਆ, ਸਾਧ ਸੰਗਤ ਵਿੱਚ ਆਉਂਦੇ ਆ, ਆਹ ਰਾਹ ਜਿਹੜਾ ਹੈ ਨਾ ਕਮਾਲ ਦਾ ਹੈ, ਜ਼ਿੰਦਗੀ ਬਦਲਦਾ, ਜ਼ਿੰਦਗੀ ਸਭ ਕੁਛ ਹੀ ਚੇਂਜ ਹੋ ਜਾਂਦਾ ਹੈ। ਇਤਿਹਾਸ ਪੜ੍ਹ ਕੇ ਵੇਖੋ, ਮਾੜੇ ਕੰਮ ਕਰਨ ਵਾਲਾ ਬਹੁਤ ਮਾੜੇ ਕੰਮ ਜ਼ਿੰਦਗੀ ਦੇ ਵਿੱਚ ਕੀਤੇ, ਖਾਈ ਪਿੰਡ ਦੇ ਰਹਿਣ ਵਾਲਾ ਪੱਟੀ ਦੇ ਇਲਾਕੇ ਦਾ ਪ੍ਰੇਮਾ ਇਤਿਹਾਸ ਚ ਆਉਂਦਾ, ਪ੍ਰੇਮੇ ਨੇ ਕਹਿੰਦੇ ਬਹੁਤ ਮਾੜੇ ਕੰਮ ਕੀਤੇ, ਪੈਸਾ ਬਹੁਤ ਜ਼ਿਆਦਾ ਸੀ ਜੀ, ਇੱਕ ਤੇ ਪੈਸਾ ਬਹੁਤ ਜ਼ਿਆਦਾ ਸੀ ਤੇ ਦੂਜੇ ਨੰਬਰ ਤੇ ਜਵਾਨੀ, ਦੋ ਚੀਜ਼ਾਂ ਆ ਜਾਣ, ਪੈਸਾ ਤੇ ਜਵਾਨੀ ਆ ਜਾਏ ਨਾ, ਪੈਸਾ ਵੀ ਹੋਵੇ ਕੋਲ ਬਹੁਤ ਤੇ ਜਵਾਨੀ ਵੀ ਆ ਜਾਏ, ਫਿਰ ਵਕਾਰਾਂ ਨੂੰ ਸੱਦਣ ਦੀ ਲੋੜ ਨਹੀਂ ਪੈਂਦੀ, ਆਪੇ ਹੀ ਆ ਜਾਂਦੇ। ਜੇ ਅਕਲ ਨਾ ਹੋਵੇ ਫਿਰ ਵਕਾਰ ਤੇ ਆਪੇ ਹੀ ਆ ਜਾਂਦਾ, ਫਿਰ ਜਵਾਨ ਹੋਵੇ ਤੇ ਨਾਲੇ ਪੈਸਾ ਹੋਵੇ ਜੇਬ 'ਚ, ਫਿਰ ਮਾੜੇ ਪਾਸੇ ਨਾ ਲੱਗੇ, ਇਹ ਬਹੁਤ ਘੱਟ ਚਾਂਸ ਹੋਏਗਾ, ਬਹੁਤ ਘੱਟ। ਫਿਰ ਬੰਦਾ ਬਦਫੈਲੀਆਂ ਵਿੱਚ ਪੈ ਜਾਂਦਾ ਹੈ, ਬਦਫੈਲੀਆਂ ਵਿੱਚ ਮਾੜੇ ਕੰਮਾਂ ਵਿੱਚ ਪੈਂਦਾ, ਜਦੋਂ ਗਲਤ ਪਾਸੇ ਪੈਂਦਾ। ਫਿਰ ਸੁਣੋ, ਕਹਿੰਦੇ ਨੇ ਕਿ ਪ੍ਰੇਮਾ ਜਿਹੜਾ ਹੈ ਨਾ, ਇਹਨੂੰ ਸਾਰੇ ਪਰਿਵਾਰ ਵਾਲੇ ਸਮਝਾਇਆ ਕਰਨੋ, ਹਟ ਜਾ ਮਾੜੇ ਕੰਮ ਕਰਨੋ, ਛੱਡ ਦੇ, ਪਰ ਸੰਗਤ ਹੋ ਗਈ ਮਾੜੀ, ਮਾੜੀ ਸੰਗਤ ਨੇ ਇਹਦਾ ਬੇੜਾ ਗਰਕ ਕਰ ਦਿੱਤਾ। ਮਾੜੀ ਸੰਗਤ ਬਹੁਤ ਖਤਰਨਾਕ ਹੈ। ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਮਾਰੀ ਮਰੋ ਕੁਸੰਗ ਕੀ, ਕਹਿੰਦੇ ਮਾਰੀ ਮੈਂ ਤਾਂ ਗਈ ਮੈਂ ਕੁਸੰਗਤ ਕੀਤੀ, ਮੈਂ ਮਾਰਿਆ ਕਿਉਂ ਗਿਆ ਮਾੜੀ ਸੰਗਤ ਕਰ, ਮਾਰੀ ਮਰੋ ਕੁਸੰਗ ਕੀ, ਕਿਲੈ ਨਿਕਟ ਜਿਉਂ ਬੇਰ, ਉਹ ਝੂਲੇ ਉਹ ਚੀਰੀ ਹੈ ਸਾਕਤ ਸੰਗ ਨਾ ਫੇਰ। ਕਹਿੰਦੇ ਸਾਕਤਾਂ ਦੀ ਸੰਗਤ ਨੇ ਮੈਨੂੰ ਮਾਰਿਆ। ਸਾਕਤ ਦਾ ਸੰਗ ਇਦਾਂ ਹੁੰਦਾ ਜੀ, ਜਰਾ ਨੋਟ ਕਰਿਓ, ਸਾਕਤ ਦਾ ਸੰਗ ਇਦਾਂ ਹੁੰਦਾ ਜਿਵੇਂ ਕੇਲੇ ਦੇ ਨੇੜੇ ਬੇਰੀ ਉੱਗ ਪਵੇ, ਕੇਲੇ ਦੇ ਨੇੜੇ ਬੇਰੀ ਉੱਗ ਪਈ, ਅਗਲਾ ਕਹਿੰਦਾ ਯਾਰ ਕੇਲਾ ਆਪਣੀ ਜਗ੍ਹਾ ਤੇ ਵਧੀ ਜਾਊ, ਬੇਰੀ ਆਪਣੀ ਜਗ੍ਹਾ ਤੇ ਵਧੀ ਜਾਊ, ਇਹਦੇ ਨਾਲ ਕੀ ਹੈ ਨੇੜੇ ਨੇੜੇ ਨਾਲ ਕੀ ਹੋ ਜਾਂਦਾ, ਪਰ ਬੇਰੀ ਵੀ ਵੱਡੀ ਹੋ ਗਈ, ਕੇਲਾ ਵੀ ਵੱਡਾ ਹੋ ਗਿਆ, ਬੇਰੀ ਜਿਹੜਾ ਕੇਲਾ ਹੈ ਉਹਨੇ ਸੋਹਣੇ ਸੋਹਣੇ ਪੱਤੇ ਕੱਢ ਲਏ ਤੇ ਬੇਰੀ ਨੇ ਤਿੱਖੇ ਤਿੱਖੇ ਕੰਡੇ ਕੱਢ ਲਏ, ਨੇੜੇ ਨੇੜੇ ਸੀ ਤੇ ਜਦੋਂ ਝੂਲਣ ਲੱਗੇ ਦੋਵੇਂ ਝੂਲਦੇ ਐ, ਉਹ ਝੂਲਣ ਦੇ ਵਿੱਚ ਉਹਦੇ ਤਿੱਖੇ ਕੰਡਿਆਂ ਨੇ ਉਹਨੂੰ ਲੀਰ ਲੀਰ ਕਰਤਾ, ਲੀਰ ਲੀਰ ਕਰ ਦਿੱਤਾ ਨਾ, ਝੂਲਦੀ ਐ ਬੇਰੀ ਤੇ ਪੱਤੇ ਚੀਰੇ ਗਏ ਕੇਲੇ ਦੇ। ਕਹਿੰਦੇ ਮਾੜਿਆਂ ਦੀ ਸੰਗਤ ਵਿੱਚ ਨਾ ਬੈਠਿਆ ਕਰ, ਕਰਨਗੇ ਮਾੜਾ ਕੰਮ ਉਹ ਛਿੱਤਰ ਤੈਨੂੰ ਪੈ ਜਾਣਗੇ। ਆਖੋ ਸਤਨਾਮ, ਹੋ ਸਕਦਾ ਹੈ, ਹੁੰਦਾ ਹੀ ਨਹੀਂ, ਕਰਤੂਤ ਕੋਈ ਕਰ ਜਾਂਦਾ, ਸਜ਼ਾ ਕਿਸੇ ਹੋਰ ਨੂੰ ਮਿਲੇ, ਮਾੜੀ ਬਹਿਣੀ ਵਿੱਚ ਇਹੀ ਕੁਝ ਹੁੰਦਾ, ਤੂੰ ਵੀ ਨਾਲ ਹੀ ਹੋਏਗਾ, ਤੂੰ ਵੀ ਵਿੱਚ ਹੀ ਹੋਏਗਾ, ਪਰ ਇਹ ਨਹੀਂ ਹੋ ਸਕਦਾ ਤੇਰੇ ਤੇ ਅਸਰ ਨਾ ਹੋਵੇ। ਮਾੜੀ ਸੰਗਤ ਵਿੱਚ ਬਵੇਗਾ ਚੀਰਿਆ ਜਾਏਗਾ, ਚੀਰਿਆ ਮਤਲਬ ਪੱਤੇ ਦਾ ਉਹ ਸੁਹੱਪਣ ਰਹਿ ਗਿਆ, ਜਿਹੜਾ ਪੱਤਾ ਇੰਨਾ ਸੋਹਣਾ ਸੀ ਉਹ ਪੱਤੇ ਦਾ ਸੁਹੱਪਣ ਰਹਿ ਗਿਆ, ਬੜਾ ਸੋਹਣਾ ਹੈ ਤੂੰ, ਪਰ ਮਾੜੀ ਸੰਗਤ ਨੇ ਤੈਨੂੰ ਸੋਹਣਾ ਨਹੀਂ ਰਹਿਣ ਦੇਣਾ, ਯਾਰ ਬੇਲੀ ਜਿਹੜੇ ਤੇਰੇ ਛਕਣ ਛਕਾਉਣ ਵਾਲੇ, ਫਿਰ ਤੁਹਾਨੂੰ ਪਤਾ ਹੀ ਹੈ ਜੀ ਉਹ ਗੱਲਾਂ ਪਤਾ ਫਿਰ ਕਿੱਦਾਂ ਦੀਆਂ ਕਰਦੇ ਹੁੰਦੇ ਆ, ਵੇਖੋ ਧਿਆਨ ਨਾਲ ਸੁਣੋ, ਪ੍ਰੇਮਿਆ ਉਹ ਤੂੰ ਤੇ ਦਿਲ ਬਾਹਲਾ ਤਕੜਾ ਤੇਰਾ, ਬੜਾ ਤਕੜਾ ਦਿਲ ਹੈ ਜੀ, ਤੂੰ ਤੇ ਖਵਾਂਦਾ ਪਿਆਂਦਾ ਤੇ ਪਰਵਾਹ ਨਹੀਂ ਜੀ ਕਰਦਾ, 500 ਦਾ ਨੋਟ ਉਹਦੀ ਕੱਢ ਕੇ ਫੜਾਏ, ਬੰਦਾ ਬੰਦਲੇਰੀ ਬਹੁਤ ਲੈ, ਇਹਨੂੰ ਦਲੇਰੀ ਸਮਝੀ ਬੈਠੀ, ਅਗਲੇ ਸਾਨੂੰ ਫੂਕ ਛਕਾਈ ਜਾਂਦੇ ਐ, ਆਪਣੇ ਵਰਗੇ ਛਕੀ ਜਾਂਦੇ ਐ, ਤੇ ਚੱਲ ਫਿਰ ਪਟਿਆਲੇ ਚੱਲੀਏ, ਚੱਲ ਗੱਡੀ ਵੀ ਤੇਰੀ, ਤੇਲ ਵੀ ਤੇਰਾ, ਬੋਤਲ ਵੀ ਤੇਰੀ, ਸਿਨੇਮੇ ਦੀਆਂ ਟਿਕਟਾਂ ਵੀ ਤੇਰੀਆਂ, ਲੈ ਤੈਨੂੰ ਪਤਾ ਹੀ ਨਹੀਂ ਲੱਗਿਆ, ਤੈਨੂੰ ਐਵੇਂ ਦਲੇਰ ਬਣਾ ਕੇ, ਅਗੇ ਦਲੇਰ ਬਹੁਤ, ਆਹੀ ਕੁਛ ਹੋਇਆ ਵੀ ਏਦਾਂ ਕਰਦੇ ਨੇ ਯਾਰ ਮੇਰੇ, ਵੀ ਤੂੰ ਬੜਾ ਤਕੜਾ ਯਾਰ, ਇਹ ਨਹੀਂ ਪਰਵਾਹ ਮੰਨਦਾ, ਇਹਦੇ ਉਹਦੀ ਬੋਤਲ ਲਿਆ, ਫਿਰ ਆਪਣੇ ਵਰਗਾ ਫੂਕ ਛੱਕ ਕੇ ਕਹਿੰਦਾ ਚੱਕ 100 ਰੁਪਏ ਲਿਆ, ਆਪਣੀ ਹੋ ਜਾਂਦਾ। ਤੁਸੀਂ ਵੇਖੋ ਇਹ ਮਾੜੀ ਸੰਗਤ, ਤੇ ਮਾਂ ਪਿਓ ਤੁਹਾਡੇ, ਤੁਹਾਡੇ ਮਾਂ ਪਿਓ ਹੈ ਉਹ ਕਹਿੰਦੇ ਨਾ ਮੁੰਡਿਆ ਇੱਦਾਂ ਨਾ ਕਰਿਆ ਕਰ, ਤੇ ਅੱਜ ਕੱਲ੍ਹ ਦੇ ਨੌਜਵਾਨ ਕੀ ਕਹਿੰਦੇ ਹੈ, ਨਾ ਮੇਰੇ ਯਾਰਾਂ ਨੂੰ ਮਾੜਾ ਨਾ ਬੋਲੀ ਬੁੜੀਏ, ਤੂੰ ਤੈਨੂੰ ਕੀ ਪਤਾ ਮੇਰੇ ਯਾਰਾਂ ਦਾ, ਲੈ ਵੇਖੋ ਮਾਂ ਆਪਣੀ ਹੈ, ਮਾਂ ਬਗਾਨੀ ਲੱਗਦੀ ਹੈ, ਜਿਹੜੇ ਬਗਾਨੇ ਨੇ ਉਹ ਆਪਣੇ ਲੱਗਦੇ, ਇਹਨੂੰ ਮਹਾਰਜ ਕਹਿੰਦੇ ਹੈ। ਗੁਰੂ ਜੀ ਦਾ ਜਿਹੜਾ ਇਹ ਬਚਨ ਹੈ ਨਾ ਕਿ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪੋਏ ਵਿੱਚ ਆਏ, ਇੱਥੇ ਕਹਿੰਦੇ ਆਪਣਾ ਪਰਾਇਆ ਨਾ ਪਛਾਣ, ਖਸਮੋਂ ਤੱਕੇ ਆਪਣੇ ਪਰਾਏ ਦੀ ਪਛਾਣ ਹੀ ਨਹੀਂ, ਜਿਹੜੇ ਤੇਰੇ ਆਪਣੇ ਨੇ, ਤੇਰੀ ਜੇਬ ਬਚਾਉਣੀ ਚਾਹੁੰਦੇ ਐ, ਤੇਰਾ ਪੈਸਾ ਬਚਾਉਣਾ ਚਾਹੁੰਦੇ ਐ, ਉਹ ਤੈਨੂੰ ਪਰਾਏ ਲੱਗਦੇ ਐ, ਤੇ ਜਿਹੜੇ ਪਰਾਏ ਨੇ, ਜਿਹੜੇ ਤੇਰੀ ਜੇਬ ਵੱਲ ਜਿਨ੍ਹਾਂ ਦੀ ਨਿਗਾਹ ਹੈ ਉਹ ਤੈਨੂੰ ਆਪਣੇ ਲੱਗਦੇ ਐ, ਉਹ ਤੈਨੂੰ ਆਪਣੇ ਲੱਗਦੇ ਐ, ਪਰਾਏ ਤੈਨੂੰ ਆਪਣੇ ਲੱਗਦੇ ਐ, ਜਿਹੜੇ ਤੇਰਾ ਫਾਇਦਾ ਸੋਚਦੇ ਐ ਉਹ ਤੈਨੂੰ ਬਗਾਨੇ ਲੱਗਦੇ ਐ। ਮਾਰ ਕਹਿੰਦੇ ਸ਼ਰਾਬ ਪੀਣ ਵਾਲਿਆਂ ਦਾ ਆਹ ਹਾਲ ਹੁੰਦਾ, ਇਹਨਾਂ ਨੂੰ ਬਗਾਨੇ ਆਪਣੇ ਲੱਗਣਗੇ, ਆਪਣੇ ਬਗਾਨੇ ਲੱਗਣਗੇ। ਪ੍ਰੇਮੇ ਨਾਲ ਵੀ ਇਦਾਂ ਹੀ ਹੋਈ ਜੀ, ਸਾਰੇ ਯਾਰਾਂ ਬੇਲੀਆਂ ਨੇ ਹੋਰ ਛੱਕ ਲੈ, ਹੋਰ ਛੱਕ ਲੈ, ਲਓ ਜੀ ਸ਼ਰਾਬਾਂ ਦੇ ਵਿੱਚ ਐਸਾ ਗਰਕ ਹੋਇਆ, ਤੇ ਤੁਹਾਨੂੰ ਪਤਾ ਹੀ ਹੈ ਵੀ ਇਹੋ ਜਿਹੇ ਕੰਮ ਕਰਨ ਵਾਲਿਆਂ ਨੂੰ ਫਿਰ ਰੋਗ ਵੀ ਭੈੜੇ ਹੀ ਲੱਗਦੇ ਹੁੰਦੇ, ਜਦੋਂ ਬਦਫੈਲੀਆਂ ਕਰਨੀਆਂ ਨੇ ਫਿਰ ਰੋਗ ਭੈੜੇ, ਅੱਜ ਕੱਲ੍ਹ ਵੀ ਇਦਾਂ ਦੇ ਰੋਗ ਲਵਾ ਲੈਂਦੇ ਆ ਜੀ ਕਈ ਬਦਫੈਲੀਆਂ ਕਰਨ ਵਾਲੇ, ਜਿਨ੍ਹਾਂ ਦਾ ਅਜੇ ਤੱਕ ਡਾਕਟਰਾਂ ਕੋਲ ਇਲਾਜ ਨਹੀਂ ਆਇਆ। ਇਦਾਂ ਦੇ ਰੋਗ ਲਵਾ ਲੈਂਦੇ ਆ ਸਰੀਰ ਨੂੰ ਮਾੜੇ ਕੰਮ ਕਰਦੇ ਰਹੇ ਫਿਰ ਪੜੋ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ
ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਮਨ ਅੰਧੇ ਕੋ ਮਿਲੇ ਸਜਾਏ ਵੈਦ ਨਾ ਖੋਲੇ ਦਾਰੂ ਲਾਏ
ਇਹੋ ਜਿਹੇ ਰੋਗ ਲੱਗਦੇ ਆ ਕਹਿੰਦੇ ਫਿਰ ਵੈਦ ਹੱਥ ਖੜੇ ਕਰ ਦਿੰਦੇ ਆ ਵੀ ਇਹਦਾ ਇਲਾਜ ਨਹੀਂ ਅਸੀਂ ਕਰ ਸਕਦੇ ਡਾਕਟਰ ਨਹੀਂ ਇਲਾਜ ਕਰ ਸਕਦੇ ਜੀ ਜਿਹੜੇ ਬੰਦੇ ਨੇ ਰੱਬ ਨੂੰ ਭੁੱਲ ਕੇ ਗਲਤੀਆਂ ਬਦਫੈਲੀਆਂ ਕੀਤੀਆਂ ਨੇ ਉਹਦਾ ਇਲਾਜ ਕਿਤੇ ਨਹੀਂ ਹੁੰਦਾ ਫਿਰ ਲਓ ਹੁਣ ਸੁਣੋ ਕਹਿੰਦੇ ਪ੍ਰੇਮੇ ਕੋੜੀ ਨੂੰ ਇੱਕ ਦਿਨ ਨਾ ਉਹ ਪ੍ਰੇਮਾ ਬੜਾ ਪਿਆਰਾ ਬੱਚਾ ਸੀ ਮਾਂ ਪਿਓ ਦਾ ਮਾੜੀ ਸੰਗਤ ਕਰਕੇ ਅਮੀਰ ਮਾਂ ਪਿਓ ਦਾ ਪੁੱਤ ਐਸਾ ਵਿਗੜਿਆ ਤੇ ਲਓ ਇੱਕ ਦਿਨ ਆਪਣੇ ਘਰ ਸੁੱਤਾ ਪਿਆ ਸੁੱਤੇ ਪਏ ਨੂੰ ਸਵੇਰ ਨੂੰ ਜਿਵੇਂ ਫੁੱਟ ਪਾਟ ਜਾਂਦੀ ਹੈ ਨਾ ਸੌਣ ਭਾਦਰੋਂ ਵਿੱਚ ਜ਼ਿਆਦਾ ਪੱਕ ਜਾਂਦੀ ਹੈ ਤੇ ਪਾਟ ਹੀ ਜਾਂਦੀ ਹੈ ਇਦਾਂ ਹੀ ਸਾਰਾ ਸਰੀਰ ਪਾਟ ਗਿਆ ਜੀ ਸਾਰਾ ਹੱਦ ਹੋ ਗਈ ਇੰਨੀ ਬਦਬੂ ਆਵੇ ਕੋਲ ਤੇ ਵੈਦ ਸੱਦਿਆ ਵੈਦ ਨੇ ਇਦਾਂ ਹੱਥ ਹਿਸਾਬ ਕਿਤਾਬ ਲਾ ਕੇ ਕਹਿੰਦਾ ਇਹਨੂੰ ਉਹ ਕੋੜ ਹੈ ਇਹਦੀ ਹਵਾ ਵੀ ਕਿਸੇ ਨੂੰ ਲੱਗੇਗੀ ਉਹ ਵੀ ਕੋਹੜੀ ਹੋ ਜਾਏਗਾ ਇਹਨੂੰ ਕੱਢੋ ਛੇਤੀ ਛੇਤੀ ਇਲਾਜ ਮਾਂ ਪਿਓ ਕਹਿੰਦੇ ਇਹਦਾ ਇਲਾਜ ਨਾ 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 ਇਹਦਾ ਕੋਈ ਇਲਾਜ ਨਹੀਂ ਤਰਲੇ ਬੜੇ ਕੀਤੇ ਮਾਂ ਪਿਓ ਨੇ ਕਹਿੰਦੇ ਇਹਦਾ ਕੋਈ ਇਲਾਜ ਨਹੀਂ ਜੀ ਇਹਨੂੰ ਛੇਤੀ ਤੋਂ ਛੇਤੀ ਕੱਢੋ ਫਿਰ ਆਂਢੀ ਗੁਆਂਢੀ ਵੀ ਆ ਕੇ ਕਹਿੰਦੇ ਬਿਮਾਰ ਕਰੋਗੇ ਸਾਰਿਆਂ ਨੂੰ ਕੱਢੋ ਇਹਨੂੰ ਬਾਹਰ ਜਿਵੇਂ ਲਾਸ਼ ਨਹੀਂ ਚੁੱਕਦੇ ਲਾਸ਼ ਚਾਦਰ ਸਣੀ ਚੁੱਕ ਲੈਂਦੇ ਕੰਨੀਆਂ ਚਾਦਰ ਦੀਆਂ ਫੜ ਕੇ ਚੁੱਕ ਲੈਂਦੇ ਆਪਾਂ ਲਾਸ਼ ਏਦਾਂ ਕੰਨੀਆਂ ਤੋਂ ਹੀ ਫੜਿਆ ਹੱਥ ਨਹੀਂ ਲਾਇਆ ਕਿਸੇ ਨੇ ਉਹਨੂੰ ਠਾਇਆ ਨਹੀਂ ਕੰਨੀਆਂ ਤੋਂ ਹੀ ਫੜ ਕੇ ਲੈ ਕੇ ਗਏ ਪਿੰਡ ਦੇ ਬਾਹਰ ਬਾਹਰ ਦੂਰ ਰਾਹ ਦੇ ਉੱਤੇ ਛੱਪਰੀ ਬਣਾਈ ਛੱਪਰੀ ਵਿੱਚ ਰੱਖਤਾ ਠੂਠਾ ਇੱਕ ਉਹਦੇ ਕੋਲ ਰੱਖ ਦਿੱਤਾ ਬਸ ਜਦੋਂ ਸਵੇਰੇ ਸ਼ਾਮ ਰੋਟੀ ਪਾਣੀ ਜੋ ਵੀ ਖੀਰ ਦੁੱਧ ਜੋ ਵੀ ਉਹਦੇ 'ਚ ਠੂਠੇ 'ਚ ਪਾਉਂਦੇ ਸੀ ਕਹਿੰਦੇ ਇੱਦਾਂ ਖਾਂਦਾ ਸੀ ਜਿਵੇਂ ਕੁੱਤਾ ਖਾਂਦਾ ਮੂੰਹ ਪਾ ਕੇ ਹੱਥ ਤੇ ਕੰਮ ਹੀ ਨਹੀਂ ਸੀ ਕਰਦੇ ਗਲ ਗਿਆ ਗਲ ਗਿਆ ਜੀ ਪੂਰੀ ਤਰ੍ਹਾਂ ਗਲ ਗਿਆ ਮਾੜੇ ਕੰਮ ਕਰਨ ਕਰਕੇ ਆਹ ਹਾਲ ਹੋ ਗਿਆ ਮਾੜੀ ਸੰਗਤ ਨੇ ਬੇੜਾ ਗਰਕ ਕਰ ਦਿੱਤਾ ਕੱਖ ਨਹੀਂ ਰਿਹਾ ਹੁਣ ਮਹੀਨਾ ਲੰਘਿਆ ਦੋ ਮਹੀਨੇ ਛੇ ਮਹੀਨੇ ਸਾਲ ਲੰਘਿਆ ਵਿਲਕਦਾ ਹੈ ਬਹੁਤ ਬੜਾ ਹੀ ਰੋਇਆ ਕਰੇ ਪਰ ਕੀਤਾ ਕੀ ਜਾਏ ਗੁਰੂ ਜੀ ਦਾ ਬਚਨ ਹੀ ਹੈ ਜਿਹਾ ਬੀਜੈ ਸੋ ਲੁੜੈ ਕਰਮਾ ਸੰਧਦਾ ਖੇਤ ਪੜ੍ਹਦੇ ਹੀ ਅੱਗੇ ਵੀ
ਜੈਸਾ ਬੀਜੇਗਾ ਵੱਡੇਗਾ ਬਣਾ ਮੇਰਿਆ ਓਏ ਫਲ ਤੇਰੇ ਕਰਮਾਂ ਦਾ ਬੀਜੇਗਾ ਵੱਡੇਗਾ ਬਣਾ ਮੇਰਿਆ ਫਲ ਤੇਰੇ ਕਰਮਾਂ ਦਾ ਬੀਜੇਗਾ ਵੱਡੇਗਾ ਬਣਾ ਮੇਰਿਆ ਫਲ ਤੇਰੇ ਕਰਮਾਂ ਦਾ ਜੈਸਾ ਬੀਜੇਗਾ ਵੱਡੇਗਾ ਬਣਾ ਮੇਰਿਆ ਹੀ ਫਲ ਤੇਰੇ ਐਸਾ ਬੀਜੇਗਾ ਵੱਡੇਗਾ ਮਨ ਮੇਰਿਆ ਫਲ ਤੇਰੇ ਕਰਮਾਂ ਦਾ ਜੈਸਾ ਬੀਜੇਗਾ ਵੱਡੇਗਾ ਮਨ ਮੇਰਿਆ ਫਲ ਤੇਰੇ ਕਰਮਾਂ ਦਾ ਐਸਾ ਬੀਜੇਗਾ ਵੱਡੇਗਾ ਮਨ ਉਹ ਵੱਡੇਗਾ ਮਨ ਮੇਰਿਆ ਫਲ ਤੇਰੇ ਕਰਮਾਂ ਐਸਾ ਬੀਜੇਗਾ ਵੱਡੇਗਾ ਬਣਾ ਮੇਰਿਆ ਹਰ ਤੇਰੇ ਕਰਮਾਂ ਦਾ ਐਸਾ ਬੀਜੇਗਾ ਵੱਡੇਗਾ ਬਣਾ ਮੇਰਿਆ ਹੀ ਫਲ ਤੇਰੇ ਜੈਸਾ ਬੀਜੇਗਾ ਵੱਡੇਗਾ ਬਣਾ ਮੇਰਿਆ ਹੀ ਫਲ
ਬੜੋ ਬੜੋ ਸਾਰੇ ਬੋਲੋ ਬਈ
ਬੀਜੇਗਾ ਵੱਡੇਗਾ ਬਣਾ ਬੋਲੋ ਫਲ ਤੇਰੇ
ਪੜੋ ਪੜੋ ਬਈ ਕਹਿੰਦੇ ਐਸਾ ਰੋਗ ਲੱਗਿਆ ਕੋੜ ਦਾ ਕੋਈ ਫਰਕ ਹੀ ਨਾ ਪਏ ਉਸ ਵੇਲੇ ਫਿਰ ਸਾਲ ਲੰਘ ਗਿਆ ਜੀ ਰੋਂਦੇ ਵਿਲਕਦੇ ਨੂੰ ਹੁਣ ਤੇ ਕਈ ਵਾਰੀ ਘਰ ਵਾਲੇ ਵੀ ਰੋਟੀ ਕਦੀ ਰੱਖਾਏ ਕਦੇ ਨਹੀਂ ਕਦੇ ਦੁੱਧ ਉੱਥੇ ਪਾਏ ਕਦੇ ਨਹੀਂ ਇੰਨੀ ਬਦਬੂ ਆਉਂਦੀ ਹੈ ਕੋਲ ਖੜਿਆ ਨਹੀਂ ਜਾਂਦਾ ਇੰਨੀ ਬਦਬੂ ਮਾੜੀ ਸੰਗਤ ਨੇ ਵੇਖੋ ਕਿੱਥੇ ਪਹੁੰਚਾਇਆ ਮਾੜੀ ਸੰਗਤ ਦਾ ਫਲ ਹੈ ਜੀ ਰਿਜ਼ਲਟ ਹੈ ਨਤੀਜਾ ਹੈ ਆਪ ਵੇਖੋ ਕਿੱਥੇ ਪਹੁੰਚਾਇਆ ਸੰਗਤ ਗੁਰੂ ਅਮਰਦਾਸ ਜੀ ਦੇ ਕੋਲ ਜਾ ਰਹੀ ਸੀ ਗੋਇੰਦਵਾਲ ਸਾਹਿਬ ਜਾਣ ਵਾਲੀ ਸੰਗਤ ਸ਼ਬਦ ਪੜ੍ਹਦੀ ਜਾਵੇ ਜੋਤੀਆਂ ਦੇ ਵਿੱਚ ਸ਼ਬਦ ਪੜ੍ਹਦੇ ਹੁੰਦੇ ਸੀ ਜੀ ਅੱਜ ਕੱਲ੍ਹ ਤੇ ਘਟ ਗਿਆ ਪਹਿਲਾਂ ਸ਼ਬਦ ਪੜ੍ਹਦੇ ਜੋਤੀਆਂ 'ਚ ਟਰਾਲੀਆਂ 'ਚ ਜਾਓ ਸੰਗਤ ਕਰੋ ਜਦੋਂ ਵੀ ਜਾਣਾ ਆਪਾਂ ਬਾਣੀ ਪੜ੍ਹਦੇ ਜਾਓ ਬਾਣੀ ਪੜ੍ਹਦੇ ਆਓ ਬਾਣੀ ਪੜ੍ਹਦੇ ਜਾਓ ਉਹ ਹੁਣ ਵਿਆਹ ਵੀ ਗੁਰਮਤ ਸਮਾਗਮ ਬਣ ਰਾਹ ਵੀ ਸਾਡਾ ਰਾਹ 'ਚ ਜਾਂਦਿਆਂ ਆਉਂਦਿਆਂ ਵੀ ਸਾਡਾ ਇਦਾਂ ਹੀ ਹੋ ਅੱਜ ਸਾਡੇ ਉੱਥੇ ਇੱਕ ਆਨੰਦ ਕਾਰਜ ਸੀ ਬਾਹਰੋਂ ਆਇਆ ਸੱਜਣ ਕੈਨੇਡਾ ਤੋਂ ਤੇ ਇੰਨਾ ਵਧੀਆ ਲੱਗ ਰਿਹਾ ਸੀ ਮਾਹੌਲ ਦਰਬਾਰ ਸਾਹਿਬ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਇੱਕ ਘੰਟਾ ਕੀਰਤਨ ਜਦੋਂ ਹੋਇਆ ਨਾ ਆਨੰਦ ਕਾਰਜ ਹੋਏ ਤੇ ਸਾਰੇ ਹੀ ਬੈਠੇ ਸੀ ਦਰਬਾਰ 'ਚ ਬੜਾ ਹੀ ਚੰਗਾ ਲੱਗ ਰਿਹਾ ਸੀ ਐਂ ਲੱਗਦਾ ਸੀ ਵੀ ਗੁਰਮਤ ਸਮਾਗਮ ਹੀ ਹੈ ਕੀਰਤਨ ਵੀ ਹੋ ਰਿਹਾ ਹੈ ਚਿੱਟੇ ਜਿਹੇ ਵਸਤਰ ਪਾਏ ਸੀ ਉਹਨਾਂ ਨੇ ਜੋੜੀ ਨੇ ਵੀ ਇਦਾਂ ਦੇ ਵਧੀਆ ਹੀ ਲੱਗ ਰਹੇ ਸੀ ਨੀਲੀ ਦਸਤਾਰ ਬੰਨੀ ਹੋਈ ਸੀ ਬੱਚੀ ਭੈਣ ਵੀ ਦਸਤਾਰ ਹੀ ਸੀ ਤੇ ਇੰਨੇ ਵਧੀਆ ਲੱਗ ਰਹੇ ਸੀ ਉਹ ਵੇਖ ਵੇਖ ਕੇ ਚੰਗਾ ਲੱਗਦਾ ਸੀ ਇਦਾਂ ਸਾਰੇ ਹੁਣ ਸਾਦਗੀ ਦੇ ਨਾਲ ਕਿੰਨੀ ਵਧੀਆ ਲੱਗੇਗਾ ਕਿੱਡੇ ਕਿੱਡੇ ਵੱਡੇ ਖਰਚੇ ਕਿੱਡੇ ਕਿੱਡੇ ਦਿਖਾਵੇ ਕਿੱਡਾ ਪਖੰਡ ਕਰਦੇ ਆ ਫੁਕਰੇ ਬਣੇ ਫਿਰਦੇ ਆ ਆਪਾਂ ਦੁਨੀਆ ਵੇਖੇ ਬੱਲੇ ਬੱਲੇ ਭਾਵੇਂ ਅੱਡੀਆਂ ਚੁੱਕ ਚੁੱਕ ਕੇ ਫਾਹ ਲੈਂਦੇ ਆ ਪਿਆਰੇ ਦਿਖਾਵਿਆਂ ਦੇ ਵਿੱਚ ਬਹੁਤ ਲੋਕੀ ਰਗੜੇ ਗਏ ਆ ਧਿਆਨ ਨਾਲ ਸੁਣਿਓ ਦਿਖਾਵਿਆਂ ਦੇ ਵਿੱਚ ਬਹੁਤ ਰਗੜੇ ਗਏ ਆ ਆਪਾਂ ਬੜਾ ਹੀ ਨੁਕਸਾਨ ਅਸੀਂ ਆਪਣਾ ਕਰਵਾ ਲਿਆ ਇਹਨਾਂ ਗੱਲਾਂ 'ਚ ਪੈ ਗਏ ਜਿੰਨੇ ਸਾਦੇ ਹੋ ਸਕਦੇ ਆ ਜਿੰਨਾ ਸੋਹਣਾ ਹੋ ਸਕਦਾ ਕਰੋ ਆਉਂਦਿਆਂ ਜਾਂਦਿਆਂ ਸਤਸੰਗ ਕਰੋ ਬਾਣੀ ਪੜ੍ਹੋ ਹਰ ਵੇਲੇ ਸਤਸੰਗ ਵਾਲਾ ਮਾਹੌਲ ਹੋਵੇ ਵਿਆਹ ਵੀ ਇਦਾਂ ਹੋਵੇ ਵੀ ਸਤਸੰਗ ਵਾਲਾ ਹੀ ਮਾਹੌਲ ਹੋਵੇ ਪੈਲਸਾਂ ਦੇ ਵਿੱਚ ਆਪਾਂ ਵੇਖਦੇ ਹਾਂ ਕਈ ਕਈ ਘੰਟੇ ਬਹਿੰਦੇ ਨੇ ਨੱਚਦੇ ਨੇ ਟੱਪਦੇ ਨੇ ਆਰਕੈਸਟਰਾ ਲੱਗਦੀਆਂ ਨੇ ਭੁੜਕਦੇ ਰਹਿੰਦੇ ਆ ਗੋਲੀਆਂ ਚਲਾਉਂਦੇ ਆ ਤੇ ਆਨੰਦ ਕਾਰਜਾਂ ਵਾਲੇ ਵੇਲੇ ਤੇ ਪਹਿਲਾਂ ਤੇ ਪਹੁੰਚਦੀ 2 ਵਜੇ ਦੁਪਹਿਰੇ ਇਹ ਥੋੜਾ ਵੀ 10 ਵਜੇ ਪਹੁੰਚ ਜਾਣਗੇ ਵੇਲੇ ਹੋ ਕੇ ਆਨੰਦ ਕਾਰਜਾਂ ਤੇ ਪਹੁੰਚਦੇ ਵੀ 2 ਵਜੇ ਐ ਤੇ ਐਦਾਂ ਫਿਰ ਚੁਟਕੀ ਮਾਰਦੇ ਬਾਬਾ ਮਿੰਟ 5 ਲਾਈ ਬਾਬਾ ਵਾਲਾ ਟਾਈਮ ਨਹੀਂ ਛੇਤੀ ਛੇਤੀ ਜਾਣਾ ਤੇ ਉਹ ਵੀ ਫਿਰ ਆਪਾਂ ਵੀ ਫਿਰ ਉਹ ਜੀ ਸਾਡੇ ਵਾਲੇ ਫਟਾਫਟ ਚਲੋ ਜੀ ਫਿਰ ਹੋ ਗਏ ਆਨੰਦ ਕਾਰਜ ਰਮਾਲਾ ਚੜਾਓ ਜੀ ਗ੍ਰੰਥੀ ਸਿੰਘ ਨੂੰ ਕਹੋ ਐਦਾਂ ਕਹਿਣਗੇ ਗ੍ਰੰਥੀ ਸਿੰਘ ਨੂੰ ਕਹੋ ਵੀ ਅਰਦਾਸ ਕਰੇ ਕਿ ਵੀ ਸਾਡੇ ਰਹਿੰਦੇ ਕਾਰਜ ਗੁਰੂ ਅੰਗ ਸੰਗ ਵਰਤ ਕੇ ਕਰਾਵੇ ਤਾਂ ਹੀ ਰਮਾਲਾ ਦਿੰਦੇ ਇਦਾਂ ਹੀ ਹੁੰਦਾ ਨਾ ਰਮਾਲਾ ਕੜਾ ਪ੍ਰਸ਼ਾਦ ਆਪਾਂ ਸਾਰਾ ਕੁਝ ਤਾਂ ਹੀ ਕਰਦੇ ਆ ਵੀ ਸਾਡੇ ਰਹਿੰਦੇ ਕਾਰਜ ਅੰਗ ਸੰਗ ਵਰਤ ਕੇ ਸੰਪੂਰਨ ਕਰਾਵੇ ਗੁਰੂ ਜੀ ਸਾਡੇ ਤੇ ਕਿਰਪਾ ਰੱਖੇ ਕਾਰਜ ਕਰਨੇ ਕਿਹੜੇ ਨੇ ਜੇ ਗੁਰੂ ਜੀ ਪੁੱਛ ਲੈਣ ਵੀ ਹੁਣ ਐਂ ਦੱਸ ਵੀ ਚੱਲ ਮੈਨੂੰ ਅਰਦਾਸ ਤੇ ਕਰ ਚੱਲਿਆ ਵੀ ਮੇਰੇ ਕਾਰਜ ਰਾਸ ਕਰਿਓ ਵੀ ਹੁਣ ਇਹ ਦੱਸ ਵੀ ਇੱਥੋਂ ਨਿਕਲ ਕੇ ਫਿਰ ਕਰੇਗਾ ਕਾਰਜ ਕਿਹੜੇ ਵੀ ਤੂੰ ਤੇ ਪੈਲਸ ਦੇ ਵਿੱਚ ਬੋਤਲਾਂ ਤੇ ਐ ਲੈਣ ਚ ਚਿਣ ਕੇ ਆਏ ਹੋ ਤੁਸੀਂ ਇੱਥੇ ਬਹਿਰੇ ਕਹਿੰਦੇ ਆ ਆ ਜਾਓ ਜੀ ਛੇਤੀ ਤਿਆਰੀ ਕੀਤੀ ਪਈ ਐ ਸਾਰੀ ਆ ਜਾਓ ਆ ਮੁਰਗੇ ਵੀ ਰੈਡੀ ਨੇ ਕਲੇਜੀਆਂ ਵੀ ਰੈਡੀ ਨੇ ਤੇ ਆ ਸ਼ਰਾਬ ਦੇ ਡੱਟ ਖੋਲੇ ਪਏ ਐ ਐ ਬਰਫ਼ ਵੀ ਪਈ ਐ ਗਲਾਸ ਸਭ ਕੁਝ ਰੈਡੀ ਪਿਆ ਆਰਕੈਸਟਰਾ ਕਹਿੰਦੀਆਂ ਨੇ ਅਸੀਂ ਸਟੇਜ ਤੇ ਤਿਆਰ ਬੈਠੀਆਂ ਡੀਜੇ ਚੱਲਣ ਲੱਗ ਪਿਆ ਸਾਡੇ ਠੁਮਕੇ ਵੀ ਤਿਆਰ ਨੇ ਆ ਜਾਓ ਬਹਿ ਜਾਓ ਸਾਰੇ ਆਓ ਤਿਆਰੀ ਕਰੀ ਬੈਠੇ ਤਿਆਰੀ ਸਾਰੀ ਅੱਛਾ ਸੁਣਿਓ ਗੁਰਦੁਆਰੇ ਕਹਿੰਦੇ ਆ ਮਹਾਰਾਜ ਕਿਰਪਾ ਕਰੋ ਇਹਦੇ ਸੇਵਕ ਦੇ ਰਹਿੰਦੇ ਕਾਰਜ ਅੰਗ ਸੰਗ ਕੀ ਅਸੀਂ ਚਾਹਾਂਗੇ ਉਸ ਵੇਲੇ ਵੀ ਗੁਰੂ ਗੋਬਿੰਦ ਸਿੰਘ ਸਾਡੇ ਨਾਲ ਪੈਲਸ ਵਿੱਚ ਚੱਲਣ ਚਾਹਾਂਗੇ ਅਸੀਂ ਉਸ ਵੇਲੇ ਤੇ ਜੇ ਨਾਲ ਆ ਗਏ ਫਿਰ ਮੰਨ ਲਓ ਵੀ ਜੇ ਤੇਰੇ ਨਾਲ ਹੀ ਆ ਜਾਣ ਮੰਨ ਲਓ ਕਰ ਦਿੱਤੀ ਅਰਦਾਸ ਵੀ ਗੁਰੂ ਜੀ ਤੇਰੇ ਨਾਲ ਹੀ ਆ ਜਾਣ ਵੀ ਚੱਲ ਸਿੱਖਾ ਚੱਲ ਵੀ ਸ਼ਾਬਾਸ਼ ਲੈ ਤੂੰ ਬਾਹਲਾ ਹੀ ਮੈਂ ਖੁਸ਼ ਹਾਂ ਤੇਰੇ ਤੇ ਪ੍ਰਗਟ ਹੀ ਹੋ ਜਾਣ ਜੇ ਮੰਨ ਲਓ ਜਿਵੇਂ ਅੱਜ ਕੱਲ ਗੱਲਾਂ ਕਰਦੇ ਆ ਵੀ ਆ ਹੀ ਜਾਣ ਇਹੀ ਆ ਜਾਣ ਵੀ ਐਦਾਂ ਤੇਰੇ ਮੋਢੇ ਤੇ ਪਾ ਲੈਣ ਹੱਥ ਵੀ ਚੱਲ ਸਿੱਖਾ ਲੈ ਅੱਜ ਤੇਰੇ ਨਾਲ ਹੀ ਚੱਲੀਏ ਤੇ ਜਦੋਂ ਪੈਲੇ ਜਾ ਕੇ ਵੇਖਣਗੇ ਕਹਿਣਗੇ ਆ ਤੇਰੇ ਕਾਰਜ ਮੈਨੂੰ ਲੱਗਦਾ ਛੇਤਰ ਲਾ ਲੈਣਗੇ ਵੀ ਆਹ ਕਾਰਜ ਨੇ ਤੇਰੇ ਇਹਦੀਆਂ ਅਰਦਾਸਾਂ ਕਰਦਾ ਤੂੰ ਵੀ ਬੜਾ ਤੂੰ ਨਾਮ ਜਪਣਾ ਜਾ ਕੇ ਬੜਾ ਤੂੰ ਪਾਠ ਕਰਨਾ ਬੜੇ ਸੋਹਣੇ ਕੰਮ ਕਰਨੇ ਨੇ 50,000 ਆਪਣੇ ਖਰਚੇ ਚੋਂ ਬਚਾ ਕੇ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਨਾ ਨਾ ਤੂੰ ਇਹਦੇ ਅਰਦਾਸਾਂ ਕਰਦਾ ਵੀ ਮੇਰੇ ਅੰਗ ਸੰਗ ਵਰਤਿਓ ਕਰਾਂ ਮੈਂ ਤੇਰੇ ਨਾਲ ਅੰਗ ਸੰਗ ਆ ਕੇ ਕੀ ਕਰਾਂ ਤੂੰ ਤੇ ਆਉਣ ਸਾਰੀ ਸਟੇਜ ਤੇ ਚੜ ਗਿਆ ਉਹਦਾ ਤੇ ਨੋਟ ਮਾਰਨ ਲਈ 5-500 ਦੇ ਤੂੰ ਤੇ ਸਟੇਜ ਤੇ ਚੜ ਗਿਆ ਉਹਨਾਂ ਦੇ ਨਾਲ ਨੱਚਣ ਲੱਗ ਪਿਆ ਤੂੰ ਤੇ ਨਚਾਰ ਬਣ ਗਿਆ ਤੇ ਮੈਂ ਤੇਰੇ ਨਾਲ ਕੀ ਕਰਾਂ ਫਿਰ ਇੱਥੇ ਤੇਰੇ ਅੰਗ ਸੰਗ ਰਹਿ ਕੇ ਕੀ ਕਰਾਂ ਸੋਚ ਕੇ ਤੇ ਵੇਖੋ ਜਰਾ ਜਰਾ ਕਾ ਆਪਾਂ ਆਪਣੇ ਦਿਲ 'ਚ ਝਾਤੀ ਮਾਰ ਕੇ ਵੇਖੀਏ ਵੀ ਆਹ ਕੁਛ ਅੱਜ ਹੋ ਨਹੀਂ ਰਿਹਾ ਸਾਰੇ ਪਾਸੇ ਸੁੱਤੇ ਹੀ ਪਏ ਆ ਨਾ ਪਤਾ ਲੱਗਦਾ ਵੀ ਕੀ ਕੁਝ ਕਰੀ ਜਾਂਦੇ ਆ ਉਹ ਜੇ ਕਰਨਾ ਕਰਦਾ ਰਹਿ ਖਾ ਤੱਕੇ ਜੇ ਤੂੰ ਇਹੀ ਕੁਛ ਕਰਨਾ ਹੈ ਫਿਰ ਅਰਦਾਸਾਂ ਕਰਨ ਵਾਲੇ ਪਖੰਡ ਕਿਉਂ ਕਰਦਾ ਹੈ ਆਖੋ ਸਤ ਹਾਂ ਸਿੱਧਾ ਕਿਉਂ ਨਹੀਂ ਲੱਗਦਾ ਵੀ ਤੂੰ ਸਿੱਧਾ ਕਹਿ ਵੀ ਅਸੀਂ ਨਹੀਂ ਸਿੱਖ ਅਸੀਂ ਸਿੱਖ ਨਹੀਂ ਹੁੰਦੇ ਇਦਾਂ ਕਹਿ ਅਸੀਂ ਸਿੱਖ ਨਹੀਂ ਜੀ ਹੁੰਦੇ ਅਸੀਂ ਸਿੱਖ ਨਹੀਂ ਹੁੰਦੇ ਇਦਾਂ ਕਹਿ ਚੱਲ ਜਿਹੜਾ ਇੱਕ ਅੱਧਾ ਪਿੰਡ 'ਚ ਹੋਏਗਾ ਉਹਨੂੰ ਵੇਖ ਕੇ ਕਹਿ ਦਾਂਗੇ ਵੀ ਆਹ ਇੱਕ ਹੈ ਸਿੱਖ ਇੱਕ ਹੀ ਬਹੁਤ ਹੈ ਅਸੀਂ ਬਹੁ ਗਿਣਤੀ ਤੋਂ ਫਿਰ ਕੀ ਕਰਨਾ ਵੀ ਕਰੋੜਾਂ ਹੋਣੇ ਚਾਹੀਦੇ ਨੇ ਅਰਬਾਂ ਹੋਣੇ ਚਾਹੀਦੇ ਨੇ ਮਾਫ ਕਰਨਾ ਇਹ ਸੱਚ ਹੈ ਇਹ ਰਿਐਲਿਟੀ ਹੈ ਅੱਜ ਸਾਡਾ ਹਾਲ ਹੈ ਜੀ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਮੈਂ ਕਈ ਵਾਰੀ ਇਹਦੀ ਸਖਤੀ ਨਾਲ ਵੀ ਕਹਿੰਦਾ ਹੁੰਦਾ ਤਿੱਖੀ ਵੀ ਕਹਿੰਦਾ ਵੀ ਚੁਬੇ ਇਹ ਗੱਲ ਤੁਹਾਨੂੰ ਲੱਗੇ ਤੁਹਾਡੇ ਦਿਲ ਦੇ ਉੱਤੇ ਚੁਬਣੀ ਚਾਹੀਦੀ ਹੈ ਗੱਲ ਜਾਣ ਕੇ ਮੈਂ ਇਦਾਂ ਕਹਿੰਦਾ ਹੁੰਦਾ ਵੀ ਚੁਬੇ ਤੇਰੇ ਇਹ ਟੀਕਾ ਲੱਗੇ ਜੇ ਕਿਤੇ ਟੀਕਾ ਤੇਰੇ ਸਹੀ ਥਾਂ ਤੇ ਲੱਗ ਗਿਆ ਬਿਮਾਰੀ ਤੇਰੀ ਉਹਦੇ ਇਸੇ ਟੀਕੇ ਨੇ ਕੱਢਣੀ ਆ ਖੋ ਸਤਨਾਮ
ਸ੍ਰੀ ਵਾਹਿਗੁਰੂ
ਮੈਂ ਚਾਹੁੰਦਾ ਤੁਹਾਨੂੰ ਗੁੱਸਾ ਵੀ ਆਵੇ ਮੈਂ ਚਾਹੁੰਦਾ ਤੁਹਾਨੂੰ ਤਿੱਖਾ ਲੱਗੇ ਮੈਂ ਚਾਹੁੰਦਾ ਤੁਹਾਨੂੰ ਇਹ ਗੱਲਾਂ ਪਿੰਚ ਕਰਨ ਕਈ ਵਾਰੀ ਬੰਦਾ ਨਿਆਣਾ ਗੁੱਸੇ ਦੇ ਵਿੱਚ ਆ ਕੇ ਡਾਕਟਰ ਦੀ ਲੱਤ ਮਾਰ ਦਿੰਦਾ ਹੈ ਤੇ ਮੈਂ ਤੁਹਾਡੀਆਂ ਲੱਤਾਂ ਖਾਣ ਨੂੰ ਵੀ ਤਿਆਰ ਹਾਂ ਪਰ ਟੀਕਾ ਸਹੀ ਹੈ ਲਵਾਉਣਾ ਚਾਹੀਦਾ ਕਿਉਂਕਿ ਲੋਕ ਸਤਸੰਗ ਸਮਾਗਮ ਜਿਹੜਾ ਇਦਾਂ ਹੀ ਸਮਝਦੇ ਆ ਵੀ ਸਤਸੰਗ ਦੇ ਵਿੱਚ ਵਾਹਿਗੁਰੂ ਕਰਾਈ ਚੱਲੋ ਬਸ ਇਹੀ ਕੁਛ ਨਾ ਜੀ ਆਹ ਗੱਲਾਂ ਹੋਣੀਆਂ ਚਾਹੀਦੀਆਂ ਸਮਾਜ ਦਾ ਸੁਧਾਰ ਇਸੇ ਸਤਸੰਗ ਨੇ ਕਰਨਾ ਸਮਾਜ ਦਾ ਸੁਧਾਰ ਹੋਣਾ ਚਾਹੀਦਾ ਸਾਡਾ ਭਲਾ ਇਹ ਤਾਂ ਇਦਾਂ ਹੋਏਗਾ ਇਹ ਪਿੰਚ ਕਰਨ ਗੱਲਾਂ ਬਦਲਣਾ ਪੈਣਾ ਸਾਨੂੰ ਸਾਰਾ ਢਾਂਚਾ ਵਿਗੜਿਆ ਫਿਰਦਾ ਸਾਰਾ ਢਾਂਚਾ ਵਿਗੜਿਆ ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਸੁਧਾਰ ਕਰਨਾ ਸ਼ੁਰੂ ਕਰੋ ਆਪਣੇ ਤੋਂ ਸ਼ੁਰੂ ਕਰਾਂਗੇ ਤਾਂ ਹੋਏਗਾ ਇਹਨੂੰ ਆਪਾਂ ਕੱਲ੍ਹ ਖੋਲ੍ਹ ਲਾਂਗੇ ਥੋੜ੍ਹੀ ਜਿਹੀ ਗੱਲ ਅੱਗੇ ਜੇ ਕਰਨੀ ਹੋਈ ਕੱਲ੍ਹ ਕਰ ਲਾਂਗੇ ਯਾਦ ਰਹੇਗੀ ਮੇਰੇ ਪਰਸੋਂ ਕਰ ਲਾਂਗੇ ਪਰ ਇਹ ਇਹ ਸਤਸੰਗ ਮਾਹੌਲ ਬਣਾਓ ਮੈਂ ਅੱਜ ਉੱਥੇ ਵੀ ਕਹਿ ਰਿਹਾ ਸੀ ਮੈਂ ਕਿਹਾ ਸ਼ੁਕਰ ਹੈ ਸਾਰੇ ਦਰਬਾਰ 'ਚ ਬੈਠੇ ਹੋ ਬਾਕੀ ਤੇ ਵਿਆਹਾਂ ਵਿੱਚ ਵੇਖੀਦਾ ਉਧਰੋਂ 5-7 ਲੜਕੀ ਵਾਲਿਆਂ ਵੱਲੋਂ 5-10 ਲੜਕੇ ਵਾਲਿਆਂ ਵੱਲੋਂ ਬਾਕੀ ਸਾਰਾ ਲਾਣਾ ਤਾਂ ਪੈਲਸ 'ਚ ਹੀ ਜਾਂਦਾ ਹੈ ਤੇ ਅਗਲਾ ਪੁੱਛਣ ਵਾਲਾ ਹੋਵੇ ਵੀ ਤੁਹਾਨੂੰ ਪਕੌੜੇ ਖਾਣ ਸੱਦਿਆ ਸੀ ਤੁਹਾਨੂੰ ਤੇ ਸੱਦਿਆ ਸੀ ਵੀ ਨਵੀਂ ਜੋੜੀ ਬਣੇਗੀ ਅਰਦਾਸ ਕਰਿਓ ਗੁਰਦੁਆਰੇ ਤੇ ਤੁਸੀਂ ਬਣੇ ਹੀ ਨਹੀਂ ਆਨੰਦ ਕਾਰਜ ਦੇ ਵਿੱਚ ਤੇ ਤੁਸੀਂ ਗਏ ਹੀ ਨਹੀਂ ਤੇ ਆਪਾਂ ਵੀ ਕਾਰਡ ਉੱਤੇ ਪੈਲਸ ਦਾ ਹੀ ਐਡਰੈਸ ਲਿਖਿਆ ਹੁੰਦਾ ਗੁਰਦੁਆਰੇ ਤੇ ਆਪਾਂ ਸੱਦਦੇ ਵੀ ਨਹੀਂ ਆਖੋ ਸਤਨਾਮ ਗੁਰਦੁਆਰੇ ਦਾ ਐਡਰੈਸ ਲਿਖਿਆ ਹੁੰਦਾ ਉੱਤੇ ਵੀ ਗੁਰਦੁਆਰੇ ਆਇਓ ਹਰ ਗੁਰਸਿੱਖ ਦਾ ਜੇ ਵਿਆਹ ਆਨੰਦ ਕਾਰਜ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਆਨੰਦ ਕਾਰਜ ਜਿਹੜਾ ਹੈ ਗੁਰਮਤਿ ਸਮਾਗਮ ਬਣੇ ਆਪਾਂ ਵੇਖੋ ਐਤਕੀ ਸਿਆਲ 'ਚ ਕਿੰਨੇ ਵਿਆਹ ਅਟੈਂਡ ਕੀਤੇ ਨੇ ਕਿੰਨੇ ਹੀ ਗੁਰਮਤਿ ਸਮਾਗਮ ਬਣ ਜਾਣੇ ਸੀ ਵਿਆਹ ਹੀ ਗੁਰਮਤਿ ਸਮਾਗਮ ਕਿਉਂ ਨਹੀਂ ਬਣਦਾ ਆਨੰਦ ਕਾਰਜ ਗੁਰਮਤਿ ਸਮਾਗਮ ਬਣੇ ਸਾਡਾ ਬਣਾਓ ਕਰੋ ਸ਼ੁਰੂ ਥੋੜਾ ਥੋੜਾ ਲਾਗ ਲੱਗ ਰਹੀ ਹੈ ਜੀ ਮਾੜੀ ਮਾੜੀ ਅਜੇ ਇਹ ਕਹਿ ਲਓ ਵੀ 1-2% 4% ਅਜੇ ਚੱਲ ਪਿਆ ਕੰਮ ਥੋੜਾ ਥੋੜਾ ਚੱਲਣਾ ਚਾਹੀਦਾ ਹੈ ਚੱਲਣਾ ਚਾਹੀਦਾ ਜੀ ਮੈਂ ਆ ਪਰਸੋਂ ਚੰਡੀਗੜ੍ਹ ਗਿਆ ਸੀ ਤੇ ਉੱਥੇ ਅਸੀਂ ਇੱਕ ਬੋਰਡ ਪੜ੍ਹਿਆ ਮੈਂ ਗੁਰਦੁਆਰੇ ਮੱਥਾ ਟੇਕਿਆ ਮੱਥਾ ਟੇਕ ਕੇ ਬਾਹਰ ਆਇਆ ਮੈਂ ਬੋਰਡ ਪੜ੍ਹਿਆ ਮੈਂ ਕਿਹਾ ਜੀ ਆਹ ਇੰਨਾ ਕੁਝ ਲਿਖਿਆ ਕਹਿੰਦੇ ਸਾਰੇ ਪਿੰਡ ਦੀ ਸਹਿਮਤੀ ਹੈ ਉਹ ਪਿੰਡ ਦੇ ਬਾਹਰ ਪਤਾ ਕੀ ਲਿਖਿਆ ਸੀ ਧਿਆਨ ਨਾਲ ਸੁਣੋ ਇਹ ਅਸੀਂ ਸ਼ੁਰੂ ਮੈਂ ਮੇਰੇ ਮਨ ਵਿੱਚ ਹੈ ਵੀ ਇਹ ਲਹਿਰ ਸਾਰੇ ਪੰਜਾਬ 'ਚ ਚਲਾਉਣੀ ਚਾਹੀਦੀ ਹੈ ਕਰਾਂਗੇ ਵੀ ਜ਼ਰੂਰ ਕੋਸ਼ਿਸ਼ ਉਹ ਬੋਰਡ ਦੇ ਉੱਤੇ ਕਈ ਗੱਲਾਂ ਲਿਖੀਆਂ ਸੀ ਵੀ ਮੋੜਵੀਂ ਮਕਾਨ ਨਹੀਂ ਜਾਏਗੀ ਸਾਰੇ ਪਿੰਡ ਨੇ ਇਕੱਠਾ ਫੈਸਲਾ ਕੀਤਾ ਵੀ ਫਾਲਤੂ ਦੇ ਖਰਚੇ ਰੋਕੋ ਮਰਿਆਂ ਦੇ ਉੱਤੇ ਮਠਿਆਈਆਂ ਨਹੀਂ ਬਣਨਗੀਆਂ ਸਾਦਾ ਦਾਲ ਪ੍ਰਸ਼ਾਦਾ ਹੋਏਗਾ ਸਾਡੇ ਪਿੰਡ ਦਾ ਫੈਸਲਾ ਹੈ ਕਿ ਮਰਿਆਂ ਦੇ ਉੱਤੇ ਮਠਿਆਈਆਂ ਨਹੀਂ ਸਾਦਾ ਦਾਲ ਪ੍ਰਸ਼ਾਦਾ ਜਿਹੜੇ ਨੱਚਣ ਵਾਲੇ ਖੁਸਰੇ ਜਿਨ੍ਹਾਂ ਨੂੰ ਕਹਿੰਦੇ ਆਉਂਦੇ ਆ ਇਹਨਾਂ ਦਾ 1100 ਰੁਪਈਆ ਪੱਕਾ ਉੱਥੇ ਲਿਖਿਆ ਬਾਹਰ ਵੀ ਜੇ ਉਹ ਆਉਣਗੇ ਵਧਾਈਆਂ ਮੰਗਣ ਤੇ 1100 ਰੁਪਈਆ ਦੇਣਾ ਉਹਦੇ ਉੱਤੇ ਲਿਖਿਆ ਹੈ ਵੀ ਵਿਆਹ ਦੇ ਵਿੱਚ ਦਾਜ ਲੈਣਾ ਜਾਂ ਮੰਗਣਾ ਇਹ ਸਭ ਗੁਨਾਹ ਹੈ ਗੁਨਾਹ ਇਹ ਲਿਖਿਆ ਹੈ ਤੇ 70 ਪਿੰਡਾਂ ਨੇ ਆਪਸ ਵਿੱਚ ਫੈਸਲੇ ਕੀਤੇ ਹੈ ਤੇ 70 ਪਿੰਡਾਂ ਦੇ ਗੁਰਦੁਆਰਿਆਂ ਦੇ ਸਾਹਮਣੇ ਬੋਰਡ ਲੱਗੇ ਹੈ ਇੱਕ ਇਹ 6-7 ਸ਼ਰਤਾਂ ਲਿਖੀਆਂ ਹੋਈਆਂ ਤੇ ਸਾਰਾ ਪਿੰਡ ਸਹਿਮਤ ਹੈ ਕਹਿੰਦੇ ਜੀ ਠੀਕ ਹੈ ਚੰਗੀ ਗੱਲ ਹੈ ਸਾਡਾ ਹੀ ਭਲਾ ਇਹਦੇ ਵਿੱਚ ਤੇ ਫੈਸਲੇ ਹੋਏ ਪੰਚਾਇਤਾਂ ਦੇ ਆਹ ਕਰਨ ਵਾਲੇ ਫੈਸਲੇ ਨੇ ਜਿਹੜੇ ਆਹ ਫੈਸਲੇ ਸਾਡਾ ਫਾਇਦਾ ਹੋ ਜੇ ਲੋਕਾਂ ਦਾ ਤੂੰ ਕਹੇਗਾ ਮੇਰਾ ਤੇ ਪੋਤੀ ਹੈ ਮੇਰੇ ਕਿਹੜਾ ਧੀ ਹੈ ਮੈਂ ਕਿਹੜਾ ਮੈਂ ਤੇ ਤੇਰੇ ਤੇ ਦਾਜ ਆਉਣਾ ਹੀ ਹੈ ਮੈਂ ਕਿਹੜਾ ਦਾਜ ਦੇਣਾ ਮੈਂ ਕਿਉਂ ਸਾਈਨ ਕਰਾਂ ਵਿੱਚ ਕੋਈ ਨਹੀਂ ਕੱਲ ਨੂੰ ਪੋਤੀ ਹੋ ਜਾਣੀ ਅੱਜ 50 ਲੱਖ ਨੂੰਹ ਦਾ ਮੰਗੇਗਾ ਕੱਲ ਨੂੰ ਅਗਲੇ ਨੇ 2 ਕਰੋੜ ਪੋਤੀ ਦਾ ਮੰਗਣਾ ਤੇਰੇ ਤੋਂ ਵੀ ਪੋਤੀ ਵੀ ਦੇ ਨਾਲ 2 ਕਰੋੜ ਵੀ ਦੇ ਪੋਤੀ ਵੀ ਦੇ ਧੀ ਵੀ ਦੇ ਪਾਲ ਕੇ ਜਿਗਰ ਦਾ ਟੁਕੜਾ ਵੀ ਦੇ ਤੇ ਨਾਲ 2 ਕਰੋੜ ਰੁਪਈਆ ਵੀ ਦੇ ਇਹ ਗੰਦ ਕੱਢ ਦਈਏ ਅੱਜ 50 ਲੱਖ ਅਸੀਂ ਨਾ ਲਈਏ ਕੱਲ ਨੂੰ 2 ਕਰੋੜ ਅਗਲਾ ਸਾਥੋਂ ਨਾ ਲਏਗਾ ਇਦਾਂ ਹੀ ਠੀਕ ਹੋਣਾ ਸਮਾਜ ਆਪਣੇ ਤੋਂ ਸ਼ੁਰੂ ਕਰੀਏ ਇਹ ਆਪਣੇ ਤੋਂ ਸ਼ੁਰੂ ਕਰੀਏ ਜੀ 70 ਪਿੰਡਾਂ ਦੇ ਵਿੱਚ ਮਤੇ ਪਾਤੇ ਜੀ 70 ਪਿੰਡ ਹੋ ਗਏ ਸ਼ਾਮਲ ਮੈਨੂੰ ਉਹਨਾਂ ਨੇ ਸਾਰਾ ਕੁਝ ਵਿਖਾਇਆ 8-10 ਸੀ ਮੈਂ ਕੱਲਾ ਕੱਲਾ ਮੇਰੇ ਹੁਣ ਕਈ ਗੱਲਾਂ ਯਾਦ ਨਹੀਂ ਰਹੀਆਂ ਤੇ ਉਹਨਾਂ ਨੇ ਇਦਾਂ ਫੈਸਲਾ ਕੀਤਾ ਤੇ ਮੈਂ ਉਹਨਾਂ ਨੂੰ ਵੇਖ ਕੇ ਮੈਂ ਕਿਹਾ ਵੀ ਇਹ ਤੇ ਲਹਿਰ ਮੇਰੇ ਮਨ ਵਿੱਚ ਵੀ ਆਈ ਗੱਲ ਸਮਝ ਮੈਂ ਕਿਹਾ ਤੇ ਕੱਲੇ ਕੱਲੇ ਪਿੰਡ 'ਚ ਜਾਣਾ ਚਾਹੀਦਾ ਹਰ ਪਿੰਡ ਵਾਲਿਆਂ ਨੂੰ ਕਹਿਣਾ ਚਾਹੀਦਾ ਵੀ ਸਾਰੀ ਪੰਚਾਇਤ ਬਹਿ ਕੇ ਆ ਫੈਸਲਾ ਕਰੋ ਸਾਰਾ ਪਿੰਡ ਸਾਈਨ ਕਰੋ ਵੀ ਇਦੋਂ ਬਾਹਰ ਨਹੀਂ ਜਾਵਾਂਗੇ ਮੰਨਾਂਗੇ ਸਾਡਾ ਹੀ ਭਲਾ ਹੈ ਭਾਈ ਸਾਡਾ ਹੀ ਫਾਇਦਾ ਹੈ ਇਹ ਛੱਡ ਦਈਏ ਕੱਢ ਦਈਏ ਜਿੰਨਾ ਛੇਤੀ ਹੋ ਸਕਦਾ ਸੋ ਸਤਸੰਗ ਸਮਾਗਮ ਬਣਨ ਸਾਡੇ ਵਿਆਹ ਆਨੰਦ ਕਾਰਜ ਦੁੱਖ ਸੁੱਖ ਵਿੱਚ ਸਤਸੰਗ ਸਮਾਗਮ ਬਣ ਜਾਏ ਲਓ ਹੁਣ ਅਗਲੀ ਬੇਨਤੀ ਨੂੰ ਸੁਣੇ ਆਉਣ ਜਾਣ ਵਾਲੀ ਸੰਗਤ ਸਤਸੰਗ ਕਰੇ ਗੁਰਬਾਣੀ ਪੜ੍ਹੇ ਜਿਹੜੀ ਗੁਰੂ ਅਮਰਦਾਸ ਜੀ ਕੋਲ ਜਾਣ ਵਾਲੀ ਸੰਗਤ ਹੈ ਨਾ ਜੀ ਉਹ ਪੜ੍ਹਦੇ ਜਾਂਦੇ ਆ ਬਾਣੀ ਤੇ ਬਾਣੀ ਪੜ੍ਹਦੇ ਜਾਂਦੇ ਉਹ ਕੰਨਾਂ ਵਿੱਚ ਆਵਾਜ਼ ਪੈ ਗਈ ਪ੍ਰੇਮੇ ਦੇ ਨਾ ਪ੍ਰੇਮੇ ਦੇ ਕੰਨਾਂ 'ਚ ਆਵਾਜ਼ ਪੈ ਗਈ ਜਦੋਂ ਇਹਦੀ ਸੁਰਤ ਬਾਣੀ ਵਾਲੇ ਪਾਸੇ ਗਈ ਤੇ ਦਰਦਾਂ ਦਾ ਪਤਾ ਹੀ ਨਹੀਂ ਲੱਗਿਆ ਜਿਵੇਂ ਹੁਣ ਤੁਸੀਂ ਧਿਆਨ ਨਾਲ ਸੁਣ ਰਹੇ ਹੋ ਜਿਹੜੇ ਮੇਰੇ ਵੀਰ ਸੁਣਦੇ ਹੋ ਕਈਆਂ ਦਾ ਗੋਡਾ ਦੁਖਦਾ ਹੋਣਾ ਪਰ ਜਦੋਂ ਗੱਲ ਧਿਆਨ ਨਾਲ ਸੁਣਦੇ ਹੁੰਦੇ ਨੇ ਫਿਰ ਦਰਦ ਦਾ ਪਤਾ ਨਹੀਂ ਲੱਗਦਾ ਦਰਦ ਤੇ ਹੋ ਰਿਹਾ ਹੁੰਦਾ ਹੈ ਸਾਧ ਸੰਗਤ ਵਿੱਚ ਆ ਕੇ ਕਈ ਬੰਦਿਆਂ ਨੂੰ ਆਪਾਂ ਵੇਖੀਦਾ ਨਾ ਕਹਿਣਗੇ ਜੀ ਮੈਂ ਤੇ 5 ਮਿੰਟ ਚੌਂਕੜਾ ਮਾਰ ਕੇ ਨਹੀਂ ਬਹਿ ਸਕਦਾ ਉੱਥੇ ਮੈਂ 2 ਘੰਟੇ ਬੈਠਾ ਰਿਹਾ ਮੈਨੂੰ ਪਤਾ ਹੀ ਨਹੀਂ ਲੱਗਾ ਮੈਨੂੰ ਦਰਦ ਹੀ ਨਹੀਂ ਹੋਇਆ ਮੇਰੇ ਤੇ ਰੀੜ੍ਹ ਦੀ ਪ੍ਰੋਬਲਮ ਹੈ ਬੈਕ ਪ੍ਰੋਬਲਮ ਹੈ ਉੱਥੇ ਮੈਂ ਕਿਵੇਂ ਬੈਠਾ ਰਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਪਤਾ ਕਾਰਨ ਕੀ ਹੈ ਉਦੋਂ ਤੇਰੀ ਸੁਰਤ ਵਿਚਾਰ ਨਾਲ ਇੰਨੀ ਜੁੜੀ ਹੋਈ ਹੁੰਦੀ ਹੈ ਵੀ ਦਰਦ ਦਾ ਪਤਾ ਹੀ ਨਹੀਂ ਲੱਗਦਾ ਦਰਦ ਤੇ ਹੋ ਰਿਹਾ ਹੁੰਦਾ ਹੈ ਪਤਾ ਨਹੀਂ ਲੱਗਦਾ ਦੁੱਖ ਤੇ ਚੱਲ ਰਿਹਾ ਪਰ ਦੁੱਖ ਨੂੰ ਤੂੰ ਜਾਣਦਾ ਨਹੀਂ ਇਦਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਸੁਰਤ ਪਰਮਾਤਮਾ ਨਾਲ ਲੱਗੀ ਰਹਿੰਦੀ ਸੀ ਉਹ ਕੰਡਿਆਂ ਨੂੰ ਵੀ ਨਹੀਂ ਸੀ ਜਾਣਦੇ ਆਖੋ ਸਤਨਾਮ ਗੱਲ ਕਲੀਅਰ ਬਿਲਕੁਲ ਹੀ ਕਲੀਅਰ ਹੋ ਗਈ ਨਾ ਹੁਣ ਵੇਖੋ ਸਪਸ਼ਟ ਹੋ ਗਈ ਨਾ ਗੱਲ ਵੀ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਹੁਣ ਜਿਵੇਂ ਤੂੰ ਦਰਦ ਨਹੀਂ ਜਾਣਦਾ ਤੈਨੂੰ ਪਤਾ ਹੀ ਨਹੀਂ ਲੱਗਾ 2 ਘੰਟੇ ਬੈਠੇ ਦਾ ਤੇ ਗੁਰੂ ਸਾਹਿਬ ਦੀ ਸੁਰਤ ਸਦਾ ਹੀ ਲੱਗੀ ਰਹਿੰਦੀ ਉਹ ਕੰਡਿਆਂ ਦਾ ਵੀ ਪਤਾ ਨਹੀਂ ਲੱਗਾ ਸਪਸ਼ਟ ਹੋ ਗਈ ਗੱਲ ਵੇਖੋ ਬਿਲਕੁਲ ਹੀ ਸਿੱਧੀ ਹੋ ਗਈ ਹੋਰ ਬੇਨਤੀ ਸੁਣੋ ਪ੍ਰੇਮਾ ਉਹਨੇ ਜਦੋਂ ਆਵਾਜ਼ ਸੁਣੀ ਉਹਦਾ ਦਰਦ ਬੰਦ ਹੋ ਗਿਆ ਸੰਗਤ ਅੱਗੇ ਨੂੰ ਲੰਘ ਗਈ ਤੂੰ ਆਵਾਜ਼ਾਂ ਮਾਰਿਓ ਜਾਣ ਵਾਲਿਓ ਰੁਕ ਜੋ ਆਵਾਜ਼ਾਂ ਮਾਰਿਓ ਰੁਕ ਜੋ ਮੈਨੂੰ ਮੇਰੀ ਗੱਲ ਸੁਣ ਕੇ ਜਾਇਓ ਕਹਿੰਦੇ ਭਾਈ ਸੰਗਤੇ ਕੀਰਤਨ ਰੋਕੋ ਰੁਕ ਗਿਆ ਉਹਨਾਂ ਵਿੱਚੋਂ ਫਿਰ ਇੱਕ ਸੇਵਾਦਾਰ ਨੂੰ ਕਿ ਪਤਾ ਕਰੋ ਕੀ ਹੈ ਜਾ ਕੇ ਵੇਖਿਆ ਕਹਿੰਦੇ ਬਦਬੂ ਬੜੀ ਆਉਂਦੀ ਹੈ ਜੀ ਇੱਕ ਬੰਦਾ ਮੰਜੀ ਤੇ ਉੱਥੇ ਪਿਆ ਉਹਨੇ ਪੁੱਛਿਆ ਪ੍ਰੇਮੇ ਨੇ ਕੌਣ ਹੋ ਤੁਸੀਂ ਕਹਿੰਦੇ ਸਾਧ ਸੰਗਤ ਚੱਲੀ ਹੈ ਗੁਰੂ ਅਮਰਦਾਸ ਜੀ ਕੋਲ ਕਹਿੰਦੇ ਕੀ ਪੜ੍ਹਦੇ ਹੋ ਕਹਿੰਦੇ ਬਾਣੀ ਕਹਿੰਦੇ ਬੜਾ ਰਸ ਆਇਆ ਬਈ ਬੜਾ ਹੀ ਰਸ ਆਇਆ ਆਨੰਦ ਆ ਗਿਆ ਚੱਲੇ ਕਿੱਥੇ ਗੁਰੂ ਅਮਰਦਾਸ ਜੀ ਕੋਲ ਰੋਣ ਲੱਗ ਪਿਆ ਕਹਿੰਦਾ ਜੇ ਇੰਨਾ ਕੁ ਮੈਨੂੰ ਟਕਾ ਆਇਆ ਹੈ ਤੇ ਮੇਰੀ ਤੇ ਜ਼ਿੰਦਗੀ ਬਦਲ ਜਾਏਗੀ ਮੈਨੂੰ ਗੁਰੂ ਅਮਰਦਾਸ ਜੀ ਕੋਲ ਲੈ ਚੱਲ ਜੇ ਉਹਨਾਂ ਦੇ ਬਚਨ ਸੁਣ ਕੇ ਮੈਨੂੰ ਇੰਨਾ ਵਧੀਆ ਲੱਗਾ ਹੈ ਤੇ ਉਹਨਾਂ ਨੂੰ ਮਿਲ ਕੇ ਉੱਥੇ ਜਾ ਕੇ ਕਿੰਨਾ ਕੁਝ ਬਦਲ ਜਾਏਗਾ ਮੈਨੂੰ ਲੈ ਚੱਲ ਉਹ ਬਾਹਰ ਆਏ ਕਹਿੰਦੇ ਵੀ ਉਹ ਬੰਦਾ ਇਦਾਂ ਕਹਿੰਦਾ ਮੈਨੂੰ ਲੈ ਚੱਲ ਕੋੜ ਦਾ ਮਰੀਜ਼ ਹੈ ਛੂਤ ਦੀ ਬਿਮਾਰੀ ਕੋੜ ਛੂਤ ਹੈ ਛੂਤ ਦਾ ਰੋਗ ਹੈ ਦੂਜਿਆਂ ਨੂੰ ਵੀ ਲੱਗ ਸਕਦਾ ਹੈ ਬਾਕੀਆਂ ਨੂੰ ਲੱਗ ਸਕਦਾ ਹੈ ਕਹਿੰਦਾ ਮੈਨੂੰ ਲੈ ਚੱਲੋ ਕਰੀਏ ਹਿੰਮਤ ਹੁਣ ਕੀ ਕਰੀਏ ਫਿਰ ਵਿੱਚੋਂ ਇੱਕ ਬੋਲਿਆ ਉਹ ਕਹਿੰਦਾ ਬਾਕੀ ਸੇਵਾ ਤੇ ਸਾਰੀ ਕਰਦੇ ਅਸਲ ਤੇ ਹੈ ਹੀ ਇਹ ਹੈ ਕਹਿੰਦਾ ਸੰਗਤੇ ਤੁਸੀਂ ਕਾਇਮ ਹੋ ਜਾਓ ਮੈਂ ਲਿਉਂਦਾ ਚੁੱਕ ਕੇ ਮੋਢਿਆਂ ਤੇ ਕੱਲਾ ਹੀ ਭੱਜਿਆ ਜਾ ਕੇ ਆਹ ਅਸਲ ਸੇਵਾ ਹੁੰਦੀ ਹੈ ਆਹ ਹੈ ਡਰਨਾ ਨਹੀਂ ਚਾਹੀਦਾ ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ਟੀਵੀ ਦੇ ਮਰੀਜ਼ਾਂ ਨੂੰ ਸਾਂਭਿਆ ਤੇ ਚੁੱਕਿਆ ਹੈ ਉਹਨਾਂ ਭਗਤ ਪੂਰਨ ਸਿੰਘ ਨੂੰ ਕਦੇ ਟੀਵੀ ਨਹੀਂ ਹੋਈ ਟੀਵੀ ਦੇ ਮਰੀਜ਼ ਹੀ ਸਾਂਭੇ ਨੇ ਭਗਤ ਪੂਰਨ ਸਿੰਘ ਟੀਵੀ ਨਹੀਂ ਹੋਈ ਕਦੀ ਇਹੋ ਜਿਹੇ ਮਰੀਜ਼ ਦੀ ਸੇਵਾ ਕਰਨੀ ਸਾਂਭਣਾ ਬੜੇ ਮਿਲ ਜਾਣਗੇ ਸਾਨੂੰ ਉਹ ਭੱਜ ਕੇ ਗਿਆ ਇਦਾਂ ਕਹਿੰਦਾ ਆ ਜਾ ਤੈਨੂੰ ਗੁਰਾਂ ਦੇ ਦੀਦਾਰ ਕਰਾਵਾਂ ਬਹਿ ਜਾ ਮੇਰੇ ਮੋਢਿਆਂ ਤੇ ਚੁੱਕ ਲਿਆ ਮੋਢਿਆਂ ਤੇ ਚੁੱਕ ਕੇ ਗੁਰੂ ਅਮਰਦਾਸ ਜੀ ਤੱਕ ਪਹੁੰਚਾਇਆ ਬਾਹਰਲੇ ਪਾਸੇ ਜਿੱਦਾਂ ਉਹਨਾਂ ਦਾ ਜਿਹੜਾ ਦਰਬਾਰ ਦੇ ਬਾਹਰਲੇ ਪਾਸੇ ਇਦਾਂ ਬਿਠਾ ਦਿੱਤਾ ਗੁਰੂ ਜੀ ਨੂੰ ਆ ਕੇ ਮੱਥਾ ਟੇਕਿਆ ਗੁਰੂ ਜੀ ਕਹਿੰਦੇ ਭਾਈ ਉਹ ਕੌਣ ਹੈ ਬਾਹਰ ਉਹ ਕਿਹੜਾ ਬਾਤਾ ਲਿਆ ਕੇ ਕਹਿੰਦੇ ਮਹਾਰਾਜ ਜੀ ਉਹ ਕੋੜੀ ਹੈ ਜੀ ਰੋਗ ਬੜਾ ਭਿਆਨਕ ਹੈ ਚੀਕਾਂ ਮਾਰਦਾ ਸੀ ਔਖਾ ਬੜਾ ਸੀ ਗੁਰੂ ਜੀ ਕਹਿੰਦੇ ਹੁਣ ਫਿਰ ਕਹਿੰਦੇ ਉਹਨੂੰ ਲੈ ਕੇ ਆਏ ਆ ਮਹਾਰਾਜ ਅੰਦਰ ਲੈ ਆਉਣਾ ਸੀ ਕਹਿੰਦੇ ਜੀ ਇੱਕ ਤੇ ਬਦਬੂ ਬਹੁਤ ਆਉਂਦੀ ਹੈ ਇੱਕ ਅਸੀਂ ਸਤਸੰਗ ਵਿੱਚ ਸੋਚਿਆ ਵੀ ਚਲੋ ਉੱਥੇ ਇੱਕ ਤੱਕ ਬਿਠਾ ਲੈਂਦੇ ਮਹਾਰਾਜ ਕਹਿੰਦੇ ਚਲੋ ਉੱਥੇ ਪਾਓ ਫਿਰ ਮੈਂ ਆ ਜਾਂਦਾ ਉੱਥੇ ਸੰਗਤ ਸਾਰੀ ਇੱਥੇ ਬੈਠੀ ਰਹਿ ਗਈ ਗੁਰੂ ਜੀ ਉੱਠ ਕੇ ਗਏ ਉਹਦੇ ਕੋਲ ਮਹਾਰਾਜ ਨੇ ਇਦਾਂ ਵੇਖਿਆ ਉਹਨੇ ਮੱਥਾ ਟੇਕਿਆ ਮਹਾਰਾਜ ਨੂੰ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਕੀਤੀ ਪ੍ਰੇਮੇ ਨੇ ਤੇ ਇਦਾਂ ਹੱਥ ਜੋੜੀ ਜਾਏ ਵੇਖ ਵੇਖ ਕੇ ਸਾਰੇ ਵੀ ਉਹ ਆਹ ਹਾਲ ਇੰਨਾ ਬੁਰਾ ਹਾਲ ਪਰ ਗੁਰੂ ਸਾਹਿਬ ਨੇ ਜਿੱਦਾਂ ਇਧਰਲੀ ਭਾਸ਼ਾ 'ਚ ਕਿਹਾ ਅਲਕਤ ਨਹੀਂ ਮੰਨੀ ਕਹਿੰਦਾ ਸੂਗ ਪਾਉਂਦੀ ਕਈਆਂ ਨੂੰ ਅਲਕਤ ਆਉਂਦੀ ਇਦਾਂ ਨਹੀਂ ਮਹਾਰਾਜ ਨੇ ਕੀਤਾ ਗੁਰੂ ਸਾਹਿਬ ਨੇ ਉਹਦੇ ਜ਼ਖਮਾਂ ਨੂੰ ਇਦਾਂ ਹੱਥ ਲਾ ਲਾ ਕੇ ਅੱਛਾ ਆਹ ਲੱਤ ਤੇ ਵੀ ਹੈ ਬਹੁਤ ਜ਼ਿਆਦਾ ਆ ਪਿੰਡਾਂ ਵਿਖਾ ਜਰਾ ਪਿੱਛੇ ਉੱਪਰ ਨੂੰ ਕਰ ਇਹਨੂੰ ਜਿਵੇਂ ਡਾਕਟਰ ਵੇਖਦਾ ਹੁੰਦਾ ਆ ਚੈੱਕ ਕਰਾ ਇੱਧਰ ਅੱਛਾ ਬੱਲੇ ਬੱਲੇ ਆ ਬਹੁਤ ਜ਼ਿਆਦਾ ਹੀ ਬੁਰਾ ਹਾਲ ਆ ਬਾਹ ਵੀ ਇਦਾਂ ਹੋਈ ਪਈ ਅੱਛਾ ਆ ਚਿਹਰੇ ਤੇ ਵਿਖਾ ਜਰਾ ਕਿੱਥੇ ਕਿੱਥੇ ਇਦਾਂ ਕੰਨ ਕੋਲ ਵੀ ਹੈ ਵੀ ਤੇਰੇ ਇੱਥੇ ਵੀ ਹੈ ਬੜਾ ਬੁਰਾ ਹਾਲ ਗੁਰੂ ਅਮਰਦਾਸ ਜੀ ਇਦਾਂ ਨਾ ਬਹੁਤ ਧਿਆਨ ਨਾਲ ਉਹ ਇਹ ਸੋਚਦਾ ਵੀ ਮਨਾ ਤੈਨੂੰ ਪਿੰਡ ਵਾਲਿਆਂ ਨੇ ਮਾਂ ਪਿਓ ਨੇ ਵੀ ਇਦਾਂ ਹੱਥ ਨਹੀਂ ਲਾ ਲਾ ਕੇ ਵੇਖਿਆ ਜਿਵੇਂ ਇਹ ਵੇਖ ਰਹੇ ਇਹਨਾਂ ਨੇ ਮੰਨਿਆ ਹੀ ਨਹੀਂ ਵੀ ਮੈਨੂੰ ਲੱਗ ਜੂ ਕਿਤੇ ਰੋਗ ਇਹਨਾਂ ਨੇ ਮੰਨਿਆ ਹੀ ਨਹੀਂ ਮਨ ਚ ਵੀ ਮੇਰੇ ਤੋਂ ਇੰਨੀ ਹਲਕਤ ਹੀ ਨਹੀਂ ਬੰਨੀ ਐ ਤਾਂ ਵੇਖ ਵੇ ਗੁਰੂ ਜੀ ਨੇ ਫਿਰ ਉਸ ਵੇਲੇ ਕਿਹਾ ਕਹਿੰਦੇ ਵੀ ਇਹਦਾ ਇਲਾਜ ਸ਼ੁਰੂ ਕਰੋ ਇਹਨੂੰ ਪਹਿਲਾਂ ਤੇ ਮਹਾਰਾਜ ਕਹਿੰਦੇ ਵੀ ਚੰਗੀ ਤਰ੍ਹਾਂ ਕੁਝ ਜੜੀਆਂ ਬੂਟੀਆਂ ਦੱਸੀਆਂ ਮਹਾਰਾਜ ਨੇ ਪਾਣੀ 'ਚ ਪਾਓ ਗਰਮ ਕਰਕੇ ਉਬਾਲ ਉਬਾਲ ਕੇ ਫਿਰ ਇਹਦਾ ਇਸ਼ਨਾਨ ਕਰਾਓ ਏਦਾਂ ਪਾਣੀ 'ਚ ਉਬਾਲ ਕੇ ਕੁਝ ਜੜੀਆਂ ਬੂਟੀਆਂ ਜਿਹੜੀਆਂ ਦੱਸੀਆਂ ਸੀ ਉਹ ਪਾ ਕੇ ਉਹਦੇ ਵਿੱਚ ਉਬਾਲੀ ਗਏ ਪਾਣੀ ਉਬਾਲਦੇ ਗਏ ਫਿਰ ਉਹਨੂੰ ਨਾ ਚਬੱਚੇ 'ਚ ਪਾਣੀ ਪਾ ਕੇ ਉਹ ਪਾਣੀ ਦੇ ਵਿੱਚ ਉਹਦਾ ਇਸ਼ਨਾਨ ਕਰਾਇਆ ਲਓ ਜੀ 10% ਰਿਲੈਕਸ ਹੋ ਗਿਆ 10% ਉਹਨੂੰ ਇਦਾਂ ਲੱਗਿਆ ਬਈ ਫਿਰ ਮਹਾਰਾਜ ਨੇ ਕਿਹਾ ਵੀ ਆਹ ਆਹ ਬੂਟੀਆਂ ਲਿਆਓ ਪਰ ਲੱਭ ਲੱਭ ਕੇ ਪਹਾੜਾਂ ਤੱਕ ਵੀ ਬੰਦੇ ਭੇਜੇ ਉਹ ਲੈ ਕੇ ਆਏ ਤੇ ਮਹਾਰਾਜ ਨੇ ਕਿਹਾ ਦਾ ਪੇਸਟ ਬਣਾ ਕੇ ਮਲਮ ਜਿੱਦਾਂ ਆਪਾਂ ਕਹਿ ਦਿੰਦੇ ਆ ਮਲਮਾਂ ਬਣਾ ਬਣਾ ਕੇ ਉਹਦੇ ਇਦਾਂ ਸਰੀਰਾਂ ਤੇ ਲਾਣੀਆਂ ਸ਼ੁਰੂ ਕਰ ਲਾਇਆ ਕਰੋ ਤੇ ਗੁਰੂ ਜੀ ਨੇ ਕਿਹਾ ਧਿਆਨ ਨਾਲ ਸੁਣਿਓ ਕਹਿੰਦੇ ਇੱਥੇ ਇੱਕ ਰੱਖਿਓ ਸਾਹਮਣੇ ਜਿੱਥੇ ਤੱਕ ਇਹਦੀ ਆਵਾਜ਼ ਬਾਣੀ ਦੀ ਆਵਾਜ਼ ਇਹਦੇ ਕੰਨਾਂ 'ਚ ਪਵੇ ਇੰਨੀ ਕੁ ਦੂਰ ਰੱਖਿਓ ਵੀ ਆਵਾਜ਼ ਸੁਣੇ ਇਹਨੂੰ ਬਾਣੀ ਦੀ ਆਵਾਜ਼ ਸੁਣੇ ਉਧਰੋਂ ਬਾਣੀ ਸੁਣਨ ਲੱਗ ਪਿਆ ਉਧਰੋਂ ਦਵਾਈ ਉਧਰੋਂ ਇਸ਼ਨਾਨ ਕਰਾਇਆ ਕਰਨ ਕੱਪੜੇ ਸਾਫ਼ ਸੁਥਰੇ ਪਵਾਤੇ ਤੇ ਉਧਰੋਂ ਪ੍ਰਸ਼ਾਦਾ ਏਦਾਂ ਹੱਥਾਂ ਨਾਲ ਛਕਾਇਆ ਕਰੇ ਸੰਗਤ ਉਹਨੂੰ ਸਿੱਖ ਉਹਨੂੰ ਐ ਪ੍ਰਸ਼ਾਦਾ ਹੱਥਾਂ ਨਾਲ ਛਕਾਇਆ ਕਰ ਉਹ ਹੱਥਾਂ ਨਾਲ ਛਕਦਾ ਸੀ ਮਹੀਨੇ ਕੁ ਦੇ ਵਿੱਚ ਆਪਣੇ ਹੱਥ ਇੰਨੇ ਕੁ ਕੰਮ ਕਰਨ ਲੱਗ ਗਏ ਵੀ ਛਕਣ ਲੱਗ ਪਿਆ ਦਵਾਈ ਲੱਗ ਪਈ ਬੜਾ ਮਿਹਰ ਹੋ ਗਈ ਕਿਉਂਕਿ ਅਸਲ ਵਿੱਚ ਰੋਗ ਉਦੋਂ ਹੈ ਅੰਦਰੋਂ ਬੰਦਾ ਪੋਜ਼ਿਟਿਵ ਹੋ ਜਾਏ ਰੋਗ ਕੀ ਕਰ ਲੇਗਾ ਮਨ ਕਾਇਮ ਹੋ ਜਾਏ ਰੋਗ ਨੇੜੇ ਨਹੀਂ ਆਉਂਦਾ ਅੰਦਰੋਂ ਠੀਕ ਹੋਵੋਗੇ ਤਾਂ ਠੀਕ ਕਈ ਬੰਦੇ ਹੁੰਦੇ ਨਹੀਂ ਹਾਏ ਮੈਂ ਮਰ ਗਿਆ ਹਾਏ ਮੈਂ ਮਰ ਗਿਆ ਚੰਗੇ ਭਲੇ ਵੀ ਹਰ ਵੇਲੇ ਇੱਦਾਂ ਹੀ ਗਿਰਿਆ ਮੈਂ ਬਹੁਤ ਔਖਾ ਹਾਏ ਮੈਂ ਬਹੁਤ ਔਖਾ ਉਹ ਸਾਰੀ ਜ਼ਿੰਦਗੀ ਸੌਖੇ ਨਹੀਂ ਹੋ ਸਕਦੇ ਤੇ ਕਈ ਬੰਦੇ ਇਦਾਂ ਦੇ ਹੋਣਗੇ ਜਿਹੜੇ ਕਹਿਣਗੇ ਯਾਰ ਫਿਰ ਕਿਹੜੀ ਗੱਲ ਮਨ ਕਾਇਮ ਰੱਖਦੇ ਆ ਜਿਹੜਾ ਦਾ ਮਨ ਕਾਇਮ ਹੈ ਬਿਮਾਰੀਆਂ ਵੀ ਉਹਨਾਂ ਤੋਂ ਦੂਰ ਭੱਜ ਜਾਂਦੀਆਂ ਤੇ ਕਈ ਹਰ ਵੇਲੇ ਰੋਗੀ ਹਰ ਵੇਲੇ ਰੋਂਦੇ ਹੀ ਰਹਿੰਦੇ ਉਹ ਮਨ ਉਹਦਾ ਇੰਨਾ ਹੌਸਲੇ 'ਚ ਹੋਇਆ ਇੰਨਾ ਪਿਆਰ ਸਾਰਿਆਂ ਨੇ ਕੀਤਾ ਕਹਿੰਦਾ ਕਮਾਲ ਹੋ ਗਈ ਲਓ ਜੀ ਇੱਕ ਮਹੀਨੇ ਬਾਅਦ ਦੋ ਮਹੀਨਿਆਂ ਬਾਅਦ ਲਓ 6 ਮਹੀਨਿਆਂ ਬਾਅਦ ਤੇ ਉਹ ਭੱਜਿਆ ਫਿਰਦਾ ਲੰਗਰ 'ਚ ਬਾਲਟੀ ਚੁੱਕ ਕੇ ਹੁਣ ਦੂਜਿਆਂ ਦੀ ਸੇਵਾ ਕਰਦਾ ਆਖੋ ਸਤਨਾਮ ਰੱਜ ਕੇ ਆਖੋ ਸਤਨਾਮ ਉਹ ਸੋਹਣਾ ਤੇ ਰੱਜ ਕੇ ਸੀ ਸੋਹਣਾ ਤੇ ਪਹਿਲਾਂ ਹੀ ਬਥੇਰਾ ਸੀ ਬਿਮਾਰੀ ਨੇ ਖਾਧਾ ਸੀ ਜਦੋਂ ਉਹ ਨਿਖਰਿਆ ਸਰੀਰ ਠੀਕ ਹੋਇਆ ਉਹ ਤੇ ਬੜਾ ਸੋਹਣਾ ਨੌਜਵਾਨ ਉਮਰ ਕੋਈ ਬਹੁਤੀ ਵੱਡੀ ਨਹੀਂ ਸੀ ਨਸ਼ਿਆਂ ਨੇ ਖਾ ਲਿਆ ਸੀ ਗਲ ਗਿਆ ਸੀ ਨਸ਼ਿਆਂ ਨੇ ਗਾਲ ਦਿੱਤਾ ਸੀ ਕੋੜ ਦੀ ਬਿਮਾਰੀ ਉੱਤੋਂ ਹੋ ਗਈ ਉਹ ਤੇ ਬਿਲਕੁਲ ਹੀ ਗਿਆ ਤੇ ਅੱਜ ਤੇ ਵੇਖਿਆ ਬੜਾ ਹੀ ਸੋਹਣਾ ਰੰਗ ਬੜਾ ਸੋਹਣਾ ਕੱਦ ਬੜਾ ਵਧੀਆ ਪੂਰਾ ਭਰਵਾਂ ਉਹਦਾ ਸਰੀਰ ਹੋ ਗਿਆ ਪਰ 6 ਮਹੀਨਿਆਂ ਬਾਅਦ ਗੁਰੂ ਜੀ ਨੇ ਵੇਖਿਆ ਨਾ ਵੱਖਰਾ ਹੀ ਦਿਸਿਆ ਸਾਰਿਆਂ ਚੋਂ ਵੱਖਰਾ ਜਦੋਂ ਭੱਜਿਆ ਨੱਠਿਆ ਫਿਰਿਆ ਕਰੇ ਏਦਾਂ ਭੱਜਦਾ ਫਿਰਿਆ ਕਰੇ ਮਹਾਰਾਜ ਇੱਕ ਦਿਨ ਨਾ ਏਦਾਂ ਖੁਸ਼ ਹੋਏ ਦਰਬਾਰ ਲੱਗਾ ਮਹਾਰਾਜ ਕਹਿੰਦੇ ਬਈ ਆ ਪ੍ਰੇਮਾ ਸੋਹਣਾ ਬੜਾ ਲੱਗਦਾ ਕਹਿੰਦੇ ਫੱਬਦਾ ਹੀ ਬਹੁਤ ਹੈ ਕਹਿੰਦੇ ਬਈ ਏਦਾਂ ਕਰੋ ਇਹਦਾ ਅਸੀਂ ਵਿਆਹ ਕਰਨਾ ਮਹਾਰਾਜ ਇਹਦਾ ਅਸੀਂ ਵਿਆਹ ਕਰਨਾ ਅੱਛਾ ਜੀ ਗੁਰੂ ਜੀ ਕਹਿੰਦੇ ਵੀ ਏਦਾਂ ਕਰੋ ਫਿਰ ਕੋਈ ਆਪਣੀ ਬੱਚੀ ਦਾ ਰਿਸ਼ਤਾ ਕਰਦਾ ਏਦਾਂ ਕਰੋ ਰਿਸ਼ਤਾ ਪਾਈ ਇੱਕ ਉਸੇ ਵੇਲੇ ਸਿੱਖ ਖੜਾ ਹੋ ਗਿਆ ਕਹਿੰਦਾ ਮਹਾਰਾਜ ਹੁਕਮ ਮੇਰੀ ਬੱਚੀ ਜਵਾਨ ਹੈ ਤੇ ਮੈਂ ਰਿਸ਼ਤਾ ਕਰ ਦਿੰਦਾ ਪਰ ਕਹਿੰਦੇ ਕਰ ਦੇ ਕਹਿੰਦਾ ਜੀ ਇੱਕ ਦੋ ਗੱਲਾਂ ਤੇ ਕਰ ਲਈਏ ਲਾੜੇ ਨਾਲ ਪੁੱਛ ਤੇ ਲਈਏ ਗੱਲ ਕਰ ਲਾਂ ਮੈਂ ਇਹਦੇ ਨਾਲ ਮਹਾਰਾਜ ਕਹਿੰਦੇ ਸਾਹਮਣੇ ਕਰੇਗਾ ਕਿ ਇਕੱਲਾ ਕਰੇਗਾ ਕਹਿੰਦਾ ਜੀ ਸਾਰਿਆਂ 'ਚ ਕਰ ਲੈਂਦੇ ਮਹਾਰਾਜ ਕਹਿੰਦੇ ਕਰ ਲੈ ਪੁੱਛ ਲੈ ਕੀ ਪੁੱਛਣਾ ਆਂਦਾ ਮਹਾਰਾਜ ਕਹਿੰਦਾ ਪ੍ਰੇਮਿਆ ਭਾਈ ਮੈਂ ਤੇ ਤੈਨੂੰ ਇਹ ਪੁੱਛਣਾ ਹੈ ਵੀ ਤੇਰੀ ਮਾਂ ਤੇਰਾ ਪਿਤਾ ਤੇਰਾ ਦਾਦਾ ਤੁਹਾਡਾ ਖਾਨਦਾਨ ਕਿੱਧਰੋਂ ਕਿੱਧਰੋਂ ਕਿਵੇਂ ਦੱਸ ਪੁੱਛ ਲਈ ਤੇਰਾ ਪਿਓ ਕਿਹੜਾ ਹੈ ਤੇਰਾ ਪਿੰਡ ਕਿਹੜਾ ਹੈ ਤੇਰਾ ਮਾਂ ਪਿਓ ਸਭ ਕੁਝ ਦੱਸ ਤੇ ਪ੍ਰੇਮਾ ਜੇ ਦੱਸਣ ਨਹੀਂ ਲੱਗਾ ਵੀ ਖਾਈ ਮੇਰਾ ਪਿੰਡ ਆ ਮੇਰਾ ਇਦਾਂ ਦੱਸਣ ਨਹੀਂ ਲੱਗਾ ਤੇ ਗੁਰੂ ਅਮਰਦਾਸ ਜੀ ਵਿੱਚ ਹੀ ਬੋਲ ਪਏ ਕਹਿੰਦੇ ਓਏ ਤੂੰ ਆਹ ਪੁੱਛਣਾ ਗੁਰੂ ਜੀ ਕਹਿੰਦੇ ਤੂੰ ਆ ਪੁੱਛਣਾ ਵੀ ਪਿੰਡ ਤੇਰਾ ਕਿਹੜਾ ਹੈ ਤੇ ਤੇਰਾ ਮਾਂ ਤੇਰਾ ਪਿਓ ਇਹ ਪੁੱਛਣਾ ਹੈ ਕਹਿੰਦਾ ਹਾਂ ਮਹਾਰਾਜ ਮੈਂ ਤੇ ਇਹੀ ਪੁੱਛਣਾ ਬਸ ਗੁਰੂ ਜੀ ਕਹਿੰਦੇ ਪੁੱਛਣਾ ਕੀ ਹੈ ਗੁਰੂ ਜੀ ਕਹਿੰਦੇ 6 ਮਹੀਨਿਆਂ ਦਾ ਆਪਣੇ ਕੋਲ ਰਹਿੰਦਾ ਹੈ ਇੱਥੇ ਸੇਵਾ ਕਰਦਾ ਇਦਾਂ ਹੱਥ ਲਾ ਕੇ ਆਪਣੀ ਛਾਤੀ ਤੇ ਕਹਿੰਦੇ ਬਸ ਮੇਰਾ ਹੀ ਪੁੱਤ ਸਮਝ ਲੈ ਇਦਾਂ ਕਹਿੰਦੇ ਮੇਰਾ ਹੀ ਪੁੱਤ ਹੈ ਬਸ ਪੁੱਛਣਾ ਕੀ ਹੈ ਤੂੰ ਮੇਰਾ ਹੀ ਪੁੱਤ ਮੇਰਾ ਹੀ ਬੱਚਾ ਹੈ ਕਹਿੰਦਾ ਮਹਾਰਾਜ ਐਡੀ ਜ਼ਿੰਮੇਵਾਰੀ ਲੈ ਲਈ ਮਗਰ ਕੀ ਰਹਿ ਗਿਆ ਹੁਣ ਮੈਂ ਕਿਉਂ ਪੁੱਛਾਂਗਾ ਇਹਦਾ ਖਾਨਦਾਨੇ ਦਾ ਪਿਓ ਕਿ ਜਦੋਂ ਤੁਸੀਂ ਇਹਨੂੰ ਇੰਨਾ ਪਿਆਰ ਨਾਲ ਕਹਿ ਦਿੱਤਾ ਵੀ ਮੇਰਾ ਪੁੱਤ ਹੈ ਕਹਿੰਦਾ ਲਓ ਜੀ ਰਿਸ਼ਤਾ ਲਓ ਉਹਨੇ ਫਿਰ ਵਿਆਹ ਕੀਤਾ ਬੱਚੀ ਦਾ ਆਨੰਦ ਹੋਇਆ ਆਨੰਦ ਕਾਰਜ ਹੋਏ ਉਸ ਤੋਂ ਬਾਅਦ ਫਿਰ ਪ੍ਰਚਾਰਕ ਗੁਰੂ ਅਮਰਦਾਸ ਜੀ ਨੇ ਥਾਪੇ ਗੋਇੰਦਵਾਲ ਸਿੱਖੀ ਦਾ ਧੁਰਾ ਮਰਦੇ ਪ੍ਰਚਾਰਕ ਥਾਪੇ 22 ਮੰਜੀਆਂ 72 ਪੀੜੇ ਦਿੱਤੇ ਉਹਦੇ ਵਿੱਚ ਇੱਕ ਪੀੜਾ ਇਹਨਾਂ ਨੂੰ ਮਿਲਿਆ ਇਹਨਾਂ ਦਾ ਨਾਮ ਮਹਾਰਾਜ ਨੇ ਮਥੋ ਮੁਰਾਰੀ ਰੱਖਿਆ ਪਿਆਰੇ ਬੜੇ ਲੱਗਦੇ ਜੋੜੀ ਮਥੋ ਮੁਰਾਰੀ ਕਹਿੰਦੇ ਮਹਾਰਾਜ ਕਹਿੰਦੇ ਇਹ ਇਹਨਾਂ ਨੂੰ ਵੀ ਇੱਕ ਪੀੜਾ ਪੀੜੇ ਦਾ ਮਤਲਬ ਵੀ ਸਮਝ ਲਿਓ ਕੋਈ ਮੰਜੀਆਂ ਇਹ ਨਹੀਂ ਵੀ ਵਾਣ ਦੀ ਬਣਾ ਕੇ ਮੰਜੀ ਦਿੱਤੀ ਜਾਂ ਪੀੜੇ ਮੰਜੀ ਡਿਵਾਈਡ ਕੀਤੇ ਇਲਾਕੇ ਇਹ ਜਿੰਨੀ ਜਗ੍ਹਾ ਸੀ ਇਸ ਇਲਾਕੇ 'ਚ ਤੂੰ ਪ੍ਰਚਾਰ ਕਰਨਾ ਇਹ ਵੱਡਾ ਇਲਾਕਾ ਤੈਨੂੰ ਦਿੱਤਾ ਉਹਨੂੰ ਕਹਿਤਾ ਮੰਜੀ ਇਸ ਇਲਾਕੇ ਦੀ ਮੰਜੀ ਭਾਵ ਇੰਨਾ ਏਰੀਆ ਤੇਰਾ ਇੰਨਾ ਏਰੀਆ ਤੇਰਾ ਏਰੀਏ ਨੂੰ ਡਿਵਾਈਡ ਕੀਤਾ ਗੁਰੂ ਸਾਹਿਬ ਨੇ ਛੋਟਾ ਜਿਹੜਾ ਏਰੀਆ ਛੋਟਾ ਏਰੀਆ ਜਿਵੇਂ ਐਮਪੀ ਬਣਦਾ ਵੱਡਾ ਐਮਐਲਏ ਬਣਦਾ ਛੋਟੇ ਏਰੀਏ ਦੇ ਵਿੱਚ ਹਲਕਾ ਹੁੰਦਾ ਨਾ ਉਹ ਛੋਟੇ ਏਰੀਏ ਇਹਨੂੰ ਮਰਨ ਕਿਹਾ ਪੀੜਾ ਜਗ੍ਹਾ ਨੂੰ ਮਰ ਕਹਿੰਦੇ ਇੱਕ ਪੀੜਾ ਇਹਨਾਂ ਦਾ ਇਹ ਵੀ ਇਲਾਕੇ ਵਿੱਚ ਪ੍ਰਚਾਰ ਕਰਨਗੇ ਲਓ ਜੀ ਇੱਕ ਪਾਸੇ ਮਾੜੀ ਸੰਗਤ ਕੀਤੀ ਸੀ ਮਾੜੀ ਸੰਗਤ ਨੇ ਕਿੱਥੇ ਪਹੁੰਚਾਤਾ ਵੇਖੋ ਕੁੱਤੇ ਵਾਂਗੂ ਮੂੰਹ ਪਾ ਕੇ ਖਾਂਦਾ ਸੀ ਇਹ ਮਾੜੀ ਸੰਗਤ ਦਾ ਫਲ ਹੈ ਜਦੋਂ ਮਿਲੀ ਗੁਰਮਖਾਂ ਦੀ ਸੰਗਤ ਗੁਰੂ ਅਮਰਦਾਸ ਜੀ ਕੋਲ ਆਇਆ ਇੱਕ ਪਾਸੇ ਮਾੜੀ ਸੰਗਤ ਨੇ ਕੋੜੀ ਬਣਾ ਦਿੱਤਾ ਤੇ ਚੰਗੀ ਸੰਗਤ ਨੇ ਗੁਰੂ ਅਮਰਦਾਸ ਜੀ ਦਾ ਪੁੱਤ ਬਣਾ ਦਿੱਤਾ
ਸਤਨਾਮ
ਇਹ ਹੈ ਮਾੜੀ ਸੰਗਤ ਤੇ ਚੰਗੀ ਸੰਗਤ ਦਾ ਫਲ ਵੇਖੋ ਚੰਗੀ ਸੰਗਤ ਮਾੜੀ ਸੰਗਤ ਨੇ ਬੇੜਾ ਗਰਕ ਕਰਤਾ ਸੀ ਉਹਦਾ ਇਸ ਕਰਕੇ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਚੱਲ ਰਿਹਾ ਸੀ ਨਾ ਸ਼ਬਦ ਵੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵੇਖਾ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਦਾ ਰਾਸਿਓ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੈ ਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਆ ਚੰਗੀ ਸੰਗਤ ਦਾ ਪ੍ਰਤਾਪ ਹੈ ਮੇਰੀ ਬੇਨਤੀ ਹੈ ਵੀ ਤਕਰੀਬਨ 2 ਘੰਟੇ ਹੋ ਗਏ ਕਾਰਨ ਨਾਲ ਤੁਸੀਂ ਬਖਸ਼ਿਆ ਧੰਨਵਾਦ ਹੈ ਤੁਹਾਡਾ ਮੈਂ ਕਿਹਾ ਸੀ ਪੌਣੇ 2 ਅੱਜ 2 ਫਿਰ ਹੋ ਹੀ ਗਏ ਟਿਕ ਕੇ ਜਦੋਂ ਮਨ ਜੁੜ ਜਾਵੇ ਵੀ ਪਤਾ ਨਹੀਂ ਲੱਗਦਾ ਹੁਣ ਬੇਨਤੀ ਹੈ ਵੀ ਆਨੰਦ ਸਾਹਿਬ ਆਪਾਂ ਬੋਲਾਂਗੇ 5 ਕੁ ਮਿੰਟ ਫਿਰ ਅਰਦਾਸ ਹੁਕਮਨਾਮੇ ਫਿਰ ਗੁਰੂ ਜੀ ਜਾਂਦੇ ਨੇ ਫਿਰ ਆਪਾਂ ਸਾਰੇ ਚੱਲਦੇ 5 ਮਿੰਟ ਨਾਲ ਕੋਈ ਫਰਕ ਨਹੀਂ ਪਏਗਾ ਅਰਦਾਸ ਤੋਂ ਬਾਅਦ ਹੀ ਜਾਇਓ ਧਿਆਨ ਰੱਖਿਓ ਅਰਦਾਸ ਤੋਂ ਬਾਅਦ ਚੱਲਦੇ ਹੁਕਮਨਾਮੇ ਸੁਣ ਕੇ ਚੱਲਾਂਗੇ ਬਾਅਦ ਵਿੱਚ ਚੱਲਿਓ ਅਰਦਾਸ ਤੋਂ ਬਾਅਦ 5-4 ਮਿੰਟ ਨਾਲ ਕੋਈ ਫਰਕ ਨਹੀਂ ਪਏਗਾ ਕੱਲ ਤੇ ਪਰਸੋਂ ਇਹ ਚੇਤਾ ਰੱਖਿਓ ਜੀ ਕੱਲ ਤੇ ਪਰਸੋਂ ਦੋਵੇਂ ਦਿਨ ਅੱਜ ਮੈਨੂੰ ਪਤਾ ਲੱਗ ਗਿਆ ਨਾ ਵੀ 15 ਮਿੰਟ ਸ਼ਹਿਰ 'ਚ ਲੱਗ ਜਾਂਦੇ ਆ ਤਾਂ ਕਰਕੇ ਅਸੀਂ 15 ਮਿੰਟ ਵੱਧ ਲੈ ਕੇ ਤੁਰਾਂਗੇ ਤੇ 2 ਵਜਦੇ ਤੋਂ ਪਹਿਲਾਂ ਮਹਾਰਾਜ ਕਿਰਪਾ ਕਰਨ ਕੋਸ਼ਿਸ਼ ਕਰਾਂਗੇ ਕਿ ਸ਼ੁਰੂ ਕਰ ਲਈਏ ਤੇ ਕੱਲ ਵੀ ਤੇ ਪਰਸੋਂ 2 ਵਜਦੇ ਤੋਂ ਪਹਿਲਾਂ ਜਥਾ ਜਿਹੜਾ ਆਪਣਾ ਇਹ ਤਕਰੀਬਨ 1:15 ਵਜੇ 1:30 ਵਜੇ ਆ ਜਾਣਗੇ ਕਿਰਪਾ ਕਰਕੇ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਭਾਈ ਸਤਿਗੁਰ ਸਿੰਘ ਜੀ ਪਹਿਲਾਂ ਕੀਰਤਨ ਉਹਨਾਂ ਨੇ ਹਾਜ਼ਰੀ ਭਰੀ ਹੈ ਹੁਣ ਵੀ ਅਗਲੇ ਦੀਵਾਨਾਂ ਵਿੱਚ ਵੀ ਭਰਦੇ ਰਹਿਣਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਬਾਕੀ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਵੱਧ ਤੋਂ ਵੱਧ ਵੀਰ ਭਰਾ ਭੈਣਾਂ ਬੱਚੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਉਹ ਪ੍ਰਬੰਧਕਾਂ ਦੇ ਪਾਸ ਆਪਣੇ ਨਾਮ ਦਰਜ ਕਰਾ ਦਿਓ ਜੀ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਵਾਲੇ ਬਣਨਾ ਹੈ ਬਾਕੀ ਬਹੁਤ ਸਾਰੀਆਂ ਬੇਨਤੀਆਂ ਕਰਨੀਆਂ ਨੇ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ ਪਰਸੋਂ ਦੇ ਦੀਵਾਨ ਵਿੱਚ ਕਰਾਂਗੇ ਗੁਰੂ ਸਾਹਿਬ ਮੌਕਾ ਦੇਣ ਤੇ ਇਹ ਜ਼ਰੂਰ ਜ਼ਰੂਰ ਧਿਆਨ 'ਚ ਰੱਖਿਓ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਜਿਹੜਾ ਕੋਈ ਭੁੱਲ ਗਲਤੀ ਕਰ ਬੈਠਾ ਹੈ ਦੁਆਰਾ ਸੁਧਾਈ ਕਰਾਵੇ ਦੁਆਰਾ ਦਾਖਲਾ ਲਵੇ ਤੇ ਜਿਹੜੇ ਜੁੜੇ ਹੋਏ ਨੇ ਧੰਨ ਭਾਗ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੋਈ ਹੈ ਵੱਧ ਤੋਂ ਵੱਧ ਮਨ ਬਣਾ ਕੇ ਨਾਮ ਲਿਖਾਓ ਅੰਮ੍ਰਿਤ ਛਕੀਏ ਸਿੰਘ ਸਜੀਏ ਗੁਰੂ ਵਾਲੇ ਬਣੀਏ ਵੀਰ ਭਰਾ ਵੀ ਭੈਣਾਂ ਮਾਤਾਵਾਂ ਵੀ ਵੱਧ ਤੋਂ ਵੱਧ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਸਾਹਿਬ ਦੇ ਪੁੱਤ ਧੀਆਂ ਬਣੀਏ ਆਪਣਾ ਜੀਵਨ ਬਣਾਈਏ ਨਰਕ ਚੋਂ ਨਿਕਲੀਏ ਨਰਕ ਚੋਂ ਜਿਉਂਦੇ ਜਮਾਂ ਦੀ ਮਾਰ ਨਾ ਖਾਈਏ ਕਬੀਰ ਜਮਕਾ ਠੇਂਗਾ ਬੁਰਾ ਹੈ ਇਹ ਬੜੀ ਬੁਰੀ ਮਾਰ ਮਾਰਦੇ ਹੈ ਜੀ ਅੰਦਰ ਹੀ ਮਾਰ ਮਾਰਦੇ ਹੈ ਅੰਦਰ ਹੀ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲੇ ਉਹ ਤਿੰਨ ਲੀਆ
ਅੰਚਲ ਲਾਏ
ਗੁਰੂ ਜੀ ਮਿਹਰ ਕਰਨ ਸਾਡੇ ਸਾਰਿਆਂ ਤੇ ਗੱਜ ਕੇ ਹੁਣ ਆਪਾਂ ਆਨੰਦ ਸਾਹਿਬ ਚ ਬੋਲੀਏ ਅਰਦਾਸ ਤੋਂ ਬਾਅਦ ਚਾਲਾ ਪਾਉਣਾ ਜੀ ਕਾਲ ਨਹੀਂ ਕਰਨੀ ਇਹ ਕੱਲ ਵਾਸਤੇ ਵੀ ਬੇਨਤੀ ਚੇਤਾ ਰੱਖਿਓ ਜਿਨ੍ਹਾਂ ਨੇ ਆਉਣਾ ਹੈ ਉਹ ਇਹ ਸੋਚ ਕੇ ਆਇਓ ਵੀ ਸੁਣਨਾ ਹੈ ਵਿੱਚ ਵਿਚਾਲੇ ਜਾਣ ਵਾਲਾ ਕੰਮ ਨਹੀਂ ਇਹ ਧਿਆਨ ਰੱਖਿਓ ਫਿਰ ਬੇਰਸੀ ਹੋ ਜਾਂਦੀ ਹੈ ਬੇਰਸੀ ਨਹੀਂ ਹੋਣ ਦੇਣੀ ਕੱਲ ਨੂੰ ਨਾ ਬੇਨਤੀ ਕਰਨੀ ਪਵੇ ਅੱਜ ਹੀ ਬੇਨਤੀ ਪ੍ਰਵਾਨ ਕਰਿਓ ਆਪਾਂ ਬੈਠ ਕੇ ਕੁਝ ਸਮਾਂ ਸਤਸੰਗ ਕਰੀਏ ਇਹ ਸਾਡੀ ਕਲਾਸ ਹੈ ਇੱਥੇ ਮੈਂ ਵੀ ਸਿੱਖਦਾ ਤੁਸੀਂ ਵੀ ਸਿੱਖਦੇ ਹੋ ਆਪਾਂ ਸਾਰੇ ਗੁਰਬਾਣੀ ਤੋਂ ਸਿੱਖਦੇ ਹਾਂ ਇਤਿਹਾਸ ਤੋਂ ਸੇਧ ਲੈਂਦੇ ਹਾਂ ਆਪਾਂ ਸਾਰੇ ਗੁਰੂ ਜੀ ਦੇ ਸਿੱਖ ਬਣ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਟਿਕ ਕੇ ਬਹਿ ਕੇ ਤੇ ਸਿੱਖਿਆਰਥੀ ਬਣ ਕੇ ਸਿੱਖਿਆ ਕਰੀਏ ਸਿੱਖ ਬਣੀਏ ਕੁਝ ਨਾ ਕੁਝ ਸਾਡੇ ਪੱਲੇ ਪਵੇ ਜਦੋਂ ਅਸੀਂ ਚੰਗੀ ਤਰ੍ਹਾਂ ਕਲਾਸ ਅਟੈਂਡ ਕਰਾਂਗੇ ਤੇ ਫਿਰ ਅਸੀਂ ਇੱਕ ਨਾ ਇੱਕ ਦਿਨ ਪਾਸ ਵੀ ਹੋ ਜਾਾਂਗੇ ਜਿਹੜਾ ਬੰਦਾ ਕਲਾਸ ਹੀ ਅਟੈਂਡ ਨਹੀਂ ਸਹੀ ਢੰਗ ਨਾਲ ਕਰਦਾ ਪਾਸ ਕੀ ਹੋਏਗਾ ਇਹ ਆਪਣੀ ਕਲਾਸ ਹੈ ਆਪਾਂ ਕਲਾਸ ਵਧੀਆ ਤਰੀਕੇ ਨਾਲ ਬਹਿ ਕੇ ਅਟੈਂਡ ਕਰਿਆ ਕਰੀਏ ਤਾਂ ਜੋ ਜਦੋਂ ਭੀੜ ਪਵੇ ਪਾਸ ਹੋ ਸਕੀਏ ਜਦੋਂ ਵੱਡੀਆਂ ਵੱਡੀਆਂ ਮੁਸ਼ਕਲਾਂ ਆਉਣ ਸਾਡਾ ਮਨ ਡੋਲੇ ਨਾ ਕੋਸ਼ਿਸ਼ ਕਰੀਏ ਗੱਜ ਕੇ ਅਨੰਦ ਸਾਹਿਬ ਬੋਲੋ ਜੀ ਕੋਈ ਰਸਨਾ ਵਾਂਝੀ ਨਾ ਰਵੇ ਜਿਹੜੇ ਰਹਿ ਗਏ ਸੀ ਮੱਥਾ ਨਹੀਂ ਟੇਕਿਆ ਮੱਥਾ ਟੇਕ ਲਓ ਆ ਜਿਨ੍ਹਾਂ ਨੇ ਮੱਥਾ ਨਹੀਂ ਸੀ ਟੇਕਿਆ ਪ੍ਰੇਮ ਭੇਟਾ ਅੱਗੇ ਆ ਕੇ ਰੱਖ ਲਓ ਬਾਕੀ ਸਾਰੀ ਸੰਗਤ ਸਜੀ ਰਵੇ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਗੁਰ ਤਾ ਪਾਇਆ ਸਹਿਬ ਸੇਤੀ ਮਨ ਵਜਣਾ ਪਾਇਆ
ਜਾਗਰਤਨ ਪਰਵਾਦ ਕਰਿਆ ਸ਼ਬਦ ਗਾਵਣ
ਆਈਆ ਗਾਵੋ ਮਨੀ ਤੇਰਾ ਪਤਨੀ ਵਸਾਇਆ
ਹੈ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ
ਹਰ
ਨਾਲ ਰਹੋ ਤੂੰ ਮਨ ਮੇਰੇ ਰੂਪ ਸਭ ਵਿਸਾਰਨਾ
ਤੇਰਾ ਕਾਰਜ ਸਭ
ਸਵਾਰਨਾ ਗੱਲਾਂ ਸਮਰੱਥ ਸਵਾਮੀ ਹੋ ਕੇ ਮਨੋ ਵਸਾਰੇ
ਮਨ ਮੇਰੇ ਸਦਾ ਰਹੋ
ਸਾਚੇ ਸਾਹਿਬਾ ਕਿਆ ਨਾਹੀ ਹਰ ਤੇਰੇ
ਹਰ ਤੇਰਾ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ
ਨਾ ਸਿਮਤ ਸਲਾਹ ਤੇਰੀ ਨਾਮ ਬਦ ਵਸਾਵੇ
ਆਜੀ ਕੈ ਮਨ ਵਸਿਆ ਬਾਤ ਸ਼ਬਦ ਕਢੇ
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਹਰ ਤੇਰੇ ਸਾਚਾ
ਸਾਧ
ਸੁਖ ਮਾਨਿਆ ਉਸਿਆ ਜਿਹੜੀ ਚਾਰ ਸਭ
ਪੁਜਾਈਆ
ਸੁਣੋ ਸੰਤੋ ਸ਼ਬਦ ਤਰ ਹੋ ਪਿਆਰੋ ਸੱਚ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਨਰ ਧਾਰੀਆ
ਤੂੰ ਦੁਰਵਾਸ ਕੀਤੇ ਕਾਲ ਕੰਚਕ ਮਾਰਿਆ
ਹੋਰ ਕਰ ਤੂੰ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ
ਰਹਿ ਨਾਨਕ ਤੈ ਸੁਖ ਹੋਆ ਕਰਿਆ
ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਸੁਣੀ ਸੱਚੀ ਬਾਣ
ਸਤ ਸਾਜ ਭਏ ਸੱਚੇ ਪੂਰੇ
ਸੁਣਦੇ ਪੁਨੀਤ ਕਹਿ
ਦੇ ਪੁਵੇ ਸਤਿਗੁਰ ਰਹੇ ਅਕਰ ਪੂਰੇ
ਨਾਨਕੁਰ ਚਰਨ ਆਗੇ ਆਗੇ ਅਨਹਰ ਪੂਰੇ
ਕਮੜ ਗੁਰੂ ਪਾਣੀ ਪਿਤਾ ਮਾਤਾ ਧਰਮ ਮਹਤ
ਦਿਵਸ ਰਾਤ ਕੋ ਆਈ ਗਾਇਆ ਜੇ ਮੈਂ ਸਗਲ ਜਾਤ
ਚੰਗੇ ਆਈਆਂ ਗੁਰ ਆਈਆਂ ਸੱਚ ਧਰਮ ਹਦੂਰ
ਕਰਮੀਆਂ ਪੂਰਾ ਆਪਣੀ ਜਿਹੜੇ ਵੈਸੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਇਹਨਿਸ ਸਹਿਜ ਸੁਭਾਏ ਦਰਸ਼ਨ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਕਿਛ ਪਾਪੂ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।